And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਵਾਸੂ ਜੀ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਮੈਚ ਅੱਜ ਥੋੜ੍ਹਾ ਜਿਹਾ ਸਵੇਰੇ ਦੇਖਣ ਦਾ ਮੌਕਾ ਲੱਗਿਆ। ਜਿਸ ਵੇਲੇ ਮੈਂ ਦੇਖ ਰਿਹਾ ਸੀ ਉਦੋਂ ਸੰਜੂ ਸੈਮਸਨ ਦਾ ਕੈਚ ਡਰੋਪ ਹੋ ਗਿਆ 15 ਦੇ ਸਕੋਰ ਤੇ। ਫਿਰ ਮੈਂ ਰੈਡੀ ਵੀ ਹੋਣਾ ਸੀ ਨਾ, ਆਫਿਸ ਵੀ ਆਉਣਾ ਸੀ, ਮੈਂ ਕਿਹਾ ਛੱਡ ਯਾਰ ਨਹੀਂ ਦੇਖਣਾ। ਤੇ ਪਰ ਸੰਜੂ ਸੈਮਸਨ ਪਲੇਡ ਰੀਲੀ ਵੈਲ, 89 ਦੇ ਨਿੱਜੀ ਸਕੋਰ ਤੇ ਇਨ 42 ਡਿਲੀਵਰੀਜ਼।
ਯਾ 253 ਟੋਟਲ, ਮੇਰਾ
253 ਸੱਤ ਵਿਕਟਾਂ ਦੇ ਨੁਕਸਾਨ 'ਚ। ਹਾਂ, ਇਟਸ ਅ ਪ੍ਰੀਟੀ ਗੁੱਡ ਟੋਟਲ। ਭਾਵੇਂ ਦੇਖੋ ਬੈਟਿੰਗ ਸੈਕਿੰਡ ਜਿਹੜੀ ਟੀਮ ਹੁਣ ਤੱਕ ਰਹੀ ਹੈ ਟੂਰਨਾਮੈਂਟ ਦੇ ਵਿੱਚ, ਉਹਨਾਂ ਨੂੰ ਐਡਵਾਂਟੇਜ ਰਿਹਾ ਚੇਜ਼ ਕਰਨ ਵਾਲਿਆਂ ਨੂੰ ਜਨਰਲੀ ਸਪੀਕਿੰਗ। ਆਫਕੋਰਸ ਦੇਰ ਹੈਵ ਬਿਨ ਮੈਚਿਜ਼ ਜਿੱਥੇ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਜਿੱਤੀ ਆ, ਪਰ ਜਦੋਂ ਇੰਨਾ ਵੱਡਾ ਸਕੋਰ ਹੋਵੇ ਭਾਵੇਂ ਡਿਊ ਫੈਕਟਰ ਜੋ ਮਰਜ਼ੀ ਹੋਵੇ, ਫਿਰ ਵੀ
ਉਹ ਵੀ
ਸੈਮੀਫਾਈਨਲ ਦੇ ਵਿੱਚ। ਸੈਮੀਫਾਈਨਲ ਦਾ ਪ੍ਰੈਸ਼ਰ ਹੀ ਆ ਕਿ ਸੰਜੂ ਸੈਮਸਨ ਦਾ ਇੰਨਾ ਸਿੱਧਾ ਜਿਹਾ ਕੈਚ ਸੀ, ਉਹ ਔਖਾ ਕੈਚ ਵੀ ਨਹੀਂ ਸੀ, ਤੇ ਉਹ ਆਈ ਥਿੰਕ ਜਿਹੜੇ ਕੈਪਟਨ ਹੈਗੇ ਨੇ ਇੰਗਲੈਂਡ ਦੇ, ਹੀ ਵਾਜ਼ ਦ ਵਨ ਹੂ ਡ੍ਰੌਪ ਦ ਕੈਚ।
ਕ੍ਰੈਡਿਟ ਟੂ ਸੰਜੂ ਸੈਮਸਨ,
ਕ੍ਰੈਡਿਟ ਡੈਫੀਨਿਟਲੀ,
ਕਿ ਦੋ ਕੰਜ਼ੈਕਟਿਵ ਗੇਮਸ ਦੇ ਵਿੱਚ, ਹਾਈ ਪ੍ਰੈਸ਼ਰ ਗੇਮ, ਇੱਕ ਪਹਿਲਾ ਵੀ ਕੁਆਟਰ ਫਾਈਨਲ ਹੀ ਸੀ ਆਫ ਸੌਰਟਸ,
ਕਰੈਕਟ,
ਵੀ ਮੇਕ ਔਰ ਬ੍ਰੇਕ
ਨੌਕਆਊਟ ਗੇਮਸ ਉਹਨਾਂ ਨੂੰ। ਤੇ
ਉਹਦੇ ਵਿੱਚ ਵੀ ਤੇ ਹੁਣ ਫਿਰ ਸੈਮੀਫਾਈਨਲ ਦੇ ਵਿੱਚ ਵੀ ਇਸ ਪਰਫਾਰਮ ਰੀਲੀ ਵੈਲ।
ਈਵਨ ਤੁਸੀਂ ਇਹ ਦੇਖੋ ਕਿ ਅਭਿਸ਼ੇਕ ਸ਼ਰਮਾ ਛੇਤੀ ਆਊਟ ਹੋ ਗਏ ਸੀ, ਹੀ ਇਜ਼ ਬੀਨ ਆਊਟ ਆਫ ਫਾਰਮ। ਜੇ ਇੱਕ ਕਿਸੇ ਮੈਚ ਦੇ ਵਿੱਚ ਅਭਿਸ਼ੇਕ ਸ਼ਰਮਾ ਦੀ ਇਸ ਟੂਰਨਾਮੈਂਟ 'ਚ ਬੱਲੇਬਾਜ਼ੀ ਵਧੀਆ ਰਹੀ, ਉਹ ਜ਼ਿੰਬਾਬਵੇ ਦੇ ਨਾਲ ਸੀ, ਹੀ ਸਕੋਰਡ 55, ਪਰ ਉਮੀਦ ਇਹ ਜਿਤਾਈ ਜਾ ਰਹੀ ਹੈ ਮੇ ਬੀ ਅਗਲੇ ਮੈਚ ਦੇ ਵਿੱਚ ਅਭਿਸ਼ੇਕ ਸ਼ਰਮਾ ਆਪਣੀ ਅਸਲੀ ਜਿਹੜੀ ਉਹਨਾਂ ਦੀ ਫਾਰਮ ਉਹ 'ਚ ਵਾਪਸ ਆਉਣਗੇ। ਪਰ ਜਿਹੜੇ ਦੋ ਬੈਟਰਸ ਜਿਨ੍ਹਾਂ ਨੇ ਅੱਜ ਦੀ ਵੀ ਗੇਮ ਨੂੰ ਡਿਫਾਈਨ ਕੀਤਾ ਆਫਟਰ ਦੀ ਅਰਲੀ ਫਾਲ ਆਫ ਦ ਵਿਕਟ, ਉਹ ਵਾਸੂ ਜੀ ਸੰਜੂ ਸੈਮਸਨ, ਜਿਨ੍ਹਾਂ ਨੂੰ ਪਿਛਲੇ ਸਾਲਾਂ ਦੌਰਾਨ ਟੀਮ ਦੇ ਵਿੱਚ ਬਣਦੀ ਥਾਂ ਨਹੀਂ ਸੀ ਮਿਲ ਸਕੀ। ਦੂਜੇ ਇਸ਼ਾਨ ਕਿਸ਼ਨ, ਉਹ ਤਾਂ ਇੱਕ ਵਾਰੀ ਮਤਲਬ ਪੂਰੇ ਟੀਮ ਦੇ ਵਿੱਚੋਂ ਬਾਹਰ ਹੀ ਹੋ ਗਏ ਸੀ। ਇੱਕ ਵਾਰ ਲੱਗਿਆ ਸੀ ਵੀ ਪਤਾ ਨਹੀਂ ਕੋਈ ਜੋ ਖਿੱਚੋ ਤਾਣ ਹੈਗੀ ਹੈ, ਪੋਲੀਟੀਕਲ ਖਿੱਚੋ ਤਾਣ, ਉਹਦੇ ਕਰਕੇ ਉਹਨਾਂ ਦਾ ਨੈਸ਼ਨਲ ਕਰੀਅਰ ਕਿਤੇ ਇੰਟਰਨੈਸ਼ਨਲ ਕਰੀਅਰ ਉਹਦੀ ਭੇਟ ਹੀ ਨਾ ਚੜ ਜਾਵੇ, ਪਰ ਦੇਵ ਮੇਡ ਸਟਰੋਂਗ ਕਮਬੈਕ।
ਅੱਜ ਸ਼ਿਵਮ ਦੁਬੇ ਤੇ ਨਾਲ ਤਿਲਕ ਵਰਮਾ ਨੇ ਬਹੁਤ ਵਧੀਆ ਛੋਟੀਆਂ ਛੋਟੀਆਂ ਪਾਰੀਆਂ ਖੇਡੀਆਂ ਨੇ। ਸ਼ਿਵਮ ਦੁਬੇ ਮੇਡ 40+,
43 in 25 ਡਿਲੀਵਰੀਜ਼, ਉਹ ਰਨ ਆਊਟ ਹੋਏ, ਤੇ ਤਿਲਕ ਵਰਮਾ 7 ਗੇਂਦਾਂ 'ਚ 21 ਰਨਸ,
ਜੋ 3 ਛੱਕੇ।
ਹਾਂ, ਤਿਲਕ ਵਰਮਾ ਨੂੰ ਜਦੋਂ ਨੰਬਰ 3 ਤੇ ਭੇਜਦੇ ਸੀ ਨਾ, ਉਹ ਥੋੜ੍ਹਾ ਜਿਹਾ ਜਿਵੇਂ ਹੁੰਦਾ ਨਾ, ਉੱਥੇ ਸਰਕਮਸਪੈਕਟ ਹੋ ਕੇ ਖੇਡਣਾ ਪੈਂਦਾ। ਉੱਧਰ ਉਸ ਪੋਜੀਸ਼ਨ 'ਤੇ ਐਂ ਲੱਗਦਾ ਸੀ ਵੀ ਜਿਵੇਂ ਹੀ ਵਾਜ਼ ਲਿਟਲ ਅਨਸ਼ੋਰ ਕਿ ਰੋਲ ਹੈ ਕੀ। ਜਿਹੜੇ ਕੁਛ ਮੈਚਿਸ ਦੇ ਵਿੱਚ ਥੋੜ੍ਹਾ ਲੋਅਰ ਡਾਊਨ ਦਾ ਆਰਡਰ ਨੰਬਰ 5 ਨੰਬਰ 6 ਤੇ ਤਿਲਕ ਵਰਮਾ ਨੂੰ ਭੇਜਿਆ ਗਿਆ, ਇਜ਼ ਬਿਨ ਵੈਰੀ ਐਕਸਪਲੋਸਿਵ। ਸੋ ਮੇ ਬੀ ਜਿਹੜੇ ਇਹ ਹੁਣ ਪੋਜੀਸ਼ਨਿੰਗ ਆ ਉਹਦੇ ਹਿਸਾਬ ਨਾਲ ਹੁਣ ਚੇਂਜ ਹੋਊ।
ਤੇ ਸ਼ਿਵਮ ਦੁਬੇ ਨੂੰ ਅੱਜ ਪ੍ਰੋਮੋਸ਼ਨ ਮਿਲੀ ਹੈ,
ਲੈਫਟ ਰਾਈਟ ਕੰਬੀਨੇਸ਼ਨ ਕਰਕੇ, ਆਈ ਥਿੰਕ
ਯਾ ਹੀ ਕੇਮ ਹੈਡ ਆਫ ਸਕਾਈ ਐਂਡ ਤਿਲਕ ਵਰਮਾ
ਐਂਡ ਈਵਨ ਹਾਰਦਿਕ ਪਾਂਡਿਆ,
ਐਂਡ ਹੀ ਪ੍ਰੂਵਡ ਹਿਸ ਵਰਥ,
ਕਰੈਕਟ,
40+ ਕੀਤਾ,
ਕਿਉਂਕਿ ਉਦੋਂ ਇਸ਼ਾਨ ਕਿਸ਼ਨ ਆਊਟ ਹੋ ਗਿਆ ਸੀ ਨਾ ਲੈਫਟ ਹੈਂਡਰ, ਸੋ ਉਹਨਾਂ ਨੂੰ ਹੁਣ ਲੈਫਟ ਰਾਈਟ ਕੰਬੀਨੇਸ਼ਨ ਵੀ ਹੁਣ ਰਾਸ ਆਉਂਦਾ ਲੱਗਦਾ। ਸੋ ਚੰਗੀ ਗੱਲ ਹੈ ਜੋ ਵੀ ਹੈ, ਹੁਣ ਇੰਗਲੈਂਡ ਦੀ ਜਿਹੜੀ ਪਾਰੀ ਆ ਥੋੜ੍ਹੀ ਦੇਰ ਤੱਕ ਸ਼ੁਰੂ ਹੋਏਗੀ। ਸੋ ਵੇਖਦੇ ਹਾਂ ਮੈਚ ਕਿਹੜੇ ਪਾਸੇ ਨੂੰ ਜਾਂਦਾ। ਫਾਈਨਲ ਸੰਡੇ ਨੂੰ ਸਾਡੇ ਟਾਈਮ ਮੁਤਾਬਕ 6:30, ਕਿਉਂਕਿ ਘੜੀਆਂ ਇੱਕ ਘੰਟਾ ਅੱਗੇ ਵੀ ਹੋ ਰਹੀਆਂ ਨੇ ਵੀਕਐਂਡ ਤੇ। ਸੋ 6:30 AM ਫਾਈਨਲ ਸ਼ੁਰੂ ਹੋਏਗਾ ਤੇ ਖੇਡਿਆ ਜਾਣਾ ਹੈ ਅਹਿਮਦਾਬਾਦ ਵਾਲੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ। ਸੋ ਦੇਖਦੇ ਹਾਂ ਕਿ ਨਿਊਜ਼ੀਲੈਂਡ ਦਾ ਮੁਕਾਬਲਾ ਫਾਈਨਲ ਦੇ ਵਿੱਚ ਕਿਹੜੀ ਟੀਮ ਕਰਦੀ ਹੈ। ਵਾਸੂ ਜੀ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਮੈਂ ਇਹ ਦੱਸ ਦੂਆਂ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ ਕਿ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪਏਗਾ, ਤਾਂ ਇੱਕ ਵਾਰੀ ਦੁਬਾਰਾ ਸੋਚੋ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ ਸਿਰਫ $2 to $3 ਪਰ ਡੇ ਦੇ ਵਿੱਚ ਤੁਹਾਨੂੰ ਢੁਕਵੀਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਅਵੇਲੇਬਲ ਨੇ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਗਰੰਟੀਡ ਬੈਸਟ ਕਵਰੇਜ ਫਾਰ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ RESP ਜਾਂ ਸੁਪਰਵਿਜ਼ਰ ਇੰਸ਼ੋਰੈਂਸ ਲਈ ਕਾਲ ਦੀ ਪ੍ਰੋਫੈਸ਼ਨਲ ਐਟ 604-360-2200-604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਵਾਸੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਸਥਾਨਕ ਖਬਰਾਂ ਵਾਲੇ ਪਾਸੇ ਨੂੰ ਆਈਏ, ਜੋ ਮਿਡਲ ਈਸਟ ਦਾ ਕੌਨਫਲਿਕਟ ਹੈ ਉਹਦੇ ਨਾਲ ਸੰਬੰਧਿਤ ਜਿਹੜੀਆਂ ਅਪਡੇਟਸ ਨੇ, ਗੱਲ ਉੱਥੋਂ ਸ਼ੁਰੂ ਕਰ ਲੈਂਦੇ ਹਾਂ। ਡੇ ਨੰਬਰ 6 ਹੈ ਅੱਜ, ਅਤੇ ਹਰ ਲੰਘਦੇ ਦਿਨ ਨਾਲ ਇੰਝ ਲੱਗਦਾ ਪਿਆ ਕਿ ਜਿਹੜਾ ਕੌਨਫਲਿਕਟ ਹੈ ਇਹ ਹੋਰ ਐਸਕਲੇਟ ਹੁੰਦਾ ਜਾ ਰਿਹਾ, ਇਹ 'ਚ ਵਾਧਾ ਹੁੰਦਾ ਜਾ ਰਿਹਾ। ਅੱਜ ਇਰਾਨੀਅਨ ਸਟੇਟ ਟੈਲੀਵਿਜ਼ਨ ਦੇ ਉੱਪਰ ਸੰਬੋਧਨ ਕਰਦੇ ਹਾਂ, ਉੱਥੋਂ ਦੇ ਇੱਕ ਰਿਲੀਜੀਅਸ ਲੀਡਰ ਨੇ ਬਸ ਜੀ ਇਹ ਗੱਲ ਆਖ ਦਿੱਤੀ ਹੈ ਵੀ ਡੋਨਲਡ ਟਰੰਪ ਦਾ ਖੂਨ ਵਹਾਇਆ ਜਾਵੇ। ਪਹਿਲਾਂ ਕਿਹਾ ਗਿਆ ਵੀ ਅਮੈਰੀਕਨ ਬਲੱਡ ਸ਼ੈੱਡ ਹੋਵੇ, ਫਿਰ ਹੋਇਆ ਵੀ ਡੋਨਲਡ ਟਰੰਪ ਦਾ ਖੂਨ ਵਗਣਾ ਚਾਹੀਦਾ। ਸੋ ਸਾਨੂੰ ਪਤਾ ਵੀ ਕਹਾਣੀ ਇਹ ਕਿਹੜੇ ਪਾਸੇ ਨੂੰ ਜਾ ਰਹੀ ਹੈ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਅਮਰੀਕਾ ਇਸ ਗੱਲ ਨੂੰ ਬਹੁਤ ਰਿਗਰੈਟ ਕਰੇਗਾ, ਇਹ ਅਮਰੀਕਨ ਸੋਰੀ ਇਰਾਨੀਅਨ ਐਸਟੈਬਲਿਸ਼ਮੈਂਟ ਵੱਲੋਂ ਗੱਲ ਆਖੀ ਗਈ ਆ, ਜਿਹੜਾ ਉਹਨਾਂ ਨੇ ਇੰਡੀਅਨ ਓਸ਼ਨ ਦੇ ਵਿੱਚ ਕਹਿੰਦੇ ਸਾਡਾ ਇੱਕ ਜਿਹੜੀ ਵਾਰਸ਼ਿਪ ਡੁਬੋਈ ਆ, ਅਤੇ ਜਿਹੜਾ ਉਹਦੇ ਨਾਲ ਇੱਕ ਪਿਰਤ ਪਾ ਦਿੱਤੀ, ਇੱਕ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਅਮਰੀਕਾ ਨੇ, ਇਹਦਾ ਬਹੁਤ ਅਫਸੋਸ ਹੋਏਗਾ ਅਮਰੀਕਾ ਨੂੰ ਅੱਗੇ ਚੱਲ ਕੇ।
ਕਿਆ ਇਰਾਨ ਦੀ ਇੱਕ ਹੋਰ ਵਾਰਸ਼ਿਪ ਸ਼੍ਰੀਲੰਕਨ ਵਾਟਰਸ ਦੇ ਵਿੱਚ ਹੈ
ਅੱਜ ਉਹਨਾਂ ਨੇ? ਹਾਂ, ਸ਼੍ਰੀਲੰਕਾ ਨੇ ਅੱਜ ਇਹ ਗੱਲ ਕਹੀ ਹੈ ਵੀ ਦੂਜਾ ਸਮੁੰਦਰੀ ਬੇੜਾ ਵੀ ਇੰਡੀਅਨ ਓਸ਼ਨ ਦੇ ਵਿੱਚ ਬਾਏ ਦੀ ਸ਼੍ਰੀਲੰਕਨ ਕੋਸਟ ਉੱਥੇ ਪਹੁੰਚਿਆ ਹੋਇਆ,
ਅਤੇ ਅਸੀਂ ਕਹਿੰਦੇ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅੱਜ ਇੱਕ ਜਿਹੜੀ ਵੱਡੀ ਐਸਕਲੇਸ਼ਨ ਹੋਈ ਹੈ ਨਵੀਂ, ਅਜ਼ਰਬੈਜਾਨ ਦੇ ਉੱਤੇ ਵੀ ਦੋ ਡਰੋਨ ਸਟ੍ਰਾਈਕਸ ਹੋਈਆਂ ਨੇ, ਅਤੇ ਉਹ ਦੋਨੋਂ ਡਰੋਨ ਸਟ੍ਰਾਈਕਸ ਇਰਾਨ ਵੱਲੋਂ ਕੀਤੀਆਂ ਗਈਆਂ ਦੱਸੀਆਂ ਜਾ ਰਹੀਆਂ ਨੇ।
ਇਰਾਨ ਡਿਨਾਈ ਕਰ ਚੁੱਕਾ ਆਲਰੇਡੀ।
ਇਰਾਨ ਨੇ ਤਾਂ ਪਹਿਲਾਂ ਵੀ ਜਦੋਂ ਟਰਕੀ ਦੇ ਉੱਤੇ ਵੀ ਉਹ ਟਰਕੀ ਵਾਲਿਆਂ ਨੇ ਇੰਟਰਸੈਪਟ ਕੀਤਾ ਸੀ ਆਪਣੇ ਸਕਾਈਜ਼ ਦੇ ਵਿੱਚ ਇੱਕ ਮਿਜ਼ਾਈਲ ਨੂੰ, ਉਹ ਵੀ ਕਿਹਾ ਗਿਆ ਸੀ ਵੀ ਇਰਾਨ ਵੱਲੋਂ ਆਈ ਸੀ, ਤੇ ਉਸ ਚੀਜ਼ ਨੂੰ ਵੀ ਇਰਾਨ ਨੇ ਡਿਨਾਈ ਕੀਤਾ। ਕਹਿੰਦੇ ਅਸੀਂ ਫਰੈਂਡਲੀ ਮੁਲਕ ਆ ਸਾਡਾ ਟਰਕੀ, ਅਸੀਂ ਉਹਦੇ ਉੱਤੇ ਕਿਉਂ ਹਮਲਾ ਕਰਾਂਗੇ? ਹੁਣ ਵਿਜੇ ਜੀ ਇਹ ਗੱਲ ਵੀ ਹੋ ਰਹੀ ਹੈ ਜ਼ਰੂਰ ਕਿ ਵੀ ਇਟ ਡਜ਼ ਨਾਟ ਮੇਕ ਸੈਂਸ ਫੋਰ ਇਰਾਨ ਕਿ ਵੀ ਮਿਡਲ ਈਸਟ ਦੇ ਜਿਹੜੇ ਵੱਖੋ ਵੱਖਰੇ ਮੁਲਕ ਨੇ ਵੀ ਉਹਨਾਂ ਦੇ ਉੱਤੇ ਅਰਬ ਨੇਸ਼ਨਸ ਦੇ ਉੱਤੇ ਉਹ ਸਟ੍ਰਾਈਕਸ ਕਿਉਂ ਕਰਨਗੇ
ਜੀ।
ਵੀ ਭਾਵੇਂ ਕਿਹਾ ਜਾ ਰਿਹਾ ਵੀ ਚਲੋ ਉਹ US ਦੇ ਮਿਲਟਰੀ ਬੇਸਿਸ ਨੂੰ ਟਾਰਗੇਟ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਸੀ ਵੀ ਅਸੀਂ ਇੱਦਾਂ ਕਰਾਂਗੇ, ਪਰ ਸਕੂਲਾਂ ਨੂੰ ਟਾਰਗੇਟ ਕਰਨਾ ਜਾਂ ਜਿਹੜੀਆਂ ਕੋਈ ਸਿਵਿਲੀਅਨ ਐਸਟੈਬਲਿਸ਼ਮੈਂਟਸ ਨੇ, ਹੁਣ ਇਸ ਕੇਸ ਦੇ ਵਿੱਚ ਅਜ਼ਰਬੈਜਾਨ ਦੇ ਵਿੱਚ ਜਿਹੜੀਆਂ ਦੋ ਡਰੋਨ ਸਟ੍ਰਾਈਕਸ ਹੋਈਆਂ ਨੇ, ਇੱਕ ਏਅਰਪੋਰਟ ਦੇ ਟਰਮੀਨਲ ਤੇ ਹੋਈ ਹੈ ਤੇ ਇੱਕ ਸਕੂਲ ਦੇ ਬਿਲਕੁਲ ਨੇੜੇ ਹੋਈ ਹੈ।
ਦੋ ਸਿਵਿਲੀਅਨ ਦੱਸਿਆ ਜਾਂਦਾ ਉਹ ਫਟੜ ਹੋਏ ਨੇ,
ਚਾਰ
ਖਰਗਾ ਨੰਬਰ
ਚਾਰ ਕਹਿੰਦੇ ਇੰਜਰ ਹੋਏ ਨੇ ਤੇ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ। ਤੇ ਇਹਦੇ ਵਿੱਚ ਹੁਣ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਇਰਾਨ ਇੱਦਾਂ ਕਿਉਂ
ਕਰੇਗਾ,
ਤੇ ਸੋ ਇਰਾਨ ਵੱਲੋਂ ਵੀ ਇਹ ਕਿਹਾ ਜਾ ਰਿਹਾ ਵੀ ਫਰੈਂਡਲੀ ਨੇਸ਼ਨਸ ਦੇ ਉੱਤੇ ਅਸੀਂ ਸਟ੍ਰਾਈਕਸ ਕਿਉਂ ਕਰਾਂਗੇ। ਸੋ ਇੱਕ ਸੋ ਅਜ਼ਰਬੈਜਾਨ ਨੇ ਕਿਹਾ ਕਿ ਉਹਨਾਂ ਨੇ ਇਰਾਨ ਨੂੰ ਕਿਹਾ ਕਿ ਜਲਦ ਤੋਂ ਜਲਦ ਇਨ ਸ਼ਾਰਟੈਸਟ ਟਾਈਮ ਪੋਸੀਬਲ ਤੁਸੀਂ ਆਪਣੀ ਕਲੈਰੀਫਿਕੇਸ਼ਨ ਜਾਰੀ ਕਰੋ, ਨਹੀਂ ਤਾਂ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਏਗੀ। ਸੋ ਇਹ ਜਿਹੜਾ ਕੌਨਫਲਿਕਟ ਹੈ ਇਹ ਫੈਲਦਾ ਜਾ ਰਿਹਾ, ਜੋ ਸਭ ਤੋਂ ਵੱਡਾ ਕੰਸਰਨ ਹੈ।
ਤੇ ਵਾਸੂ ਜੀ ਜਿਹੜੇ ਟੈਂਕਰਸ ਨੇ US ਇਰਾਨ ਕੌਨਫਲਿਕਟ ਕਰਕੇ ਜਿਹੜੇ ਟੈਂਕਰਸ ਅੰਡਰ ਅਟੈਕ ਆ ਰਹੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਨਿਰੰਤਰ ਵਾਧਾ ਹੁੰਦਾ ਜਾ ਰਿਹਾ। ਜਿਹੜੇ ਗਲਫ ਵਾਟਰਸ ਦੇ ਵਿੱਚ ਟੈਂਕਰਸ ਉੱਪਰ ਹੋ ਰਹੇ ਹਮਲੇ ਨੇ ਉਹਦੇ ਵਿੱਚ ਤਕਰੀਬਨ ਇਸ ਵੇਲੇ ਤੱਕ ਇਹ ਦੱਸਿਆ ਗਿਆ ਕਿ ਨੌ ਦੇ ਅਟੈਕ ਹੋ ਚੁੱਕਾ, ਪਰ ਜਿਹੜਾ ਹੁਣ ਟੈਂਕਰ ਟ੍ਰੈਫਿਕ ਇੰਪੈਕਟ ਹੋ ਗਿਆ ਘੱਟੋ ਘੱਟ 200 ਟੈਂਕਰ ਅਜਿਹਾ ਹੈ ਜਿਹੜਾ ਕਿ ਜਿਹਦੇ ਵਿੱਚ ਤੇਲ ਲੱਦਿਆ ਹੋਇਆ, LNG ਲੱਦੀ ਹੋਈ ਹੈ, ਐਜ਼ ਵੈਲ ਐਜ਼ ਜਿਹੜੀਆਂ ਕਈ ਹੋਰ ਕਾਰਗੋ ਸ਼ਿਪਸ ਨੇ ਜਿਹਨਾਂ ਦੇ ਵਿੱਚ ਬਾਕੀ ਦਾ ਰੋਜ਼ਮਰਾ ਦੀਆਂ ਜ਼ਰੂਰਤਾਂ ਵਾਲਾ ਸਮਾਨ ਹੈ, ਕੋਈ ਮਸ਼ੀਨਰੀ ਇਕੁਇਪਮੈਂਟ ਬਾਕੀ ਚੀਜ਼ਾਂ ਨੇ, ਉਹ ਗਲਫ ਕੋਸਟ ਤੋਂ ਥੋੜ੍ਹੇ ਪਰੇ ਅਜੇ ਐਂਕਰ ਹੋਏ ਖੜੇ ਨੇ, ਬਿਕੋਜ਼ ਦੇ ਆਰ ਵੇਟਿੰਗ ਕਿ ਰਸਤਾ ਜਦੋਂ ਖੁੱਲ੍ਹਦਾ ਅੱਗੇ ਜਾ ਸਕੀਏ। ਸੋ ਜਿਹੜੇ ਸਪਲਾਈ ਕੰਸਟਰੇਂਟਸ ਦੀ ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਵੀ ਗੱਲ ਇਕੱਲੇ ਤੇਲ ਦੇ ਵਹਾਅ ਦੀ ਨਹੀਂ ਆ, ਸਿਰਫ ਇਹ ਨਹੀਂ ਆ ਵੀ ਤੇਲ ਦਾ ਰਾਹ ਕਿਹੜੇ ਪਾਸਿਓਂ ਜਾਏਗਾ, ਇਟ ਇਜ਼ ਆਲਸੋ ਅਬਾਊਟ ਕਿ ਜਿਹੜੀ ਬਾਕੀ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਨੇ ਉਹ ਵੀ ਵਸਤੂ 'ਚ ਰੁਕ ਗਈਆਂ ਨੇ। ਹੁਣ ਇੱਕ ਰਿਪੋਰਟ ਅਜੇ ਵੀ ਆਈ ਆ ਕਿ 50 ਮਿਲੀਅਨ ਲੋਕਾਂ ਦੀ ਜਿਹੜੀ ਫੂਡ ਦੀ ਸਪਲਾਈ ਆ ਉਹ ਇਸ ਵੇਲੇ ਖਤਰੇ ਦੇ ਵਿੱਚ ਪੈ ਚੁੱਕੀ ਆ, ਕਿਉਂਕਿ ਉਹ ਐਗਰੀਕਲਚਰਲ ਦੇ ਆਪਣੇ ਜੋ ਖਾਣ ਪੀਣ ਦੀਆਂ ਵਸਤਾਂ ਨੇ ਉਹਦੇ ਵਾਸਤੇ ਇੰਪੋਰਟਸ ਉੱਪਰ ਡਿਪੈਂਡ ਕਰਦੇ। ਅਸੀਂ ਕੱਲ੍ਹ ਹੀ ਇਹ ਗੱਲ ਕਰਦੇ ਸੀ ਵੀ ਇਹ ਵੀ ਇੱਕ ਸਮੱਸਿਆ ਹੈ ਜਿਹੜੀ ਇਹ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ, ਅਤੇ ਅੱਜ ਹੀ ਉਹਦੇ ਸੰਬੰਧਿਤ ਰਿਪੋਰਟ ਆ ਗਈ ਆ।
ਜਿਹੜੀ ਆਇਲ ਸਪਲਾਈਜ਼ ਦੀ ਗੱਲ ਹੈ ਉਹਦੇ ਵਿੱਚੋਂ ਇੱਕ ਰਾਹਤ ਵਾਲੀ ਥੋੜ੍ਹੀ ਜਿਹੀ ਗੱਲ ਇਹ ਜ਼ਰੂਰ ਹੈ ਕਿ ਇਰਾਨ ਵੱਲੋਂ ਸੰਭਾਵੀ ਤੌਰ 'ਤੇ ਇਸ ਤਰ੍ਹਾਂ ਦੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਵੀ ਜਿਹੜਾ ਆਇਲ ਟ੍ਰੈਫਿਕ ਅਸੀਂ ਹੋਰਮੂਜ਼ ਦੇ ਵਿੱਚੋਂ ਸਟੇਟ ਆਫ ਹੋਰਮੂਜ਼ ਦੇ ਵਿੱਚੋਂ ਨਹੀਂ ਲੰਘਣ ਦੇਣਾ, ਵੀ ਉਹ ਸਿਰਫ US ਇਜ਼ਰਾਈਲ ਅਤੇ ਯੂਰਪੀਅਨ ਨੇਸ਼ਨਸ ਦਾ ਜਿਹੜਾ ਟੈਂਕਰ ਟ੍ਰੈਫਿਕ ਹੈ ਅਸੀਂ ਉਹਦੇ ਉੱਤੇ ਰੋਕ ਲਗਾਈ ਹੈ ਕਹਿੰਦੇ, ਕਿਉਂਕਿ ਚਾਈਨਾ ਵੱਲੋਂ ਕਾਫੀ ਦਬਾਅ ਪਾਇਆ ਜਾ ਰਿਹਾ ਸੀ ਇਰਾਨ ਦੇ ਉੱਤੇ, ਉਹਨਾਂ ਵੱਲੋਂ ਬੜੀ ਲੋਬਿੰਗ ਕੀਤੀ ਜਾ ਰਹੀ ਸੀ ਕਿ ਵੀ ਸਾਡਾ ਜਿਹੜੀ ਸਾਡੀ ਆਇਲ ਸਪਲਾਈ ਹੈ ਵੀ ਉਹ ਪ੍ਰਭਾਵਿਤ ਨਾ ਹੋਣ ਦਿਓ। ਇੰਡੀਆ ਦੀ ਵੀ ਤਕਰੀਬਨ 50% ਸਪਲਾਈ ਜਿਹੜੀ ਹੈ
ਇਰਾਨ ਤੋਂ
ਉਹ ਇਧਰੋਂ
ਸਟੇਟ ਆਫ ਹੋਰਮੂਜ਼ ਤੋਂ ਹੁੰਦੀ
ਹੈ। ਸੋ ਇਹਦੇ ਵਾਸਤੇ ਇਹਦੇ ਦੇਖਿਆ ਜਾ ਰਿਹਾ ਵੀ ਇੰਡੀਆ ਚਾਈਨਾ ਅਤੇ ਹੋਰ ਜਿਹੜੇ ਏਸ਼ੀਅਨ ਮੁਲਕ ਨੇ ਉਹਨਾਂ ਵਾਸਤੇ ਸ਼ਾਇਦ ਥੋੜ੍ਹਾ ਜਿਹਾ ਰਾਹਤ ਦਾ ਸੰਕੇਤ ਹੋ ਸਕਦਾ, ਪਰ ਜਿੰਨਾ ਕੌਨਫਲਿਕਟ ਬਣਿਆ ਹੋਇਆ ਜਿੰਨੀ ਟੈਨਸ਼ਨ ਹੈ ਵੀ ਉਹਦੇ ਵਿੱਚ ਕੋਈ ਗਰੰਟੀ ਤਾਂ ਦਿੱਤੀ ਨਹੀਂ ਜਾ ਸਕਦੀ ਕਿ ਕਿਹੜਾ ਟੈਂਕਰ ਟ੍ਰੈਫਿਕ ਸੇਫਲੀ ਲੰਘੇਗਾ ਕਿਹੜਾ ਨਹੀਂ।
ਜਦੋਂ ਵਾਸੂ ਜੀ ਅਸਮਾਨ ਦੇ ਵਿੱਚ ਇੰਨੇ ਜ਼ਿਆਦਾ ਜੇ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਨੇ, ਡਰੋਨ ਜਿਹੜੇ ਅਟੈਕ ਡਰੋਨਸ ਨੇ ਉਹ ਜਾ ਰਹੇ ਨੇ, ਅਤੇ ਫਿਰ ਉਹਦੇ ਨਾਲ ਤੁਹਾਨੂੰ ਇੱਕ ਜਿਹੜਾ ਇੱਕ ਕੰਸਰਨ ਹੈਗਾ ਸੇਫਟੀ ਦਾ ਉਹ ਤਾਂ ਬਣਿਆ ਹੀ ਹੋਇਆ ਨਾ। ਅਤੇ ਅਜਿਹੇ 'ਚ ਹੋਰ ਕੀ ਹੁੰਦਾ ਨਾ ਕਿ ਜਿਹੜੇ ਮੁਲਕਾਂ ਦੇ ਟੈਂਕਰ ਟ੍ਰੈਫਿਕ ਨੂੰ ਟਾਰਗੇਟ ਕਰਨ ਦੀ ਗੱਲ ਇਰਾਨ ਨੇ ਕੀਤੀ ਆ, ਉਹਨਾਂ ਮੁਲਕਾਂ ਦਾ ਜਿਹੜਾ ਟੈਂਕਰ ਟ੍ਰੈਫਿਕ ਹੈ ਉਹ ਕਈ ਵਾਰੀ ਕਿਸੇ ਹੋਰ ਝੰਡੇ ਦੇ ਅਧੀਨ ਕਿਸੇ ਤਰ੍ਹਾਂ ਆਪਣੇ ਆਪ ਨੂੰ ਮਾਸਕ ਕਰਕੇ ਉਹ ਨਿਕਲਣ ਦੀ ਕੋਸ਼ਿਸ਼ ਕਰ ਸਕਦੇ ਨੇ, ਕਈ ਵਾਰੀ ਮਿਸਟੇਕਨ ਆਈਡੈਂਟੀ ਕਰਕੇ ਅਤੇ ਕਈ ਵਾਰੀ ਕਿਸੇ ਡਾਇਰੈਕਟ ਟਾਰਗੇਟਿੰਗ ਕਰਕੇ ਜਾਂ ਕ੍ਰੋਸ ਫਾਇਰ ਦੇ ਵਿੱਚ ਵੀ ਤਾਂ ਤੁਸੀਂ ਫਸ ਸਕਦੇ ਹੋ। ਸੋ ਜਿਹੜਾ ਕਿ ਜਿਹੜਾ ਮਿਡਲ ਈਸਟ ਦਾ ਇਲਾਕਾ 90% ਆਫ ਇਟਸ ਫੂਡ ਉਹ ਬਾਹਰੋਂ ਆਉਂਦਾ, ਉੱਥੇ ਉੱਗਦਾ ਨਹੀਂ ਹੈ ਬਹੁਤਾ ਕੁਛ, ਕਿਉਂਕਿ ਜਿਸ ਤਰ੍ਹਾਂ ਦਾ ਉੱਥੇ ਮੌਸਮ ਹੈ, ਜਿਸ ਤਰ੍ਹਾਂ ਦੀ ਉੱਥੇ ਜ਼ਮੀਨ ਆ, ਉਹ ਖੇਤੀਬਾੜੀ ਵਾਸਤੇ, ਫੂਡ ਪ੍ਰੋਡਕਸ਼ਨ ਵਾਸਤੇ ਜ਼ਰਖੇਜ਼ ਨਹੀਂ ਆ।
ਬਿਲਕੁਲ। ਅਤੇ ਅੱਜ ਵਿਜੇ ਜੀ, ਯੂਕੇ ਵੱਲੋਂ ਇਹ ਕਿਹਾ ਗਿਆ ਕਿ ਉਹ 4 ਟਾਈਫੂਨ ਜੈਟਸ
ਜੀ
ਕਤਰ ਭੇਜ ਰਹੇ ਨੇ, ਅਤੇ ਨਾਲ ਇਟਲੀ ਵੱਲੋਂ ਕਿਹਾ ਗਿਆ ਕਿ ਉਹ ਗਲਫ ਕੰਟਰੀਜ਼ ਨੂੰ ਏਅਰ ਡਿਫੈਂਸ ਏਡ ਅਤੇ ਸਾਈਪ੍ਰਸ ਨੂੰ ਨੇਵਲ ਐਸੈਟਸ ਉਹ ਹੋਰ ਭੇਜ ਰਹੇ ਨੇ। ਸੋ ਜਿਹੜੇ ਯੂਰੋਪੀਅਨ ਮੁਲਕ ਨੇ, ਯੂਰੋਪੀਅਨ ਪਾਵਰਸ ਆਪਾਂ ਕਹਿ ਸਕਦੇ ਹਾਂ, ਕਿ ਹੌਲੀ ਹੌਲੀ ਉਹ ਵਿੱਚ ਇੰਗੇਜ ਹੋ ਰਹੀਆਂ ਨੇ। ਅਤੇ ਨਾਲ ਵਿਜੇ ਜੀ, ਇਸ ਤੋਂ ਇਲਾਵਾ ਇੱਕ ਜਿਹੜੀ ਇੱਕ ਹੋਰ ਅਪਡੇਟ ਵੀ, ਜਿਹੜਾ ਕੱਲ੍ਹ ਸੈਨੇਟ ਵੱਲੋਂ ਜਿਹੜੇ ਰੈਜ਼ੋਲਿਊਸ਼ਨ ਨੂੰ ਡਿਫੀਟ ਕੀਤਾ ਗਿਆ, ਰਿਪਬਲਿਕਨਸ ਨੇ ਡੈਮੋਕਰੈਟਸ ਦੇ ਰੈਜ਼ੋਲਿਊਸ਼ਨ ਨੂੰ ਪਾਸ ਨਹੀਂ ਹੋਣ ਦਿੱਤਾ, 53-47 ਨਾਲ ਉਹ ਫੇਲ ਹੋਇਆ, ਅੱਜ ਹਾਊਸ ਆਫ ਰੈਪ੍ਰੈਜੈਂਟੇਟਿਵਸ ਦੇ ਵਿੱਚ ਉਹੀ ਮੋਸ਼ਨ ਲਿਆਂਦਾ ਜਾ ਰਿਹਾ ਅਤੇ ਉਹਦੇ ਉੱਤੇ ਵੋਟਿੰਗ ਹੋਏਗੀ।
ਸੈਨੇਟ ਦੇ ਵਿੱਚੋਂ ਉਸ ਮਤੇ ਦਾ ਫੇਲ ਹੋਣ ਦਾ ਮਤਲਬ ਇਹ ਆ ਕਿ ਜਿਹੜੇ ਸੈਨੇਟ ਰਿਪਬਲਿਕਨਸ ਨੇ ਉਹ ਬੇਸਿਕਲੀ ਟਰੰਪ ਦੇ ਇਸ ਪੂਰੇ ਵਾਰ ਐਕਸ਼ਨ ਦੇ ਹੱਕ ਵਿੱਚ ਆ ਕੇ ਖਲੋ ਗਏ ਨੇ।
ਸੋ ਉਸ ਰੈਜ਼ੋਲਿਊਸ਼ਨ ਦੇ ਵਿੱਚ ਬੇਸਿਕਲੀ ਇਹ ਸੀ ਕਿ ਜਿੰਨੀ ਦੇਰ ਤੱਕ ਵਾਰ ਐਫਰਟ ਨੂੰ ਕੰਗਰੈਸ਼ਨਲ ਅਪਰੂਵਲ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਡੋਨਲਡ ਟਰੰਪ ਥੰਮ ਜਾਣ, ਰੁਕ ਜਾਣ ਕਿ ਹੋਰ ਕੋਈ ਕਾਰਵਾਈ ਨਾ ਕੀਤੀ ਜਾਵੇ, ਅਤੇ ਸੈਨੇਟਰਸ ਨੇ ਉਸ ਮੋਸ਼ਨ ਨੂੰ ਡਿਫੀਟ ਕੀਤਾ। ਬਾਕੀ ਵਿਜੇ ਜੀ, ਜੇ ਅਸੀਂ ਦੇਖੀਏ ਕੱਲ੍ਹ, ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਵੈਸਟਰਨ ਪਾਵਰਸ ਨੇ ਉਹ ਹੌਲੀ ਹੌਲੀ ਵਿੱਚ ਰਲਦੀਆਂ ਜਾ ਰਹੀਆਂ ਨੇ, ਇਸ ਕੌਨਫਲਿਕਟ ਦੇ ਵਿੱਚ ਸ਼ਾਮਿਲ ਹੁੰਦੀਆਂ ਜਾ ਰਹੀਆਂ ਨੇ,
ਜੇ
ਕੱਲ੍ਹ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਬਾਅਦ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਮਾਰਕ ਕਾਰਨੀ ਅਤੇ ਐਂਟਨੀ ਐਲਬਨੀਜ਼ ਦੀ, ਉੱਥੇ ਮਾਰਕ ਕਾਰਨੀ ਨੂੰ ਉਹਨਾਂ ਦੀ ਪੋਜੀਸ਼ਨ ਬਾਰੇ, ਕੈਨੇਡਾ ਦੀ ਪੋਜੀਸ਼ਨ ਬਾਰੇ ਸਵਾਲ ਪੁੱਛਿਆ ਗਿਆ। ਕੱਲ੍ਹ ਤੱਕ ਸਾਡੀ ਪੋਜੀਸ਼ਨ ਇਹ ਸੀ ਕਿ ਅਸੀਂ ਇਸ ਕੌਨਫਲਿਕਟ ਦੇ ਵਿੱਚ ਮਿਲੀਟੈਰਲੀ ਸ਼ਾਮਲ ਨਹੀਂ ਹੋ ਰਹੇ, ਪਰ ਅਸੀਂ ਅਮਰੀਕਾ ਅਤੇ ਇਜ਼ਰਾਈਲ ਨੂੰ ਇਸ ਕਰਕੇ ਸਪੋਰਟ ਆਪਣੀ ਵਿਦ ਰਿਗਰੈਟ ਅਸੀਂ ਦੇ ਰਹੇ ਹਾਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਰਾਨ ਨਿਊਕਲੀਅਰ ਵੈਪਨ ਡਿਵੈਲਪ ਕਰੇ
ਜੇ,
ਅਤੇ ਅਸੀਂ ਮਿਲੀਟੈਰਲੀ ਇਹਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਰਿਪੋਰਟਰ ਨੇ ਪੁੱਛਿਆ ਵੀ ਕੀ ਤੁਸੀਂ ਕੈਟੇਗੋਰੀਕਲੀ ਕਹਿ ਸਕਦੇ ਹੋ ਵੀ ਲਿਖ ਕੇ ਦੇ ਸਕਦੇ ਹੋ ਪੱਕੇ ਤੌਰ 'ਤੇ ਵੀ ਆਪਾਂ ਇਹਦੇ ਵਿੱਚ ਜੋ ਮਰਜ਼ੀ ਹੋ ਜਾਏ
ਅਸੀਂ
ਮਿਲੀਟੈਰਲੀ ਇਹਦੇ ਵਿੱਚ ਸ਼ਾਮਲ ਹੋਵਾਂਗੇ ਹੀ ਨਹੀਂ। ਸੋ ਮਾਰਕ ਕਾਰਨੀ ਨੇ ਅੱਗੋਂ ਜਿਹੜਾ ਜਵਾਬ ਦਿੱਤਾ, ਉਹ ਦੇਖੋ ਡਿਪਲੋਮੈਟਿਕਲੀ ਬਿਲਕੁਲ ਕਰੈਕਟ ਜਵਾਬ ਹੈ, ਪਰ ਉਹ ਇਸ ਤਰ੍ਹਾਂ ਦੀ ਜਿਹੜੀ ਕਹਿ ਲਓ ਸੰਵੇਦਨਸ਼ੀਲ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ, ਉਹਦੀਆਂ ਹੈਡਲਾਈਨਸ ਬਹੁਤ ਬਣ ਰਹੀਆਂ।
ਉਹ ਕਹਿੰਦੇ ਅਸੀਂ ਆਪਣੇ ਐਲਾਈਜ਼ ਨੂੰ ਪ੍ਰੋਟੈਕਟ ਕਰਨ ਦੇ ਲਈ ਜੋ ਵੀ ਕੁਝ ਬਣਦਾ ਸਰਦਾ ਹੈ ਉਹ ਕਰਾਂਗੇ। ਸੋ ਉਹਨਾਂ ਨੇ ਰੂਲ ਆਊਟ ਨਹੀਂ ਕੀਤਾ ਜਿਹੜਾ ਮਿਲਟਰੀ ਇੰਟਰਵੈਂਸ਼ਨ ਹੈ ਕੈਨੇਡਾ ਵੱਲੋਂ।
ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜਾ ਤੁਸੀਂ ਸਵਾਲ ਪੁੱਛਿਆ,
ਹਾਂ ਇਹ ਹਾਈਪੋਥੈਟੀਕਲ ਕੁਐਸਚਨ ਹੈ,
ਫੰਡਾਮੈਂਟਲ ਹਾਈਪੋਥੈਟੀਕਲ ਇਨ ਅ ਕਨਫਲਿਕਟ ਦੈਟ ਕੈਨ ਸਪਰੈਡ ਵੈਰੀ ਬ੍ਰੋਡਲੀ, ਮਾਰਕ ਕਾਰਨੀ ਦੇ ਸ਼ਬਦ ਨੇ ਵੀ ਇਹ ਕੌਨਫਲਿਕਟ ਬਹੁਤ ਜ਼ਿਆਦਾ ਫੈਲ ਸਕਦਾ, ਤੁਸੀਂ ਉਹਦੇ ਸੰਬੰਧ ਵਿੱਚ ਇੱਕ ਹਾਈਪੋਥੈਟੀਕਲ ਸਵਾਲ ਪੁੱਛਿਆ। ਸੋ ਦੈਟ ਕੈਨ ਸਪਰੈਡ ਵੈਰੀ ਬ੍ਰੋਡਲੀ, ਰੀਸੈਂਟ ਇਵੈਂਟਸ ਪੁਆਇੰਟ ਟੂ ਦੈਟ, ਇਹ ਮਾਰਕ ਕਾਰਨੀ ਦੇ ਸ਼ਬਦ ਨੇ, ਜੋ ਰੀਸੈਂਟ ਕੋਈ ਡਿਵੈਲਪਮੈਂਟਸ ਹੋਈਆਂ ਨੇ ਉੱਥੋਂ ਲੱਗਦਾ ਵੀ ਇਹ ਕੌਨਫਲਿਕਟ ਬਹੁਤ ਫੈਲ ਸਕਦਾ, ਉਹਦੇ ਬਾਰੇ ਤੁਸੀਂ ਹਾਈਪੋਥੈਟੀਕਲ ਸਵਾਲ ਪੁੱਛ ਰਹੇ ਹੋ। ਅਤੇ ਫਿਰ ਉਹਨਾਂ ਨੇ ਉਹਦੇ ਜਵਾਬ 'ਚ ਕਿਹਾ, ਕਹਿੰਦੇ ਵੀ ਵਨ ਕੈਨ ਨੈਵਰ ਕੈਟੇਗੋਰੀਕਲੀ ਰੂਲ ਆਊਟ ਪਾਰਟੀਸਪੇਸ਼ਨ, ਵੀ ਵਿਲ ਸਟੈਂਡ ਬਾਈ ਅਵਰ ਐਲਾਈਜ਼ ਵੈਨ ਇਟ ਮੇਕਸ ਸੈਂਸ। ਸੋ ਜਿਹੜੀ ਆਹ ਗੱਲ ਆ
ਵਾਸੂ ਜੀ, 28 ਫਰਵਰੀ ਨੂੰ ਅਟੈਕ ਹੋਇਆ ਸੀ ਈਰਾਨ ਦੇ ਉੱਪਰ, 28 ਫਰਵਰੀ ਤੋਂ ਲੈ ਕੇ 5 ਮਾਰਚ ਤੱਕ ਇਹ, ਚਲੋ ਆਪਣੇ ਕੋਲ ਤਾਂ 4 ਸੀ ਨਾ, 5 ਤਰੀਕ ਤਾਂ ਬਣ ਜਾਂਦੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ, ਇਹ ਕਹਿ ਲਓ 28 ਤੋਂ ਲੈ ਕੇ 4 ਮਾਰਚ ਤੱਕ, ਆਪਣੇ ਇੱਥੇ 4 ਮਾਰਚ ਤੱਕ, ਇਹ ਪ੍ਰਧਾਨ ਮੰਤਰੀ ਦੇ ਸਟਾਂਸ ਦੇ ਵਿੱਚ 4th ਤਬਦੀਲੀ ਆ, ਕਿਉਂਕਿ ਜਦੋਂ 28 ਤਰੀਕ ਨੂੰ ਅਟੈਕ ਹੁੰਦਾ ਉਦੋਂ ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਅਨਇਕੁਇਵੀਕਲੀ ਸਪੋਰਟ ਕਰਦੇ ਹਾਂ ਕਿ ਜਿਹੜਾ ਇਹ ਐਕਸ਼ਨ ਹੈਗਾ, ਕਿਉਂਕਿ ਈਰਾਨ ਦੇ ਕੋਲ ਨਿਊਕਲੀਅਰ ਵੈਪਨ ਨਹੀਂ ਹੋਣਾ ਚਾਹੀਦਾ, ਈਰਾਨ ਉਸ ਖਿੱਤੇ ਦੇ ਵਿੱਚ ਅਤੇ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਟੈਰੋਰਿਜ਼ਮ ਫੈਲਾਉਣ ਦਾ ਇੱਕ ਸਭ ਤੋਂ ਵੱਡਾ ਸਰੋਤ ਰਿਹਾ ਪਿਛਲੇ ਦਹਾਕਿਆਂ ਦੌਰਾਨ, ਪਹਿਲੇ ਦਿਨ ਇਹ ਗੱਲ ਆਖੀ। ਫਿਰ 3 ਮਾਰਚ ਨੂੰ ਸਿਡਨੀ ਦੇ ਵਿੱਚ ਉਹਨਾਂ ਨੇ ਫਿਰ ਇਹ ਗੱਲ ਆਖੀ ਸੀ ਕਿ ਜੀ ਇੰਟਰਨੈਸ਼ਨਲ ਆਰਡਰ ਦਾ ਬਹੁਤ ਵੱਡਾ ਫੇਲੀਅਰ ਆ ਅਤੇ ਅਸੀਂ ਬੜੇ ਅਫਸੋਸਜਨਕ ਤਰੀਕੇ ਨਾਲ ਇਸ ਪੂਰੇ ਇਸ ਪੂਰੀ ਕਾਰਵਾਈ ਦੇ ਵਿੱਚ ਅਮਰੀਕਾ ਦਾ ਸਮਰਥਨ ਕਰ ਰਹੇ ਹਾਂ ਪਹਿਲਾਂ। ਸੋ ਇਹ ਦੂਜੇ ਇਹ ਪਿਵਟ ਕੀਤਾ ਗਿਆ। ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਇਹ ਇਨ ਇਹ ਜਿਹੜਾ ਇਹ ਅਟੈਕ ਕੀਤਾ ਗਿਆ ਇਸ ਇਨਕਨਸਿਸਟੈਂਟ ਵਿਦ ਦ ਲਾਅ, ਇਹ ਗੱਲ ਵੀ ਆਖੀ ਗਈ। ਜਿਹੜਾ ਹੁਣ ਇਹ ਕੱਲ੍ਹ ਗੱਲ ਆਖੀ ਗਈ ਹੈ ਇਹਦੇ ਵਿੱਚ ਇਹ ਹੈ ਕਿ ਜੇ ਹੁਣ ਸਾਨੂੰ ਮਿਲੀਟਰੀਲੀ ਵੀ ਇਨਵੋਲਵ ਹੋਣਾ ਪੈਂਦਾ ਅਤੇ ਅਸੀਂ ਉਹਦੇ ਵਿੱਚ ਵੀ ਜੇ ਉਹਨੂੰ ਅਸੀਂ ਰੂਲ ਆਊਟ ਨਹੀਂ ਕਰ ਰਹੇ। ਸੋ ਇਹ ਇੱਕ ਬਹੁਤ, ਜਿਸ ਹਿਸਾਬ ਨਾਲ ਦੇਖੋ ਯੂਰੋਪੀਅਨ ਪਾਵਰਸ ਇੱਕ ਇੱਕ ਕਰਕੇ ਤੁਸੀਂ ਜ਼ਿਕਰ ਕੀਤਾ ਨਾ, ਇਟਲੀ ਵਾਲੇ ਵੀ ਆ ਰਹੇ ਨੇ, ਫਰਾਂਸ ਪਹਿਲਾਂ ਹੀ ਉਹਨਾਂ ਨੇ ਆਪਣਾ ਸਮੁੰਦਰੀ ਬੇੜਾ ਅਰਲੀਅਰ ਦਿਸ ਵੀਕ ਭੇਜਿਆ ਸੀ, ਯੂਕੇ ਵੱਲੋਂ ਹੋਰ ਜੈਟਸ ਹੁਣ ਭੇਜੇ ਜਾ ਰਹੇ ਨੇ। ਜਿਉਂ ਜਿਉਂ ਇਹ ਬਾਕੀ ਦੀਆਂ ਪਾਵਰਸ ਇਨਵੋਲਵ ਹੋ ਰਹੀਆਂ ਨੇ, ਇਸ ਗੱਲ ਤੋਂ ਕੈਨੇਡੀਅਨਸ ਨੂੰ ਵੀ ਉਹ ਵੇਸਲੇ ਨਹੀਂ ਰਹਿਣਾ ਚਾਹੀਦਾ, ਦੇਰ ਹੋਪਫੁਲੀ ਨੋਟ ਨੋਕ ਔਨ ਵੁੱਡ, ਪਰ ਉਹ ਹਾਲਾਤ ਬਣ ਸਕਦੇ ਨੇ ਕਿ ਕੈਨੇਡਾ ਨੂੰ ਵੀ ਇਹਦੇ ਵਿੱਚ ਸ਼ਾਮਿਲ ਹੋਣਾ ਪੈ ਜਾਵੇ।
ਹਾਂ, ਪਰ ਜੇ ਅਸੀਂ ਇਹਨੂੰ ਦੇਖੀਏ, ਅਸੀਂ ਇਹ ਨਹੀਂ ਕਹਿ ਸਕਦੇ ਕਿ ਮਾਰਕਾਰਨੀ ਦੇ ਜਿਹੜੇ ਬਿਆਨ ਨੇ ਉਹ ਬਦਲੇ ਨੇ, ਉਹਦੇ ਵਿੱਚ ਉਹਨਾਂ ਨੇ ਫਾਈਨਲ ਡੀਟੇਲਸ ਜਿਹੜੀਆਂ ਨੇ ਹੋਰ ਦਿੱਤੀਆਂ ਨੇ, ਉਹਦੇ ਵਿੱਚ ਲੇਅਰਸ ਜੋੜੀਆਂ ਨੇ ਉਹਨਾਂ ਨੇ, ਉਹਦੇ ਜਿਹੜੇ ਨੁਆਂਸਿਸ ਨੇ ਉਹ ਸ਼ੇਅਰ ਕੀਤੇ ਨੇ। ਬਿਆਨ ਬਦਲਣਾ ਤਾਂ ਹੁੰਦਾ ਵੀ ਉਹ ਕਹਿੰਦੇ ਵੀ ਹੁਣ ਅਸੀਂ ਇਰਾਨ ਦੇ ਨਾਲ ਖੜੇ ਹਾਂ, ਹੁਣ ਅਸੀਂ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਹਾਂ, ਉਹ ਤਾਂ ਨਹੀਂ ਕਹਿ ਰਹੇ। ਸੋ ਕਹਿ ਰਹੇ ਨੇ ਵੀ ਅਸੀਂ ਨਾਲ ਖੜੇ ਹਾਂ ਅਜੇ ਵੀ, ਸਾਡੇ ਐਲਾਈਜ਼ ਨੇ, ਅਤੇ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਸਾਡੀ ਮਦਦ ਨਹੀਂ ਮੰਗੀ, ਅਤੇ ਸਾਨੂੰ ਉਹਨਾਂ ਨੇ ਨਾ ਹੀ ਕੰਸਲਟ ਕੀਤਾ ਅਤੇ ਨਾ ਉਹਨਾਂ ਨੇ ਸਾਡੀ ਮਦਦ ਮੰਗੀ ਹੈ, ਅਤੇ ਇਸ ਕਰਕੇ ਸਾਡੀ ਕੋਈ ਯੋਜਨਾ ਵੀ ਨਹੀਂ, ਅਸੀਂ ਮਦਦ ਕਰਨ ਜਾਣ ਵੀ ਨਹੀਂ ਲੱਗੇ। ਪਰ ਜਦੋਂ ਪੁੱਛਿਆ ਗਿਆ ਵੀ ਪੱਕੇ ਤੌਰ 'ਤੇ ਲਿਖ ਕੇ ਦੇ ਦਿਓ ਕੈਟੇਗੋਰੀਕਲੀ, ਕੋਈ ਵੀ ਜਿਹੜਾ G7 ਮੁਲਕ ਹੋਵੇ ਉਹ ਕਿੱਦਾਂ ਕਹਿ ਸਕਦਾ ਕਿ ਅਸੀਂ ਪੱਕੇ ਤੌਰ 'ਤੇ ਗਰੰਟੀ ਦੇ ਰਹੇ ਹਾਂ ਕਿ ਅਸੀਂ ਜੀਓ ਪੋਲੀਟਿਕਸ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਇੱਦਾਂ ਹੀ ਕਰਾਂਗੇ? ਫਿਰ ਤਾਂ ਜੀਓ ਪੋਲੀਟੀਕਲੀ ਤੁਹਾਡੀ ਰੈਲੇਵੈਂਸੀ
ਖਤਮ ਹੋ ਜਾਣੀ ਹੈ, ਜਿਹੜਾ ਪਿਵਟ ਹੈਗਾ ਉਹ ਜ਼ਰੂਰੀ ਹੈ।
ਫਿਰ ਤੁਸੀਂ ਹੋਏ ਨਾ ਹੋਏ ਇੱਕ ਬਰਾਬਰ ਹੋ, ਜੇ ਤੁਸੀਂ ਦੱਸ ਦਿੱਤਾ ਵੀ ਅਗਲੇ 10 ਸਾਲਾਂ ਦੇ ਵਿੱਚ ਸਾਡੇ ਕੋਲ ਲਿਖਾ ਲਓ, ਅਸੀਂ ਇਹ ਕੰਮ ਨਹੀਂ ਕਰਾਂਗੇ। ਸੋ ਜੀਓ ਪੋਲੀਟਿਕਸ ਇਜ਼ ਅ ਗੇਮ ਆਫ ਪੋਸਿਬਿਲਿਟੀਜ਼।
ਪਰ ਇਹ 'ਚ ਇਹੀ ਹੈ ਵੀ ਇੰਨੀ ਤੇਜ਼ੀ ਨਾਲ ਸਾਡਾ ਕੋਈ ਤਬਦੀਲ ਹੁੰਦਾ ਪਿਆ। ਐਂਡ ਅੱਛਾ, ਕਿਉਂਕਿ ਪ੍ਰਧਾਨ ਮੰਤਰੀ ਇਸ ਵੇਲੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਦੋਂ ਜਾ ਰਹੇ ਨੇ ਨਾ, ਹੁੰਦਾ ਕੀ ਹੈ ਜਦੋਂ ਤੁਹਾਡੇ ਨਾਲ ਦੂਜਾ ਕੋਈ ਹੋਰ ਲੀਡਰ ਬੈਠਾ, ਉਹ ਸਵਾਲ ਜਦੋਂ ਪੁੱਛਿਆ ਜਾਂਦਾ ਤਾਂ ਉਹਦੇ ਵਿੱਚ ਉਹ ਸਵਾਲ ਦੀ ਗ੍ਰੈਵਿਟੀ ਹੋਰ ਵੱਧ ਜਾਂਦੀ ਆ ਕਿ ਜੇ ਇੱਥੇ ਕੋਈ ਡੋਮੈਸਟਿਕਲੀ ਕੋਈ ਇੱਥੇ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਚੱਲ ਰਹੀ ਆ, ਹੋਰ ਉੱਥੇ ਕਾਫੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ, ਉਹਦੇ ਵਿੱਚ ਤੁਸੀਂ ਫਿਰ ਵੀ ਆਪਣੇ ਸਟਾਂਸ ਦੇ ਉੱਪਰ ਇੱਕ ਲੈਵਲ 'ਤੇ ਰਹਿ ਸਕਦੇ ਹੋ। ਇੰਟਰਨੈਸ਼ਨਲੀ ਜਦ ਤੁਸੀਂ ਟਰੈਵਲ ਕਰ ਰਹੇ ਹੋ, ਬਾਕੀ ਪਾਸੇ ਕਿਹੋ ਜਿਹੀ ਗੱਲ ਹੋ ਰਹੀ ਹੈ, ਆਸਟ੍ਰੇਲੀਆ ਦੇ ਵਿੱਚ ਇਸ ਕੌਨਫਲਿਕਟ ਨੂੰ ਲੈ ਕੇ ਕਿਹੋ ਜਿਹਾ ਸੈਂਟੀਮੈਂਟ ਆ, ਸਾਰਾ ਕੁਛ ਆ, ਸੋ ਉਦੋਂ ਉਹ ਵੀ ਤੁਹਾਡਾ ਜਿਹੜਾ ਇੱਕ ਵਿਊ ਪੁਆਇੰਟ ਆ, ਉਹਦੇ ਵੀ ਤੁਹਾਡੀ ਜਿਹੜੀ ਨਵੀਆਂ ਲੇਅਰਸ ਨੇ ਉਹ ਜੁੜੀਆਂ ਰਹਿੰਦੀਆਂ।
ਪਲੱਸ ਇੱਕ ਨੁਆਂਸ ਇਹ ਵੀ ਹੈ ਕਿ ਇੱਕ ਹੁੰਦਾ ਕਿ ਸਰਕਾਰ ਨੇ ਆਪ ਸਟੇਟਮੈਂਟ ਜਾਰੀ ਕੀਤੀ, ਪ੍ਰਾਈਮ ਮਿਨਿਸਟਰ ਨੇ ਕੋਈ ਬਿਆਨ ਜਾਰੀ ਕੀਤਾ ਕਿ ਜੀ ਹੁਣ ਸਾਡਾ ਆਫੀਸ਼ੀਅਲ ਸਟੈਂਸ ਇਹ ਹੈ, ਇਹਦੇ ਵਿੱਚ ਇਹ ਤਬਦੀਲੀ ਹੋ ਗਈ। ਇੱਕ ਹੁੰਦਾ ਤੁਹਾਨੂੰ ਸਵਾਲ ਪੁੱਛਿਆ ਗਿਆ,
ਉਸ
ਸਵਾਲ ਦਾ ਤੁਸੀਂ ਮੌਕੇ 'ਤੇ ਜਵਾਬ ਦਿੱਤਾ। ਹੁਣ ਸਵਾਲ ਜੇ ਕੋਈ ਇੱਦਾਂ ਪੁੱਛਿਆ ਜਾਵੇ ਕਿ ਵਿਜੇ ਜੀ ਤੁਸੀਂ ਕੱਲ੍ਹ ਵਿਕਟੋਰੀਆ ਚੱਲੇ ਹੋ, ਅਤੇ ਤੁਸੀਂ ਕਹਿਣਾ ਨਹੀਂ ਨਹੀਂ ਯਾਰ ਮੈਂ ਕੱਲ੍ਹ ਤਾਂ ਵਿਕਟੋਰੀਆ ਨਹੀਂ ਚੱਲਾ, ਕੱਲ੍ਹ ਸ਼ੋਅ ਕਰਨਾ, ਵੀ ਤੁਸੀਂ ਅਗਲੇ 5 ਸਾਲਾਂ ਦੇ ਵਿੱਚ ਵਿਕਟੋਰੀਆ ਜਾਓਗੇ, ਤੁਸੀਂ ਅਗਲੇ ਮਹੀਨੇ ਵਿਕਟੋਰੀਆ ਜਾਓਗੇ, ਤੁਸੀਂ ਕਹਿਣਾ ਯਾਰ ਵੀ ਨਹੀਂ ਯਾਰ ਕੋਈ ਮੈਂ ਨਹੀਂ ਜਾ ਰਿਹਾ, ਲਿਖ ਕੇ ਦਓਗੇ ਪੱਕੇ ਤੌਰ 'ਤੇ ਅਗਲੇ ਮਹੀਨੇ ਤੁਸੀਂ ਵਿਕਟੋਰੀਆ ਨਹੀਂ ਜਾ ਰਹੇ, ਯਾਰ ਆਹ ਕੀ ਗੱਲ ਹੋਈ, ਮੈਂ ਆਮ ਅ ਫਰੀ ਪਰਸਨ, ਮੈਂ ਜਾ ਵੀ ਸਕਦਾ। ਸੋ ਇਹੀ ਗੱਲ ਹੋਈ ਆ, ਉਹਨਾਂ ਨੇ ਕਿਹਾ ਵੀ ਜੇ ਅਲਾਈਜ਼ ਨਾਲ ਖੜਨਾ ਸੈਂਸ ਬਣਾਏਗਾ, ਵੀ ਜੇ ਸਿਚੁਏਸ਼ਨ ਇੱਦਾਂ ਇਵੋਲਵ ਹੁੰਦੀ ਹੈ ਜੋ ਲੱਗ ਰਿਹਾ ਕਿ ਉਹ ਇੱਕ ਬਰੋਡਰ ਕੌਨਫਲਿਕਟ ਦੇ ਵਿੱਚ ਉਹ ਸ਼ੇਪ ਹੋ ਰਹੀ ਹੈ, ਰੀਸੈਂਟ ਇਵੈਂਟਸ ਪੁਆਇੰਟ ਟੂ ਦੈਟ, ਅਤੇ ਫਿਰ ਅਸੀਂ ਆਪਣੇ ਅਲਾਈਜ਼ ਦੇ ਨਾਲ ਖੜਾਂਗੇ, ਖੜ ਵੀ ਸਕਦੇ ਹਾਂ, ਸੋ ਇੱਕ ਸੰਭਾਵਨਾ ਉਹਨਾਂ ਨੇ ਖੁੱਲ੍ਹੀ ਰੱਖੀ ਹੈ।
ਅੱਛਾ, ਜਿਹੜੇ ਵਾਸੂ ਜੀ ਇਸ ਸਭ ਦੇ ਵਿੱਚ ਹੁਣ ਨੰਬਰ ਆਫ ਕੈਨੇਡੀਅਨਸ ਜਿਹੜੇ ਕਿ ਗਲਫ ਦੇ ਵਿੱਚ ਇਸ ਵੇਲੇ ਸਟੱਕ ਨੇ, ਉਹਨਾਂ ਨੂੰ ਇਵੈਕੂਏਟ ਕਰਨ ਬਾਰੇ ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਸੀ ਕਿ ਕੈਨੇਡਾ ਕਰ ਕੀ ਰਿਹਾ, ਸੋ ਹੁਣ ਉਹਦੇ ਨਾਲ ਸੰਬੰਧਿਤ ਵੀ ਕੁਝ ਅਪਡੇਟਸ ਆ ਰਹੀਆਂ ਨੇ ਕਿ ਜਿਹੜੇ ਕੈਨੇਡੀਅਨਸ ਨੇ ਹੁਣ ਤੱਕ ਇਹ ਇੱਛਾ ਜਤਾਈ ਆ ਕਿ ਉਹਨਾਂ ਨੂੰ ਉੱਧਰੋਂ ਇਵੈਕੂਏਟ ਕੀਤਾ ਜਾਵੇ, ਉਹਨਾਂ ਦੀ ਦੇਖੋ ਟੋਟਲ ਨੰਬਰ ਆਫ ਕੈਨੇਡੀਅਨ ਜਿਹਨਾਂ ਨੇ ਰਜਿਸਟਰ ਕੀਤਾ ਉਹ ਨੰਬਰ 1 ਲੱਖ ਤੋਂ ਉੱਪਰ ਜਾ ਚੁੱਕਿਆ,
1,06,000
ਐਜ਼ ਆਫ ਯੈਸਟਰਡੇ ਉਹ ਨੰਬਰ ਸੀ। ਅਤੇ ਇਵੈਕੂਏਸ਼ਨ ਐਫਰਟਸ ਦੇ ਵਿੱਚ ਹੁਣ ਜਿਹੜੇ ਲੋਕ UAE ਤੋਂ ਆਉਣਾ ਚਾਹੁੰਦੇ ਨੇ ਉਹਨਾਂ ਦੀ ਗਿਣਤੀ 1,171 ਦੱਸੀ ਗਈ ਆ, ਕਤਰ ਦੇ ਵਿੱਚ 237 ਜਾਣੇ ਨੇ, ਲੈਬਨਾਨ 'ਚ 164, ਇਜ਼ਰਾਇਲ 'ਚ 93, ਇਰਾਨ ਦੇ ਵਿੱਚ 74। ਸੋ ਟੋਟਲ ਜਿਨ੍ਹਾਂ ਨੇ ਅਸਿਸਟੈਂਸ ਦੀ ਮੰਗ ਕੀਤੀ ਹੈ ਸਰਕਾਰ ਤੋਂ ਉਹ ਗਿਣਤੀ ਬਣਦੀ ਹੈ 2,035 ਜਣਿਆਂ ਦੀ। ਅਤੇ ਸਰਕਾਰ ਵੱਲੋਂ ਹੁਣ ਕੁਝ ਫਲਾਈਟਸ ਦੇ ਉੱਪਰ ਸੀਟਾਂ ਵਗੈਰਾ ਬੁੱਕ ਕੀਤੀਆਂ ਗਈਆਂ ਨੇ ਤਾਂ ਕਿ ਲੋਕਾਂ ਨੂੰ ਇਵੈਕੂਏਟ ਕੀਤਾ ਜਾ ਸਕੇ, ਪਰ ਇਹ ਕੰਮ ਬਹੁਤ ਔਖਾ ਹੋਣ ਵਾਲਾ।
ਸੋ ਕੱਲ੍ਹ ਅਨੀਤਾ ਆਨੰਦ ਵੱਲੋਂ ਇੱਕ ਬੜੀ ਵਿਸਤਾਰਤ ਅਪਡੇਟ ਜਾਰੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਸਾਡੇ ਕੋਲ ਰੈਸਕਿਊ ਕਰਨ ਦੇ, ਇਵੈਕੂਏਟ ਕਰਨ ਦੇ 3 ਤਰੀਕੇ ਨੇ। ਪਹਿਲਾ ਤਰੀਕਾ ਤਾਂ ਜੋ ਤੁਸੀਂ ਮੈਂਸ਼ਨ ਕੀਤਾ ਵੀ ਕਮਰਸ਼ੀਅਲ ਫਲਾਈਟਸ ਦੀ ਬਲੌਕ ਬੁਕਿੰਗ ਕੀਤੀ ਜਾਵੇ
ਜੀ।
ਇਹ ਜਿਹੜਾ ਤਰੀਕਾ ਹੈ ਉਹਨਾਂ ਨੇ ਕਿਹਾ ਵੀ ਪ੍ਰਮੁੱਖ ਤੌਰ 'ਤੇ ਅਸੀਂ ਲੈਬਨਾਨ ਦੇ ਵਿੱਚ ਇੰਪਲੋਏ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਵੀ ਉੱਥੇ ਬਹੁਤ ਸਾਰੀਆਂ ਸੀਟਸ ਜਿਹੜੀਆਂ ਨੇ ਬੁੱਕ ਕੀਤੀਆਂ ਗਈਆਂ, 200 ਸੀਟਸ ਓਵਰ ਨੈਕਸਟ 3 ਡੇਜ਼। ਅਤੇ ਕੱਲ੍ਹ ਸਵੇਰੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਵੀ 75 ਲੋਕ ਲੈਬਨਾਨ ਤੋਂ ਉਹ ਕਮਰਸ਼ੀਅਲ ਫਲਾਈਟਸ ਦੇ ਵਿੱਚ ਬੈਠ ਕੇ ਉੱਥੋਂ ਨਿਕਲੇ ਨੇ
ਜੀ।
ਸੋ ਦੂਸਰਾ ਤਰੀਕਾ ਇਹ ਹੈ ਕਿ ਅਸੀਂ ਲਿਮਿਟਡ ਚਾਰਟਰ ਫਲਾਈਟਸ ਭੇਜੀਏ ਕਿ ਇਵੈਕੂਏਸ਼ਨ ਫਲਾਈਟਸ ਭੇਜੀਆਂ ਜਾਣ। ਸੋ ਇਹ ਜਿਹੜਾ ਤਰੀਕਾ ਹੈ ਇਹ ਪ੍ਰਾਇਮਰੀਲੀ UAE ਵਾਸਤੇ ਡਿਪਲੋਏ ਕੀਤਾ ਜਾ ਰਿਹਾ, ਅਤੇ ਇਹਦੇ ਵਾਸਤੇ ਉਹਨਾਂ ਨੇ ਦੱਸਿਆ ਵੀ ਅਗਲੇ 72 ਘੰਟਿਆਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਚਾਰਟਰ ਕਰ ਸਕਦੇ ਹਾਂ, ਅਤੇ ਉਹ ਕੰਟਰੈਕਟ ਜਿਹੜੇ ਨੇ ਉਹ ਫਾਈਨਲਾਈਜ਼ ਹੋਣਗੇ। ਸੋ ਵਿਦ ਇਨ ਨੈਕਸਟ 72 ਆਵਰਸ,
ਕੱਲ੍ਹ
ਆਖੀ ਸੀ ਉਹਨਾਂ ਨੇ ਗੱਲ ਇਹ। ਸੋ ਅਗਲੇ 3 ਦਿਨਾਂ ਦੇ ਅੰਦਰ ਅੰਦਰ ਇਹ ਜਿਹੜੀਆਂ ਚਾਰਟਰ ਫਲਾਈਟਸ ਨੇ ਟੂ UAE ਉਹ ਭੇਜੀਆਂ ਜਾਣਗੀਆਂ। ਫਿਰ ਬਾਕੀ ਜਿਹੜੇ ਮੁਲਕ ਨੇ, ਸੋ ਇਜ਼ਰਾਈਲ ਹੋਇਆ ਜਾਂ ਉਹ ਕਤਰ ਹੋਇਆ, ਸੋ ਉੱਥੇ ਉਹ ਕਹਿ ਰਹੇ ਗਰਾਊਂਡ ਟਰਾਂਸਪੋਰਟ ਅਸੀਂ ਅਰੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਸਾਂ ਚਲਾ ਕੇ ਉਹਨਾਂ ਨੂੰ ਨੇੜਲੇ ਕਿਸੇ ਸੇਫ ਮੁਲਕ ਭੇਜਿਆ ਜਾ ਸਕੇ। ਸੋ ਕਤਰ ਦੇ ਵਿੱਚ ਜਿਹੜੇ 237 ਲੋਕ ਨੇ ਉਹਨਾਂ ਵਾਸਤੇ ਕਹਿੰਦੇ ਅਸੀਂ ਬੱਸਾਂ ਦਾ ਅਰੇਂਜਮੈਂਟ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਸਾਊਦੀ ਅਰੇਬੀਆ ਲਿਜਾਇਆ ਜਾ ਸਕੇ। ਅਤੇ ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਇਜ਼ਰਾਈਲ ਦੇ ਵਿੱਚ 93 ਲੋਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾਏਗੀ।
ਤੇ ਜਿਹੜੇ ਯੂ ਏ ਈ ਤੋਂ ਡਿਪਾਰਚਰਸ ਨੇ ਇਸੇ ਕਰਕੇ ਏਅਰ ਸਪੇਸ ਦੀ ਵਰਤੋਂ ਸੰਬੰਧੀ ਵੀ ਨੈਗੋਸੀਏਸ਼ਨ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ, ਜਦੋਂ ਓਮਾਨ ਦੇ ਨਾਲ ਇਹ ਗੱਲ ਕੀਤੀ ਸੀ ਅਨੀਤਾ ਆਨੰਦ ਨੇ ਕਿ ਇਹ ਜਿਹੜੇ ਕੈਨੇਡੀਅਨ ਕੋਈ ਕੈਰੀਅਰਸ ਹੋਣਗੇ, ਜੇ ਕੋਈ ਸਰਕਾਰ ਜਹਾਜ਼ ਅਰੇਂਜ ਕਰਦੀ ਆ ਤਾਂ ਓਮਾਨ ਦੀ ਏਅਰ ਸਪੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਫੋਰ ਦਾ ਫਲਾਈਟਸ ਫਰੋਮ ਦੇਅਰ। ਸੋ ਇਸ ਵੇਲੇ ਉਹ ਵੀ ਜਿਹੜੀ ਸਾਰੀ ਗੱਲਬਾਤ ਚੱਲ ਰਹੀ ਹੈ, ਪਰ 1,06,000 ਕੈਨੇਡੀਅਨ ਅਤੇ ਪਰਮਾਨੈਂਟ ਰੈਜੀਡੈਂਟਸ ਅਜਿਹੇ ਨੇ ਜਿਹੜੇ ਕਿ ਇਸ ਵੇਲੇ ਫੋਰਨ ਅਫੇਅਰਸ ਕੈਨੇਡਾ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰ ਚੁੱਕੇ ਨੇ।
ਅਤੇ ਕੱਲ੍ਹ ਉਹਨਾਂ ਨੇ ਇਹ ਵੀ ਦੱਸਿਆ ਵੀ ਯੂ ਏ ਈ ਨੂੰ ਵੀ ਉਹਨਾਂ ਨੇ ਰਿਕੁਐਸਟ ਕੀਤੀ ਇਸੇ ਤਰ੍ਹਾਂ ਦੀ ਕਿ ਉਹਨਾਂ ਦੀ ਵੀ ਏਅਰ ਸਪੇਸ ਅਸੀਂ ਇਸਤੇਮਾਲ ਕਰ ਸਕੀਏ। ਅਤੇ ਕੱਲ੍ਹ ਵਿਜੇ ਜੀ ਜਿਹੜੀ ਉਹ ਗੱਲ ਚੱਲਦੀ ਸੀ ਨਾ ਕਿ ਡੋਨਲਡ ਟਰੰਪ ਨੇ ਕਿਹਾ ਸੀ ਵੀ ਅਸੀਂ ਆਪਣੀ ਨੇਵੀ ਵੀ ਭੇਜ ਸਕਦੇ ਹਾਂ ਸਟੇਟ ਆਫ ਹੋਰਮੂਜ਼ ਦੇ ਵਿੱਚ ਟ੍ਰੈਫਿਕ ਨੂੰ ਐਸਕੋਰਟ ਕਰਨ ਵਾਸਤੇ, ਉਹਦੇ ਬਾਰੇ ਯੂ ਐਸ ਦੇ ਐਨਰਜੀ ਸੈਕਰਟਰੀ ਕ੍ਰਿਸ ਰਾਈਟ ਨੂੰ ਕੱਲ੍ਹ ਸਵਾਲ ਪੁੱਛਿਆ ਗਿਆ ਵੀ ਨੇਵੀ ਭੇਜਣ ਲੱਗੇ ਹੋ ਫਿਰ, ਤੇ ਉਹ ਕਹਿੰਦੇ ਕਿ ਅਜੇ ਤਾਂ ਨੇਵੀ ਸਾਡੀ ਬੜੀ ਰੁੱਝੀ ਹੋਈ ਆ, ਹੋਰ ਵੀ ਬੜੇ ਕੰਮ ਨੇ ਜ਼ਮਾਨੇ ਦੇ ਵਿੱਚ, ਕਹਿੰਦੇ ਐਸ ਸੂਨ ਐਸ ਇਟ ਕੈਨ, ਜਦੋਂ ਤੁਹਾਡੇ ਉਧਰੋਂ ਫ੍ਰੀ ਅਪ ਹੋ ਜਾਣਗੇ ਕਹਿੰਦੇ ਉਦੋਂ ਅਸੀਂ ਭੇਜ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਵਿਜੇ ਜੀ ਕੱਲ੍ਹ ਕਤਰ ਵੱਲੋਂ ਯੂ ਐਸ ਐਮਬੈਸੀ ਦੇ ਨਾਲ ਜਿਹੜਾ ਨੇੜਲਾ ਨੇਬਰਿੰਗ ਇਲਾਕਾ ਹੈ ਉਹ ਵੀ ਇਵੈਕੂਏਟ ਕਰਾਇਆ ਗਿਆ ਐਜ਼ ਅ ਟੈਂਪਰਰੀ ਪ੍ਰੀਕੋਸ਼ਨ। ਹੁਣ ਸਾਰੇ ਡਰਦੇ ਆ ਜਿੱਥੇ ਜਿੱਥੇ ਕੋਈ ਯੂ ਐਸ ਐਸਟੈਬਲਿਸ਼ਮੈਂਟ ਆ ਪਤਾ ਨਹੀਂ ਕਦੋਂ ਕਿਹੜਾ ਡਰੋਨ ਉੱਥੇ ਡਿੱਗ ਸਕਦਾ। ਅਤੇ ਕੱਲ੍ਹ ਕੈਰੋਲਿਨ ਲੈਵਿਟ ਨੇ, ਉਹ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੇ, ਉਹਨਾਂ ਨੇ ਇੱਕ ਸ਼ੇਖੀ ਮਾਰੀ, ਕਹਿੰਦੇ ਕਿ ਡੋਨਲਡ ਟਰੰਪ ਨੇ ਧਮਕੀ ਦਿੱਤੀ ਸੀ ਸਪੇਨ ਨੂੰ ਕਿ ਅਸੀਂ ਸਾਰੀ ਟ੍ਰੇਡ ਤੁਹਾਡੇ ਨਾਲ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਕਹਿੰਦੇ ਸਪੇਨ ਵਾਲੇ ਕੋਆਪਰੇਟ ਕਰਨ ਲਈ ਮੰਨ ਗਏ ਨੇ, ਪਰ ਸਪੇਨ ਦੇ ਪ੍ਰਧਾਨ ਮੰਤਰੀ ਵੱਲੋਂ ਅਤੇ ਉਹਨਾਂ ਦੀ ਡਿਪਟੀ ਪ੍ਰਾਈਮ ਮਿਨਿਸਟਰ ਵੱਲੋਂ ਕੱਲ੍ਹ ਉਹਨਾਂ ਦੇ ਸਗੋਂ ਬੜੇ ਤਿੱਖੀਆਂ ਸਟੇਟਮੈਂਟਸ ਇਸ ਵਾਰ ਦੇ ਖਿਲਾਫ ਉਹਨਾਂ ਨੇ ਜਾਰੀ ਕੀਤੀਆਂ ਨੇ, ਪਰ ਕੈਰੋਲਿਨ ਲੈਵਿਟ ਨੇ ਦਾਅਵਾ ਕੀਤਾ ਵੀ ਹੁਣ ਆਪਣੇ ਏਅਰ ਬੇਸਿਸ ਸਾਨੂੰ ਇਸਤੇਮਾਲ ਕਰਨ ਦੇਣ ਲਈ ਰਾਜ਼ੀ ਹੋ ਗਏ ਨੇ।
ਅਤੇ ਜਿਹੜੀ ਯੂ ਏ ਈ ਦੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਕੱਲ੍ਹ ਇਹ ਵੀ ਦੱਸਿਆ, ਅੱਜ ਦੱਸਿਆ ਰਾਦਰ, ਕਿ ਇੱਕ ਹੋਰ ਬੈਲਿਸਟਿਕ ਮਿਸਲ ਅਤੇ 6 ਡਰੋਨਸ ਅੱਜ ਯੂ ਏ ਈ ਦੀ ਟੈਰੀਟਰੀ ਦੇ ਵਿੱਚ ਉਹਨਾਂ ਨੇ ਹੋਰ ਇੰਟਰਸੈਪਟ ਕੀਤੇ ਨੇ। ਮਿਨਿਸਟਰੀ ਨੇ ਇਹ ਵੀ ਕਿਹਾ ਵੀ ਜਦੋਂ ਦੀ ਹੁਣ ਤੱਕ ਆਹ ਜਦੋਂ ਦਾ ਕੌਨਫਲਿਕਟ ਸ਼ੁਰੂ ਹੋਇਆ ਪਿਛਲੇ 6 ਦਿਨਾਂ ਦੇ ਵਿੱਚ ਟੋਟਲ 6 ਮਿਸਾਈਲਸ, 131 ਡਰੋਨਸ ਅਤੇ ਕਹਿੰਦੇ ਵਾਰ ਦੀ ਸ਼ੁਰੂਆਤ ਤੋਂ ਲੈ ਕੇ ਅਸੀਂ ਹੁਣ ਤੱਕ ਉਹ ਟਰੇਸ ਕਰ ਚੁੱਕੇ ਹਾਂ, ਟਰੈਕ ਕਰ ਚੁੱਕੇ ਹਾਂ ਜਾਂ ਇੰਟਰਸੈਪਟ ਕਰ ਚੁੱਕੇ ਹਾਂ।
ਸੋ ਇੱਕ ਮੈਸੇਜ ਆਇਆ, ਦਿਸ ਇਜ਼ ਫਰੋਮ ਨਵਜੀਤ ਜੀ, ਉਹ ਸਵਾਲ ਪੁੱਛ ਰਹੇ ਨੇ, ਕਹਿੰਦੇ ਕਿ ਵਾਈ ਕੈਂਟ ਇਰਾਨ ਬੀ ਅ ਨਿਊਕਲੀਅਰ ਪਾਵਰ ਇਫ ਅਦਰ ਕੰਟਰੀਜ਼ ਆਲਰੇਡੀ ਆਰ
ਜੀ।
ਸੋ ਇਹੀ ਤਾਂ ਮਸਲਾ ਹੈ। ਸੋ ਜਿਹੜਾ ਡਿਵੈਲਪ ਅਤੇ ਡਿਵੈਲਪਿੰਗ ਮੁਲਕਾਂ ਦੇ ਵਿਚਕਾਰ ਵੀ ਇਹੀ ਮਸਲਾ ਹੈ। ਡਿਵੈਲਪ ਮੁਲਕ ਹੁਣ ਕਹਿੰਦੇ ਡਿਵੈਲਪਿੰਗ ਮੁਲਕਾਂ ਤੁਸੀਂ ਪ੍ਰਦੂਸ਼ਣ ਨਹੀਂ ਕਰ ਸਕਦੇ, ਵੀ ਉਹ ਡਿਵੈਲਪਿੰਗ ਕੰਟਰੀਜ਼ ਕਹਿੰਦੇ ਨੇ ਵੀ ਤੁਸੀਂ ਤਾਂ ਕਰ ਲਿਆ, ਅਤੇ ਹੁਣ ਜੋ ਸਾਡੀ ਵਾਰੀ ਆਈ ਡਿਵੈਲਪਮੈਂਟ ਦੀ, ਇੰਡਸਟਰੀਅਲਾਈਜੇਸ਼ਨ ਦੀ,
ਉਦੋਂ ਤੁਸੀਂ ਕਹਿੰਦੇ ਗ੍ਰੀਨ ਐਨਰਜੀ ਵਾਲੇ ਪਾਸੇ ਹੋ,
ਕਹਿੰਦੇ ਨਾਓ ਵੀ ਨੋ ਬੈਟਰ, ਕਿ ਹੁਣ ਸਾਨੂੰ ਪਤਾ ਵੀ ਪ੍ਰਦੂਸ਼ਣ ਕਿੰਨਾ ਮਾੜਾ, ਵੀ ਗਲੋਬਲ ਵਾਰਮਿੰਗ ਹੋ ਰਹੀ ਆ, ਦੁਨੀਆ ਖਤਮ ਹੋ ਜਾਏਗੀ। ਸੋ ਇਹੀ ਚੀਜ਼ ਨਿਊਕਲੀਅਰ ਕਹਿ ਲਓ ਕਿ ਡਿਵੈਲਪਮੈਂਟ ਦੇ ਉੱਤੇ ਵੀ ਢੁੱਕਦੀ ਆ, ਵੀ ਪਹਿਲਾਂ ਨਿਊਕਲੀਅਰ ਬੰਬ ਜਿਹੜੇ ਸਾਰੇ ਜਿਹੜੇ ਮੁਲਕਾਂ ਨੇ ਵੱਡੀਆਂ ਪਾਵਰਸ ਉਸ ਵੇਲੇ ਦੀਆਂ, ਚਾਹੇ ਉਹ ਯੂ ਐਸ ਐਸ ਆਰ ਰਿਹਾ ਚਾਹੇ ਉਹ ਯੂ ਐਸ ਏ ਰਿਹਾ, ਉਹਨਾਂ ਨੇ ਆਪਣੇ ਆਪਣੇ ਜਿਹੜੇ ਵੈਪਨ ਸੀਗੇ ਉਹ ਸਟਾਕ ਪਾਇਲ ਕਰ ਲਏ, ਅਤੇ ਉਸ ਤੋਂ ਬਾਅਦ ਕਹਿੰਦੇ ਹੁਣ ਸਾਨੂੰ ਸਮਝ ਆਇਆ ਵੀ ਇਹ ਕਿੰਨਾ ਘਾਤਕ ਇਹ ਜਿਹੜਾ ਹਥਿਆਰ ਹੈ
ਸਾਡੇ ਕੋਲ ਹੈਗਾ, ਅਸੀਂ ਰੱਖ ਲਾਂਗੇ, ਅਸੀਂ ਜ਼ਿੰਮੇਵਾਰ ਆ, ਤੁਸੀਂ ਨਾ ਬਣਾਓ।
ਹਾਂ, ਅਤੇ ਅਸੀਂ ਕਮਿਟ ਕਰਦੇ ਹਾਂ ਵੀ ਹੌਲੀ ਹੌਲੀ ਅਸੀਂ ਆਪਣੀ ਜਿਹੜੀ ਆ ਨਿਊਕਲੀਅਰ ਸਟਾਕ ਪਾਇਲ ਆ ਇਹਨੂੰ ਹੌਲੀ ਹੌਲੀ ਘਟਾਵਾਂਗੇ, ਇਹਨੂੰ ਖਤਮ ਕਰਾਂਗੇ, ਪਰ ਅਸੀਂ ਹੋਰ ਵਧਾਵਾਂਗੇ ਨਹੀਂ। ਪਰ ਹੋਰ ਜਿਹੜੇ ਬਾਕੀ ਮੁਲਕ ਨੇ ਉਹ ਸਾਰੇ ਐਨਪੀਟੀ ਸਾਈਨ ਕਰਨ,
ਪਰ ਦੂਜੀ ਹਾਂ ਜਿਹੜੀ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਆ, ਪਰ ਚੱਕਰ ਇਹੀ ਹੈ ਨਾ ਕਿ ਜਿਹੜੇ ਵਾਸੂ ਜੀ ਜਿਨ੍ਹਾਂ ਜਿਨ੍ਹਾਂ
ਕੋਲ ਸੀਟੀਬੀਟੀ ਵੀ ਸਾਈਨ ਕਰਨ, ਕੰਪ੍ਰੀਹੈਂਸਿਵ ਟੈਸਟ ਬੈਨ ਟ੍ਰੀਟੀ,
ਟੈਸਟ ਬੈਨ ਟ੍ਰੀਟੀ,
ਟੈਸਟ ਵੀ ਨਹੀਂ ਕਰਨਾ,
ਟੈਸਟ ਵੀ ਨਹੀਂ ਕਰਨਾ, ਤੁਸੀਂ ਇਹ ਦੇਖਣਾ ਵੀ ਨਹੀਂ ਵੀ ਅੱਛਾ ਅਸੀਂ ਪਰਖ ਕਰਕੇ ਦੇਖੀਏ ਵੀ ਇਹ ਹੈ ਕੀ ਚੀਜ਼। ਵਾਸੂ ਜੀ ਇੱਕ ਇਹ ਆਪਣੀ ਜਿਹੜਾ ਆਪਣਾ ਦਬਦਬਾ ਬਰਕਰਾਰ ਰੱਖਣ ਦਾ ਅਤੇ ਦੂਜੇ ਮੁਲਕਾਂ ਨੂੰ ਆਪਣੇ ਅਧੀਨ ਕਰਨ ਦਾ ਵੀ ਤਰੀਕਾ ਨਾ, ਕਿ ਜੇ ਕੈਨੇਡਾ ਨਿਊਕਲੀਅਰ ਪਾਵਰ ਨਹੀਂ ਆ ਤਾਂ ਕਿਉਂ ਨਹੀਂ ਆ ਵੀ ਸਾਨੂੰ ਅਮਰੀਕਾ ਦੀ ਪ੍ਰੋਟੈਕਸ਼ਨ ਹੈਗੀ ਆ। ਜਿਹੜੇ ਕਈ ਹੋਰ ਮੁਲਕ ਨੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਦੇਖ ਲਓ ਵੀ ਸਾਡੀ ਤੁਸੀਂ ਛਤਰ ਛਾਇਆ ਹੇਠ ਆ ਜਾਓ, ਜੇ ਤੁਸੀਂ ਸਾਡੇ ਨਾਲ ਰਹੋਗੇ ਤਾਂ ਤੁਹਾਨੂੰ ਅਸੀਂ ਬਾਏ ਐਕਸਟੈਂਸ਼ਨ ਇੱਕ ਨਿਊਕਲੀਅਰ ਪ੍ਰੋਟੈਕਸ਼ਨ ਤੁਹਾਡੇ ਕੋਲ ਰਹੇਗੀ, ਵੀ ਤੁਹਾਡੇ ਪਿੱਛੇ ਅਮਰੀਕਾ ਖੜ੍ਹਾ ਜਾਂ ਰਸ਼ੀਆ ਵਾਲੇ ਕਹਿੰਦੇ ਨੇ ਵੀ ਜਿਹੜੇ ਸਾਡੇ ਨਾਲ ਨੇ ਤੁਹਾਡੇ ਪਿੱਛੇ ਰਸ਼ੀਆ ਖੜ੍ਹਾ। ਸੋ ਇਸ ਕਰਕੇ ਇਹ ਤਾਂਹੀਓ ਇੰਡੀਆ ਨਾਲ ਵੀ ਤਾਂ ਰੌਲਾ ਇਹੀ ਪਿਆ ਸੀ। ਇੰਡੀਆ ਨੂੰ ਜਿਹੜਾ 1950s ਦੇ ਵਿੱਚ ਸਾਰਾ ਯੂਰੇਨੀਅਮ ਸਪਲਾਈ ਹੁੰਦਾ ਸੀ, ਕੈਨੇਡਾ ਤੋਂ ਯੂਰੇਨੀਅਮ ਜਾਂਦਾ ਸੀ, ਕੈਨੇਡਾ ਨੇ ਉੱਥੇ ਨਿਊਕਲੀਅਰ ਰਿਐਕਟਰ ਲਾਉਣ ਦੇ ਵਿੱਚ ਮਦਦ ਕੀਤੀ ਇੰਡੀਆ ਦੀ ਇਨ ਦਾ 1950s। ਪਰ ਇੰਡੀਆ ਨੇ ਕੀ ਕੀਤਾ ਵੀ ਹੌਲੀ 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 ਥੋੜ੍ਹਾ 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 ਯੂਰੇਨੀਅਮ ਬਚਾ ਕੇ ਨਿਊਕਲੀਅਰ ਬੰਬ ਬਣਾ ਲਿਆ, ਟੈਸਟ ਕੀਤਾ। ਪਹਿਲਾ ਟੈਸਟ ਆਈ ਥਿੰਕ 1974 'ਚ ਹੋਇਆ ਸੀ,
73-74,
ਹਾਂ ਮਿਡ 70s ਦੀ ਗੱਲ ਆ ਜਿਹੜਾ ਪੋਖਰਾ 1। ਫਿਰ ਉਸ ਤੋਂ ਬਾਅਦ ਰੋਕਾਂ ਲੱਗੀਆਂ, ਬੰਦਿਸ਼ਾਂ ਲੱਗੀਆਂ। ਜਿਹੜਾ 1998 ਵਾਲਾ ਪੋਖਰਾ ਵਾਲਾ ਟੈਸਟ ਆ, ਉੱਥੇ ਤਾਂ ਹੁਣ ਫਿਲਮਾਂ ਵੀ ਬਣ ਚੁੱਕੀਆਂ, ਉਹ ਤਾਂ ਕਈਆਂ ਨੇ ਦੇਖਿਆ ਵੀ ਕਿਵੇਂ ਅਮਰੀਕਨ ਸਰਵੇਲੈਂਸ ਸੈਟੇਲਾਈਟਸ ਨੂੰ ਝਾਂਸਾ ਦੇ ਕੇ ਕਿਵੇਂ ਉਹ ਸਾਰਾ ਟੈਸਟ ਕੀਤਾ ਗਿਆ 98 'ਚ। ਪਰ ਮਕਸਦ ਉਦੋਂ ਵੀ ਇਹੀ ਸੀ ਕਿ ਜਿਹੜਾ ਇਹ ਯੂਰੇਨੀਅਮ ਹੈਗਾ, ਐਨਰਿਚਡ ਯੂਰੇਨੀਅਮ, ਇਹ ਮੁਲਕਾਂ ਨੂੰ ਈਵਨ ਉਹਦੀ ਸਪਲਾਈ ਤੱਕ ਦੇ ਉੱਪਰ ਕਿਉਂਕਿ ਖਤਰਾ ਇਹ ਸੀ ਵੀ ਉਹਨੂੰ ਬਚਾ ਬਚਾ ਕੇ ਕਿਤੇ ਬੰਬ ਨਾ ਬਣਾ ਲੈਣ, ਕਿਉਂਕਿ ਇੰਡੀਆ ਨੇ ਉਹ ਕਰਕੇ ਦਿਖਾਤਾ ਸੀ।
ਹਾਂ ਵੀ ਇਹ ਸਿਵਿਲੀਅਨ ਪਰਪਸਿਸ ਵਾਸਤੇ ਹੀ ਇਸਤੇਮਾਲ ਕੀਤਾ ਜਾਵੇ, ਪਰ ਬਾਕੀ ਜਿੰਨੇ ਵੀ ਮੁਲਕਾਂ ਨੇ ਰੀਸੈਂਟਲੀ ਨਿਊਕਲੀਅਰ ਵੈਪਨ, ਰੀਸੈਂਟਲੀ ਤਾਂ ਚਲੋ ਹੈ ਵੀ ਨਹੀਂ ਹੁਣ ਕੋਈ, ਪਰ ਜਿਹੜੇ ਪਿਛਲੇ ਕਹਿ ਲਓ ਵੀ ਪਿਛਲੇ 30-40-50 ਸਾਲਾਂ ਦੇ ਵਿੱਚ ਵੀ ਜਿਹਨਾਂ ਨੇ ਨਿਊਕਲੀਅਰ ਵੈਪਨ ਡਿਵੈਲਪ ਕੀਤਾ ਹੈ, ਓਬਟੇਨ ਕੀਤਾ, ਓਬਟੇਨ ਸ਼ਬਦ ਇਸਤੇਮਾਲ ਕੀਤਾ ਜਾਂਦਾ, ਵੀ ਉਹਨਾਂ ਨੇ ਇਸ ਤਰ੍ਹਾਂ ਲੁੱਕ ਲੁਕੋ ਕੇ ਹੀ ਕੀਤਾ, ਲੁੱਕ ਛੁੱਪ ਕੇ ਹੀ ਅਮਰੀਕਾ ਤੋਂ, ਰਸ਼ੀਆ ਤੋਂ, ਕਿਉਂਕਿ ਇਹ ਨਹੀਂ ਚਾਹੁੰਦੇ ਵੀ ਹੋਰ ਕੋਈ ਵੀ ਜਿਹੜਾ ਮੁਲਕ ਆ ਉਹ ਵੈਪਨ
ਡਿਵੈਲਪ ਕਰ ਲਵੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਹੁਣ ਇਸ ਵਾਰ ਦੇ ਵਿੱਚ ਡੇ ਨੰਬਰ 6 ਹੋ ਚੁੱਕਿਆ ਅਤੇ ਅਜੇ ਵੀ ਇਹਨੂੰ ਠੱਲ ਪੈਂਦੀ ਕਿਸੇ ਪਾਸਿਓਂ ਕੋਈ ਨਜ਼ਰ ਨਹੀਂ ਆ ਰਹੀ। ਜਿਹੜੇ ਇੰਡੀਆ ਦੇ ਵਿੱਚ ਇਰਾਨ ਦੇ ਅੰਬੈਸਡਰ ਨੇ, ਉਹਨਾਂ ਨੇ ਅੱਜ ਉੱਥੋਂ ਵੀ ਬਿਆਨ ਵਗੈਰਾ ਦਿੱਤੇ, ਉਹਨਾਂ ਨੇ ਕਿਹਾ ਵੀ ਤੁਹਾਡੇ ਸਾਹਮਣੇ ਹੀ ਆ ਵੀ ਅਮਰੀਕਾ ਨੇ ਸਾਰੀ ਗੱਲ ਐਸਕਲੇਟ ਕੀਤੀ ਆ, ਅਮਰੀਕਾ ਨੇ ਇਹ ਗੱਲ ਸ਼ੁਰੂ ਕੀਤੀ ਆ, ਅਤੇ ਉਹ ਫਿਰ ਆਫਕੋਰਸ ਜਿਹੜਾ ਇੰਡੀਅਨ ਓਸ਼ਨ ਦੇ ਵਿੱਚ ਇਰਾਨੀਅਨ ਵਾਰਸ਼ਿਪ ਕੱਲ੍ਹ ਡੁੱਬਿਆ ਗਿਆ ਉਹਦੇ ਬਾਰੇ ਵੀ ਉਹਨਾਂ ਨੇ ਟਿੱਪਣੀ ਕੀਤੀ ਆ। ਪਰ ਸਮੱਸਿਆ ਇਹ ਆ ਵਾਸੂ ਜੀ, ਇਸ ਜੰਗ ਦਾ ਜਿਉਂ ਜਿਉਂ ਅੱਗੇ ਅੱਗੇ ਦਿਨ ਵੱਧਦੇ ਜਾ ਰਹੇ ਨੇ, ਇਹਦਾ ਘੇਰਾ ਵੱਧਦਾ ਜਾ ਰਿਹਾ, ਅਤੇ ਸਵਾਲ ਸਭ ਤੋਂ ਵੱਡਾ ਇਹ ਬਣਿਆ ਹੋਇਆ ਹੁਣ ਕਿ ਕਦੋਂ ਤੱਕ ਜਿਹੜੇ ਇੰਟਰਸੈਪਟਰਸ ਨੇ, ਭਾਵੇਂ ਉਹ ਗਲਫ ਸਟੇਟਸ ਹੋਣ, ਬਾਕੀ ਦੀਆਂ UAE ਵਗੈਰਾ ਮੁਲਕ ਹੋਣ, ਇਹਨਾਂ ਕੋਲ ਕਿੰਨੀ ਕਪੈਸਿਟੀ ਹੈਗੀ ਹੈ ਇਰਾਨ ਦੇ ਡਰੋਨਸ ਨੂੰ ਇੰਟਰਸੈਪਟ ਕਰਨ ਦੀ। ਇਹ ਨਹੀਂ ਪਤਾ ਇਰਾਨ ਕੋਲ ਡਰੋਨਸ ਦੀ ਕਿੰਨੀ ਕੁ ਸਟੋਕ ਪਾਈਲ ਆ, ਪਰ ਇਹ ਮੰਨਿਆ ਜਾਂਦਾ ਵੀ ਇੱਕ ਸਿਗਨੀਫਿਕੈਂਟ ਨੰਬਰ ਆ ਉਹਨਾਂ ਕੋਲ ਜਿਹੜੇ ਡਰੋਨਸ ਵਗੈਰਾ ਦਾ, ਅਤੇ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਹੋ ਜਾਣੀ ਹੈ ਵੀ ਕਿਹਦੀ। ਇਟ ਇਜ਼ ਨੋਟ ਅਬਾਊਟ ਪ੍ਰਸੀਜ਼ਨ, ਇਹ ਨਹੀਂ ਹੈ ਵੀ ਕਿਹੜਾ ਕਿੰਨੀ ਪ੍ਰਸਾਈਜ਼ਲੀ ਅਟੈਕ ਕਰ ਸਕਦਾ, ਇਹ ਹੁਣ ਸਮੱਸਿਆ ਇਹ ਬਣ ਜਾਣੀ, ਸਵਾਲ ਇਹ ਬਣਿਆ ਹੋਇਆ ਵੀ ਕਿਹਦੇ ਕੋਲ ਸਟੋਕ ਦੇ ਵਿੱਚ ਕਿੰਨਾ ਅਸਲਾ ਅਤੇ ਕਿੰਨਾ ਸਮਾਨ ਪਿਆ।
ਹਾਂ, ਅਸੀਂ ਜਿਵੇਂ ਦੇਖਿਆ ਵੀ ਪਹਿਲਾਂ ਨਿਊਕਲੀਅਰ ਵੈਪਨ ਨੂੰ ਮੰਨਿਆ ਗਿਆ ਵੀ ਇਹ ਸਭ ਤੋਂ ਘਾਤਕ ਚੀਜ਼ ਆ ਜਿਹੜੀ ਇਨਸਾਨ ਨੇ ਡਿਵੈਲਪ ਕਰ ਲਈ ਹੈ। ਮੈਨੂੰ ਲੱਗਦਾ ਕਿ ਜਿਹੜੀ ਡਰੋਨ ਟੈਕਨੋਲੋਜੀ ਆ ਉਸ ਤੋਂ ਵੀ ਜ਼ਿਆਦਾ ਘਾਤਕ ਸਾਬਤ ਹੋ ਰਹੀ ਹੈ, ਕਿਉਂਕਿ ਜਿਹੜਾ ਨਿਊਕਲੀਅਰ ਵੈਪਨ ਸੀ ਇਟ ਸਰਵਡ ਐਜ਼ ਅ ਡੈਟਰੈਂਟ। ਉਹ ਇਹ ਸੀ ਕਿ ਵੀ ਸਾਡੇ ਉੱਤੇ ਜੇ ਸੁੱਟੋਂਗੇ ਅਸੀਂ ਵੀ ਸੁੱਟਾਂਗੇ, ਕਿ ਉਹ ਡਿਫੈਂਸ ਦਾ ਇੱਕ ਵੱਡਾ ਰੀਜ਼ਨ ਰਿਹਾ ਨਿਊਕਲੀਅਰ ਵੈਪਨ ਨਾਲ। ਕਾਫੀ ਹੱਦ ਤੱਕ ਇੰਟਰਨੈਸ਼ਨਲ ਆਰਡਰ ਦੇ ਵਿੱਚ ਸਟੈਬਿਲਿਟੀ ਵੀ ਆਈ,
ਕਿਉਂਕਿ ਜਦੋਂ
ਜੰਗਾਂ ਸੀਗੀਆਂ ਉਹ ਰੁਕੀਆਂ ਨੇ ਸਗੋਂ।
ਜਦੋਂ ਨਿਊਕਲੀਅਰ ਜੰਗ ਦਾ ਕਿਤੇ ਕੋਈ ਵੀ ਤੁਹਾਨੂੰ ਲੱਗਦਾ ਸੀ ਨਾ ਕੋਈ ਉਹਦੇ ਆਸਾਰ ਪੈਦਾ ਹੋ ਰਹੇ ਨੇ, ਨਾਲ ਦੀ ਨਾਲ ਮੁਲਕ ਇਕੱਠੇ ਹੋ ਕੇ ਤੇ ਉਹਨੂੰ ਨਿਊਟਰਲਾਈਜ਼ ਕਰਨ ਦੇ ਕੰਮ ਕਰਦੇ ਸੀ।
ਜਿਵੇਂ ਇੰਡੀਆ ਪਾਕਿਸਤਾਨ ਦੇ ਵਿਚਕਾਰ ਵੀ ਜਦੋਂ ਦੋਨੋਂ ਮੁਲਕਾਂ ਨੇ ਨਿਊਕਲੀਅਰ ਵੈਪਨ ਉਹਨਾਂ ਨੇ ਡਿਵੈਲਪ ਕਰ ਲਿਆ ਆਪਣਾ, ਉਸ ਤੋਂ ਬਾਅਦ ਜੰਗ ਦਾ ਜਿਹੜਾ ਸਕੋਪ ਹੈ ਉਹ ਘਟਿਆ, ਵਧਿਆ ਨਹੀਂ। ਕਾਰਗਿਲ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਵੱਡਾ ਕੰਫਲਿਕਟ ਹੁਣ ਹੋਇਆ, ਉਹ ਕਿਉਂ ਹੋਇਆ? ਉਹ ਡਰੋਨ ਟੈਕਨੋਲੋਜੀ
ਕਰਕੇ,
ਕਿ ਜੀ ਹੁਣ ਫੌਜੀ ਭੇਜਣ ਦੀ ਲੋੜ ਨਹੀਂ, ਵੱਡਾ ਕੋਈ ਕੰਫਲਿਕਟ ਕਰਨ ਦੀ ਲੋੜ ਨਹੀਂ, ਬਟਨ ਬੁਟਨ ਦਬਾ ਕੇ ਡਰੋਨ ਭੇਜ ਦਿਓ।
ਕਿਉਂਕਿ ਡਰੋਨ ਟੈਕਨੋਲੋਜੀ ਦੀ ਡਿਪਲੋਇਮੈਂਟ ਦੀ ਜਿਹੜੀ ਅਸਰਦਾਇਕਤਾ ਉਹ ਰਸ਼ੀਆ ਤੇ ਯੂਕਰੇਨ ਵਾਲੇ ਕੰਫਲਿਕਟ ਨੇ ਦਿਖਾਤੀ।
ਐਗਜੈਕਟਲੀ। ਸੋ ਈਵਨ ਪਾਕਿਸਤਾਨ ਇਰਾਨ ਦੇ ਵਿਚਕਾਰ ਵੀ ਇਸੇ ਤਰ੍ਹਾਂ ਡਰੋਨ ਸਟ੍ਰਾਈਕਸ ਤੇ ਮਿਜ਼ਾਈਲ
ਸਟ੍ਰਾਈਕਸ
ਨਾ ਉਧਰੋਂ ਇਰਾਨ ਦੇ ਨਾਲ ਵੀ ਹੋਈਆਂ ਸਨ। ਸੋ ਪਾਕਿਸਤਾਨ ਤੇ ਇਰਾਨ ਦੇ ਵਿਚਕਾਰ ਵੀ ਬਾਰਡਰ ਏਰੀਆ ਪਿਛਲੇ ਸਾਲਾਂ ਦੌਰਾਨ ਇਸੇ ਤਰ੍ਹਾਂ ਦੀਆਂ ਸਟ੍ਰਾਈਕਸ ਹੋਈਆਂ ਨੇ, ਤੇ ਫਿਰ ਪਾਕਿਸਤਾਨ ਅਫਗਾਨਿਸਤਾਨ ਦੇ ਵਿਚਕਾਰ ਤਾਂ ਹੁਣ ਜੰਗ ਲੱਗੀ
ਹੋਈ ਹੈ,
ਤੇ ਉਸ ਤੋਂ ਇਲਾਵਾ ਅਸੀਂ ਹੋਰ ਵੀ ਕਈ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਦੇਖ ਚੁੱਕੇ ਹਾਂ। ਹਮਾਸ ਵੱਲੋਂ ਜਿਵੇਂ ਇਜ਼ਰਾਈਲ ਦੇ ਵਿੱਚ ਕੀਤਾ ਗਿਆ, ਉਹ ਵੀ ਆਪਣੇ ਇਸੇ ਤਰ੍ਹਾਂ ਦੇ ਡਰੋਨਸ, ਆਪਣੇ ਰਾਕੇਟਸ ਵਗੈਰਾ ਸੁੱਟਦੇ ਰਹੇ ਨੇ। ਸੋ ਇਹ ਜਿਹੜੀ ਨਵੀਂ ਟੈਕਨੋਲੋਜੀ ਆ, ਇਹਨੇ ਤਾਂ ਸਗੋਂ ਵਾਰ ਇੰਸਟੀਗੇਟ ਕਰਨ ਦਾ ਇੱਕ ਕਹਿ ਲਓ ਵੀ ਬਹਾਨਾ ਦੇ ਦਿੱਤਾ।
ਇਹਦੇ ਵਿੱਚ
ਵਾਰ ਸ਼ੁਰੂ ਕਰਨੀ ਸੌਖੀ ਹੋ ਗਈ ਆ, ਤੇ ਵਾਰ ਦੇ ਵਿੱਚੋਂ ਐਗਜ਼ਿਟ ਕਰਨਾ ਅਜੇ ਵੀ ਉਨਾ ਹੀ ਔਖਾ,
ਐਗਜ਼ਿਟ ਕਰਨਾ ਔਖਾ। ਦੂਜੀ ਗੱਲ ਇਹ ਹੈ ਕਿ ਜੇ ਹੁਣ ਟੈਕਨੋਲੋਜੀ ਦੀ ਗੱਲ ਕਰ ਹੀ ਰਹੇ ਹਾਂ, ਇਸ ਮਿਡਲ ਈਸਟ ਦੇ ਵਿੱਚ ਚੱਲ ਰਹੀ ਵਾਰ ਦਾ ਇੱਕ ਹੋਰ ਬੜਾ ਇੱਕ ਕੰਸਰਨਿੰਗ ਪਹਿਲੂ ਆ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜਨਰੇਟਡ ਕਈ ਅਜਿਹੀਆਂ ਅਸਲ ਦਿਖਣ ਵਾਲੀਆਂ ਵੀਡੀਓਜ਼ ਔਨਲਾਈਨ ਸਰਕੂਲੇਟ ਕਰ ਰਹੀਆਂ ਨੇ, ਜਿਹਦੇ ਵਿੱਚ ਦੇਖਣ ਨੂੰ ਲੱਗਦਾ ਵੀ ਫਲਾਨੀ ਥਾਂ ਅਟੈਕ ਹੋ ਗਿਆ, ਫਲਾਨੀ ਚੀਜ਼ ਦੇ ਉੱਪਰ ਕੋਈ ਡਰੋਨ ਅੱਡ ਗਿਆ। ਸੋ ਜਿਹੜਾ AI ਜਨਰੇਟਡ ਕੰਟੈਂਟ ਹੈਗਾ ਉਹ ਇਸ ਕੌਨਫਲਿਕਟ ਦੇ ਵਿੱਚ ਬਹੁਤ ਗਲਤ ਭੂਮਿਕਾ ਨਿਭਾਉਂਦਾ ਪਿਆ, ਲੋਕਾਂ ਨੂੰ ਕਹਿ ਲਓ ਰਾਈਲ ਅਪ ਕਰਨ ਦੇ ਵਾਸਤੇ। ਸੋ ਇਹ ਸਾਰੀਆਂ ਉਧਰਲੇ ਪਾਸਿਓਂ ਅਪਡੇਟਸ ਨੇ, ਪਰ ਮਿੰਟੋ ਮਿੰਟ ਸਥਿਤੀ ਦੇ ਵਿੱਚ ਤਬਦੀਲੀ ਵੀ ਆ ਰਹੀ ਆ, ਪਰ ਉਮੀਦ ਇਹ ਬਣੀ ਹੋਈ ਆ ਕਿ ਛੇਤੀ ਇਹਦਾ ਕੋਈ ਰੈਜ਼ੋਲੂਸ਼ਨ ਨਿਕਲੇ, ਬਟ ਵਿਦ ਈਚ ਪੈਸਿੰਗ ਡੇ ਵਾਸੂ ਜੀ ਰੈਜ਼ੋਲੂਸ਼ਨ ਨਿਕਲਦਾ ਨਜ਼ਰ ਆ ਨਹੀਂ ਰਿਹਾ,
ਉਮੀਦ ਘੱਟਦੀ ਜਾ ਰਹੀ ਹੈ,
ਉਮੀਦ ਘੱਟਦੀ ਜਾ ਰਹੀ ਹੈ। ਵਾਸੂ ਜੀ,
ਸੋ ਦੇ ਹੈਵ ਡਿਟੈਕਟਡ 2 ਰਸ਼ੀਅਨ ਮਿਲਟਰੀ ਏਅਰਕ੍ਰਾਫਟ ਨੀਅਰ US ਸਟੇਟ ਆਫ ਅਲਾਸਕਾ। ਇਹ ਕੱਲ੍ਹ, ਸੋ ਕੱਲ੍ਹ ਇਹਨਾਂ ਨੇ ਡਿਟੈਕਟ ਕੀਤਾ ਵੈਂਸਡੇ, ਅਤੇ ਇਹ ਅਪਡੇਟ ਅੱਜ ਸਵੇਰੇ ਆਈ ਹੈ।
ਜਿਹੜਾ ਵਾਸੂ ਜੀ ਸੁਣਨ ਵਾਲਿਆਂ ਵਾਸਤੇ ਇੱਕ ਵਾਰ ਰੀਕੈਪ ਕਰ ਦਈਏ, ਜਿਹੜਾ ਨੋਰੈਡ ਆ ਇਹ ਜਿਹੜੀ ਡਿਫੈਂਸ ਕਮਾਂਡ ਹੈਗੀ ਆ,
ਨੌਰਥ ਅਮੈਰੀਕਨ
ਐਰੋਸਪੇਸ ਡਿਫੈਂਸ ਕਮਾਂਡ, ਇਹ ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਸਪੈਸ਼ਲੀ ਉਦੋਂ ਸਥਾਪਿਤ ਕੀਤੀ ਗਈ ਸੀ ਜਦੋਂ ਰਸ਼ੀਆ ਨੇ ਆਪਣਾ ਜਿਹੜਾ ਸਪੇਸ ਪ੍ਰੋਗਰਾਮ ਸੀ ਉਹ ਕਾਮਯਾਬੀ ਨਾਲ ਲਾਂਚ ਕਰ ਲਿਆ ਸੀ, ਜਦੋਂ ਉਹਨਾਂ ਨੇ ਆਪਣੀ ਸੈਟੇਲਾਈਟ ਔਰਬਿਟ ਦੇ ਵਿੱਚ ਭੇਜ ਦਿੱਤੀ ਸੀ। ਉਹ ਤੋਂ ਬਾਅਦ ਇਹ ਜਿਹੜਾ ਨੋਰੈਡ ਸੀ ਇਹਨੂੰ ਇਸ ਕਰਕੇ ਇੰਪਲੀਮੈਂਟ ਕੀਤਾ ਗਿਆ ਸੀ ਕਿ ਜਿਹੜਾ ਕੋਈ ਮੁਲਕ ਅਜਿਹੀ ਮਿਜ਼ਾਈਲ ਤਿਆਰ ਕਰ ਸਕਦਾ ਜਿਹੜੀ ਕਿ ਸਪੇਸ ਦੇ ਵਿੱਚ ਜਾ ਕੇ ਧਰਤੀ ਦਾ ਚੱਕਰ ਕੱਟ ਕੇ ਵਾਪਸ ਆ ਸਕਦੀ ਹੈ, ਜੇ ਤੁਸੀਂ ਇਹ ਕੈਪੇਬਿਲਿਟੀ ਬਣਾ ਲਈ ਕਿ ਤੁਸੀਂ ਰੋਕੇਟ ਦੇ ਵਿੱਚ ਐਸਟ੍ਰੋਨੋਟਸ ਨੂੰ ਬਿਠਾ ਕੇ ਮੂਨ ਤੱਕ ਪਹੁੰਚਾ ਸਕਦੇ ਹੋ ਤਾਂ ਮਤਲਬ ਇਹ ਹੈ ਕਿ ਇਹੋ ਜਿਹੀ ਮਿਜ਼ਾਈਲ ਵੀ ਬਣ ਸਕਦੀ ਹੈ ਜਿਹੜੀ ਕਿ ਰਸ਼ੀਆ ਤੋਂ ਅਮਰੀਕਾ 'ਤੇ ਜਾਂ ਨੌਰਥ ਅਮੈਰੀਕਨ ਟੈਰੀਟਰੀ 'ਤੇ ਵਾਰ ਕਰ ਸਕਦੀ ਹੈ। ਤਾਂ ਫਿਰ ਨਿਗਰਾਨੀ ਕਰਨ ਦੇ ਲਈ ਇਹ ਨੋਰੈਡ ਦੀ ਸਥਾਪਨਾ ਲੇਟ 1950s ਦੇ ਵਿੱਚ ਕੀਤੀ ਗਈ ਸੀ, ਲੇਟ 50s ਅਰਲੀ 60s ਦੇ ਵਿੱਚ, ਅਤੇ ਇਹ ਅਮਰੀਕਾ ਅਤੇ ਕੈਨੇਡਾ ਵੱਲੋਂ ਇਹ ਜਿਹੜੀ ਇਹਦੀ ਨਿਗਰਾਨੀ ਆ ਉਹ ਪ੍ਰਮੁੱਖ ਤੌਰ 'ਤੇ ਕੀਤੀ ਜਾਂਦੀ ਆ ਇਸ ਸਪੇਸ ਦੀ।
ਸੋ ਕੱਲ੍ਹ ਨੋਰੈਡ ਵੱਲੋਂ 12 ਏਅਰਕ੍ਰਾਫਟ F-35 ਅਤੇ F-22 ਜਿਹੜੇ ਅਮਰੀਕਾ ਵਾਲੇ ਨੇ ਉਹ ਫਾਇਰ ਕੀਤੇ ਗਏ, ਮਤਲਬ ਉਹ ਲਾਂਚ ਕੀਤੇ ਗਏ ਅਤੇ ਉਹਨਾਂ ਨੇ ਦੋ ਰਸ਼ੀਆ ਦੇ TU-142 ਮਿਲਟਰੀ ਏਅਰਕ੍ਰਾਫਟ ਇੰਟਰਸੈਪਟ ਕੀਤੇ ਨੀਅਰ ਦ ਸਟੇਟ ਆਫ ਅਲਾਸਕਾ।
ਅਤੇ ਇਹ ਪੈਟਰੋਲਿੰਗ ਵਾਸਤੇ ਵਰਤੇ ਜਾਣ ਵਾਲੇ ਏਅਰਕ੍ਰਾਫਟ ਨੇ ਜਿਹੜੇ ਰਸ਼ੀਆ ਵੱਲੋਂ ਇਹ ਯੂਜ਼ ਕੀਤੇ ਜਾਂਦੇ ਨੇ ਫੋਰ ਮੈਰੀਟਾਈਮ ਪੈਟਰੋਲਸ। ਸੋ ਦਿਸ ਇਜ਼ ਅ ਕੰਸਰਨਿੰਗ ਡਿਵੈਲਪਮੈਂਟ ਇਨ ਕੰਟੈਕਸਟ ਆਫ ਜੋ ਕੁਝ ਵੀ। ਜੇ ਦੇਖੋ ਮਿਡਲ ਈਸਟ ਦੇ ਵਿੱਚ ਜੰਗ ਨਾ ਲੱਗੀ ਹੁੰਦੀ, ਜੇ ਉਹ ਤੋਂ ਬਗੈਰ ਵੀ ਜੀਓ ਪੋਲੀਟੀਕਲ ਉਥਲ ਪੁਥਲ ਦੇ ਬਗੈਰ ਵੀ ਜੇ ਹੋਵੇ ਨਾ, ਇਹ ਤਾਂ ਵੀ ਕੰਸਰਨਿੰਗ ਆ, ਪਰ ਇਹ ਇਸ ਵੇਲੇ ਹੋਇਆ ਇਹ ਹੋਰ ਵੀ ਜ਼ਿਆਦਾ ਕੰਸਰਨਿੰਗ ਆ। ਓਕੇ ਵਾਸੂ ਜੀ, ਖਬਰਾਂ ਨਾ ਕਈ ਨੇ ਹੋਰ, ਆਪਾਂ ਕੁਇਕਲੀ ਚਲੋ ਜੇ ਮਾਰਕ ਕਾਰਨੀ ਦੀ ਗੱਲ ਕਰ ਹੀ ਰਹੇ ਸੀ, ਜਿਹੜੀ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਹੁਣ ਕੱਲ੍ਹ ਇੱਕ ਗਰੁੱਪ ਆਫ 7 ਕ੍ਰਿਟੀਕਲ ਮਿਨਰਲ ਅਲਾਇੰਸ ਦੇ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਹੋਇਆ, ਕੁਇਕਲੀ ਉਹਦੇ ਬਾਰੇ ਗੱਲ ਕਰ ਲੈਂਦੇ ਕਿਉਂਕਿ ਫਿਰ ਖਬਰਾਂ ਦੇ ਬੁਲੇਟਿਨ ਦਾ ਵੀ ਵਕਤ ਹੋਈ ਜਾਂਦਾ ਅਤੇ ਫਿਰ ਬੁਲੇਟਿਨ ਤੋਂ ਬਾਅਦ ਕਈ ਹੋਰ ਜਿਹੜੀਆਂ ਇੰਪੋਰਟੈਂਟ ਸਟੋਰੀਜ਼ ਨੇ ਲੋਕਲ ਉਹਨਾਂ ਬਾਰੇ ਗੱਲ ਕਰਦੇ ਹਾਂ।
ਸੋ ਪਿਛਲੇ ਸਾਲ ਜਦੋਂ ਕੈਨਨਾਸਕਸ ਦੇ ਵਿੱਚ G20 ਸੰਮੇਲਨ ਹੋਇਆ, G7 ਸੰਮੇਲਨ ਹੋਇਆ, ਉੱਥੇ ਉਹਨਾਂ ਨੇ ਸੋ ਕੈਨੇਡਾ ਵੱਲੋਂ ਇੱਕ ਨਵਾਂ ਕ੍ਰਿਟੀਕਲ ਮਿਨਰਲਸ ਪ੍ਰੋਡਕਸ਼ਨ ਅਲਾਇੰਸ ਲਾਂਚ ਕੀਤਾ ਗਿਆ ਸੀ। ਸੋ G7 ਦਾ ਇਹ ਕ੍ਰਿਟੀਕਲ ਮਿਨਰਲਸ ਪ੍ਰੋਡਕਸ਼ਨ ਅਲਾਇੰਸ ਆ, ਉਹਦੇ ਵਿੱਚ ਆਸਟ੍ਰੇਲੀਆ ਕੱਲ੍ਹ ਸ਼ਾਮਲ ਹੋਇਆ, ਇਹ ਗੱਲ ਮਾਰਕ ਕਾਰਨੀ ਨੇ ਅਨਾਊਂਸ ਕੀਤੀ ਗੱਲ।
ਸੋ G7 ਦੇ ਜਿਹੜੇ ਕੋਰ ਮੁਲਕ ਨੇ ਅਫਕੋਰਸ ਉਹ ਤਾਂ ਇਸ ਅਲਾਇੰਸ ਦਾ ਹਿੱਸਾ ਹੈਗੇ ਹੀ ਨੇ, ਇਹਦੇ ਵਿੱਚ ਕੁਝ ਸਟ੍ਰੈਟੇਜਿਕ ਪਾਰਟਨਰਸ ਨੂੰ ਵੀ ਸ਼ਾਮਲ ਕੀਤਾ ਗਿਆ। ਸਟ੍ਰੈਟੇਜਿਕ ਪਾਰਟਨਰਸ ਦੇ ਵਿੱਚ ਸਾਊਥ ਕੋਰੀਆ, ਇੰਡੀਆ ਸ਼ਾਮਲ ਹੋਇਆ ਸੀ ਇਸੇ ਹੀ ਅਗਰੀਮੈਂਟ ਦੇ ਵਿੱਚ, ਇਸੇ ਹੀ ਗਰੁੱਪ ਦੇ ਵਿੱਚ ਜਦੋਂ ਮਾਰਕ ਕਾਰਨੀ ਹੁਣ ਪਿਛਲੇ ਦਿਨ ਇੰਡੀਆ ਸੀਗੇ, ਕੱਲ੍ਹ ਆਸਟ੍ਰੇਲੀਆ ਵੀ ਇਹਦੇ ਵਿੱਚ ਸ਼ਾਮਲ ਹੋ ਚੁੱਕਿਆ। ਇਹਦੇ ਵਿੱਚ ਕਈ ਹੋਰ ਪਾਰਟਨਰਸ ਵੀ ਹੈਗੇ ਨੇ ਜਿਹੜੇ ਕਿ ਕਿਸੇ ਸਪੈਸੀਫਿਕ ਪ੍ਰੋਜੈਕਟ ਵਾਸਤੇ ਹੀ, ਕ੍ਰਿਟੀਕਲ ਮਿਨਰਲ ਰਿਲੇਟਡ ਕਿਸੇ ਵਿਸ਼ੇਸ਼ ਪ੍ਰੋਜੈਕਟ ਵਾਸਤੇ ਹਿੱਸਾ ਬਣਨਗੇ। ਇਸ ਅਲਾਇੰਸ ਦਾ ਮਕਸਦ ਹੈਗਾ ਕਿ ਜਿਹੜੀ ਪ੍ਰਾਈਵੇਟ ਕੈਪੀਟਲ ਹੈਗੀ ਆ, ਪਬਲਿਕ ਐਂਡ ਪ੍ਰਾਈਵੇਟ ਇਨਵੈਸਟਮੈਂਟ, ਉਹ ਕ੍ਰਿਟੀਕਲ ਮਿਨਰਲਸ ਦੇ ਖੇਤਰ ਦੇ ਵਿੱਚ ਉਹਨੂੰ ਲਿਆਂਦਾ ਜਾ ਸਕੇ। ਅਤੇ ਮਾਰਕ ਕਾਰਨੀ ਨੇ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਇਹ ਗੱਲ ਆਖੀ ਹੈ ਵੀ ਇਹ ਇੱਕ ਐਗਜ਼ਾਮਪਲ ਆ ਕਿ ਜਿਹੜੀਆਂ ਮਿਡਲ ਪਾਵਰਸ ਨੇ ਉਹ ਕਿਵੇਂ ਇਕੱਠੀਆਂ ਹੋ ਕੇ ਆਪਸ ਦੇ ਵਿੱਚ ਰਲ ਕੇ ਇੱਕ ਅਜਿਹਾ ਮਾਹੌਲ ਸਿਰਜ ਸਕਦੀਆਂ ਨੇ ਜਿਹਦੇ ਵਿੱਚ ਸਾਰਿਆਂ ਦਾ ਉਹਨਾਂ ਦਾ ਬੈਨੀਫਿਟ ਹੋਵੇ। ਅਸੀਂ ਬਸ ਜੀ ਕੱਲ੍ਹ ਵੀ ਗੱਲ ਕਰਦੇ ਸੀ ਵੀ ਜੇ ਕੈਨੇਡਾ ਅਤੇ ਆਸਟ੍ਰੇਲੀਆ ਦੀ ਕਪੈਸਿਟੀ ਵੇਖੀਏ, ਜਿੰਨੇ ਕ੍ਰਿਟੀਕਲ ਮਿਨਰਲਸ ਨੇ, ਜੇ ਦੋਨਾਂ ਨੂੰ ਕੰਬਾਈਂਡ ਵੇਖੀਏ ਤਾਂ ਪ੍ਰੋਡਕਸ਼ਨ ਦੇ ਵਿੱਚ ਆਸਟ੍ਰੇਲੀਆ ਅਤੇ ਕੈਨੇਡਾ ਦੀ ਸਾਂਝੇ ਤੌਰ 'ਤੇ ਬਹੁਤ ਬਹੁਤ ਵੱਡਾ ਯੋਗਦਾਨ ਆ ਕ੍ਰਿਟੀਕਲ ਮਿਨਰਲਸ ਦੇ ਵਿੱਚ।
ਯਾ ਸੋ ਉਹਨਾਂ ਨੇ ਉਹੀ ਸਾਰੇ ਨੰਬਰ ਜਿਹੜੇ ਨੇ ਕੱਲ੍ਹ ਫਿਰ ਦੁਹਰਾਏ ਉਹਨਾਂ ਨੇ। ਸੋ ਜੇ ਕਹਿੰਦੇ ਮਿਲਾ ਕੇ ਅਸੀਂ ਦੇਖੀਏ ਤਾਂ ਲੀਥੀਅਮ ਦੇ ਵਿੱਚ ਇੱਕ ਵੱਡੀ ਪਰਸੈਂਟੇਜ
34%
ਕਹਿੰਦੇ ਸਾਡੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਰਲ ਕੇ ਬਣਦੇ ਨੇ। ਫਿਰ ਜੇ ਅਸੀਂ ਬਾਕੀ ਉਹਨਾਂ ਨੇ ਕਈ ਮਿਨਰਲਸ ਦੀ ਗੱਲ ਕੀਤੀ ਸੀ, ਸੋ ਉਹਨਾਂ ਨੇ ਕਿਹਾ
34%
ਦਾ ਯੂਰੇਨੀਅਮ ਦਾ, 32% ਆਇਰਨ ਓਰ ਦਾ, 41% ਤੇ ਫਿਰ ਉਹਨਾਂ ਨੇ $25 billion ਦੀ ਜਿਹੜੀ ਵਾਰ ਚੈਸਟ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਸੀ ਵੈਸੇ, ਪਰ ਹੁਣ ਇਸ ਕੰਟੈਕਸਟ ਦੇ ਵਿੱਚ
ਫੰਡਿੰਗ ਆ ਉਹ,
ਹਾਂ, ਕਿ ਉਹਨਾਂ ਨੇ ਕਿਹਾ ਫਾਸਟ ਟਰੈਕ ਕਰਨ ਵਾਸਤੇ $25 billion ਦਾ ਅਸੀਂ ਫੰਡ ਵੀ ਬਣਾਇਆ ਹੋਇਆ ਤੇ ਸਾਡੀ ਰੈਂਕਿੰਗ ਵੀ ਬੜੀ ਚੰਗੀ ਹੈ ਮਾਈਨਿੰਗ ਇਨਵੈਸਟਮੈਂਟ ਨੂੰ ਲੈ ਕੇ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਫਿਰ ਉਹਨਾਂ ਨੇ ਆਪਣੀ ਜੋ ਪੁਰਾਣੀ ਸਾਡੀ ਬੇਸਿਕਲੀ ਵਿਜੇ ਜੀ ਜਿਹੜਾ ਇੱਕ ਥੀਮ ਸੀਗਾ ਵੀ ਮੈਂ ਤੇ ਸੱਜਣ ਇੱਕੋ ਮਿੱਕੇ,
ਹਾਂ,
ਕਿ ਕੈਨੇਡਾ ਤੇ ਆਸਟ੍ਰੇਲੀਆ ਦੇਖੋ ਕਿਵੇਂ ਦੋਨੋਂ ਇੱਕੋ ਮਿੱਕੇ ਮੁਲਕ ਨੇ ਤੇ ਅਸੀਂ ਸਾਡੀ ਹਿਸਟਰੀ ਵੀ ਬੜੀ ਸੇਮ ਆ ਤੇ ਅਸੀਂ ਚਾਹੁੰਦੇ ਹਾਂ ਸਾਡਾ ਫਿਊਚਰ ਵੀ ਜਿਹੜਾ ਉਹ ਇੱਕ ਕਾਮਨ ਫਿਊਚਰ ਹੋਵੇ।
ਸੋ ਮਾਰਕ ਕਾਰਨੀ ਨੇ ਸਟ੍ਰੈਟੇਜਿਕ ਕਜ਼ਨਸ ਆ ਉਹ, ਅੱਛਾ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ, ਕਹਿੰਦੇ ਅਸੀਂ ਆਪਣੇ ਮੁਲਕਾਂ ਦੇ ਸਿਸਟਮਸ ਦੇ ਵਿੱਚ, ਆਪਣੀ ਰਹਿਣੀ ਬਹਿਣੀ ਦੇ ਵਿੱਚ ਅਕਸਰ ਇਹ ਦੇਖਦੇ ਹਾਂ ਵੀ ਬਹੁਤ ਸਾਰੀਆਂ ਸਮਾਨਤਾਵਾਂ ਨੇ। ਸੋ ਉਸੇ ਹੀ ਸਮਾਨਤਾਵਾਂ, ਉਹਨਾਂ ਸਮਾਨਤਾਵਾਂ ਨੂੰ ਅੱਗੇ ਲਿਜਾਂਦੇ ਹੋਏ ਕੱਲ੍ਹ ਮਾਰਕ ਕਾਰਨੀ ਨੇ ਜਿਹੜਾ ਸਪੀਚ ਵੀ ਦਿੱਤੀ ਉੱਥੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ, ਉਹਦੇ 'ਚ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਅਸੀਂ ਯੂ ਨੋ ਵੀ ਮੇ ਲੁੱਕ ਐਟ ਡਿਫਰੈਂਟ ਸਕਾਈਜ਼, ਵੀ ਸਾਡੇ ਨੌਰਥ ਸਟਾਰ ਹੈ, ਤੁਸੀਂ ਸਦਰਨ ਕ੍ਰੋਸ ਵੇਖਦੇ ਹੋ, ਬਟ ਵੀ ਹੈਵ ਦ ਸੇਮ ਓਰੀਐਂਟੇਸ਼ਨ। ਸੋ ਇੱਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ, ਸਾਡੀ ਕਾਮਨ ਹੈਰੀਟੇਜ ਆ, ਕਾਮਨ ਪਰਸਪੈਕਟਿਵ ਆ,
ਐਂਡ ਵੀ ਕੈਨ ਬਿਲਡ ਅ ਕਾਮਨ ਫਿਊਚਰ,
ਬਿਲਡ ਅ ਕਾਮਨ ਫਿਊਚਰ। ਫਿਰ ਉਹਨਾਂ ਨੇ ਵਾਸੂ ਜੀ ਦੇਖੋ ਇਸ ਵੇਲੇ ਜੋ ਜੀਓ ਪੋਲੀਟੀਕਲ ਜਾਂ ਜੰਗਾਂ ਵਗੈਰਾ ਲੱਗੀਆਂ ਹੋਈਆਂ ਨੇ, ਉਹਦੇ ਕੰਟੈਕਸਟ ਦੇ ਵਿੱਚ ਉਹਨਾਂ ਨੇ ਵੀ ਕਹਿੰਦੇ ਭਾਵੇਂ ਫਲੈਂਡਰਸ ਦੇ ਵਿੱਚ ਵਰਲਡ ਵਾਰ ਦੀ ਲੜਾਈ ਹੋਵੇ, ਨੋਰਮੈਂਡੀ ਦੇ ਕੋਸਟ ਦੇ ਉੱਪਰ ਲੜਾਈ ਲੜੀ ਗਈ ਹੋਵੇ, ਕੋਰੀਆ ਦੇ ਵਿੱਚ ਹਿਲਸ ਆਫ ਕੋਰੀਆ ਦੇ ਵਿੱਚ ਲੜਾਈ ਹੋਈ ਹੋਵੇ, ਜਾਂ ਕੰਧਾਰ ਦੀਆਂ ਵੈਲੀਜ਼ ਦੇ ਵਿੱਚ ਹੋਈ ਲੜਾਈ ਹੋਵੇ, ਇਹਦੇ ਆਸਟ੍ਰੇਲੀਅਨਸ ਅਤੇ ਕੈਨੇਡੀਅਨਸ ਨੇ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ ਜਦੋਂ ਹਨੇਰਾ ਛਾਇਆ ਹੋਇਆ ਸੀ ਅਤੇ ਜਿੱਤ ਦੇ ਆਸਾਰ ਬਹੁਤ ਘੱਟ ਨਜ਼ਰ ਆਉਂਦੇ ਸੀ।
ਸੋ ਭਾਸ਼ਣ ਉਹੀ ਜਿਹੜੀ ਆਪਾਂ ਕੱਲ੍ਹ ਗੱਲ ਕਰਦੇ ਲਿਖ ਰਹੇ ਵਧੀਆ
ਬਹੁਤ ਵਧੀਆ ਭਾਸ਼ਣ
ਅਤੇ ਵਿਜੇ ਜੀ ਨਾਲ 19 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ
19 ਤੋਪਾਂ ਦੀ ਸਲਾਮੀ ਅਤੇ ਜਿੱਥੇ ਮਾਰਕਾਰਨੀ ਨੇ ਵਾਸੂ ਜੀ ਦੇਖੋ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਐਂਥਨੀ ਐਲਬਨੀਜ਼ੀ ਨਾਲ ਤਾਂ ਮੁਲਾਕਾਤ ਕੀਤੀ ਉਹਨਾਂ ਦੀ ਪੂਰੀ ਕੈਬਨਿਟ ਨਾਲ ਵੀ ਮੁਲਾਕਾਤ ਕੀਤੀ ਆ ਇਹ ਆਮ ਤੌਰ 'ਤੇ ਨਹੀਂ ਹੋਇਆ ਕਰਦਾ ਕਿ ਤੁਸੀਂ ਇੱਕ ਦੋ ਮਿਨਿਸਟਰਸ ਨੂੰ ਇੱਕ ਦੋ ਸੀਨੀਅਰ ਅਫੀਸ਼ਲਸ ਨੂੰ ਮਿਲ ਲਓਗੇ ਠੀਕ ਆ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਟੂ ਪ੍ਰਾਈਮ ਮਿਨਿਸਟਰ ਮੀਟਿੰਗ ਬਟ ਮੀਟਿੰਗ ਵਿਦ ਦੀ ਐਂਟਾਇਰ ਕੈਬਨਿਟ ਅਕਾਰਨੀ ਦਾ ਇਹ ਕਹਿਣਾ ਸੀ ਵੀ ਦੇਖੋ ਇਹ ਵੀ ਇੱਕ ਸੰਕੇਤ ਹੈ ਵੀ ਜਿਹੜੀ ਸਾਡੀ ਕਲੋਜ਼ਨੈਸ ਹੈਗੀ ਆ ਦੋਹਾਂ ਮੁਲਕਾਂ ਦੀ ਵੀ ਉਹ ਰੀਅਫਰਮ ਹੁੰਦੀ ਹੈ ਇਹਦੇ ਨਾਲ
ਤੇ ਨਾਲ ਉਹਨਾਂ ਨੇ ਮਿਡਲ ਪਾਵਰਸ ਵਾਲੀ ਗੱਲ ਫਿਰ ਉਹਨਾਂ ਨੇ ਸਾਰੀ ਕੀਤੀ
ਕਾਫੀ ਚੀਜ਼ਾਂ ਡੇਵਸ ਵਾਲੇ ਭਾਸ਼ਣ ਨਾਲ ਜਿਹੜੇ ਇੰਗਰੀਡੀਐਂਟ ਸੀਗੇ ਮੁਲਕਾਂ ਦੀ ਵੀ ਉਹ ਰੀਅਫਰਮ ਹੁੰਦੀ ਹੈ ਇਹਦੇ ਨਾਲ
ਤੇ ਨਾਲ ਉਹਨਾਂ ਨੇ ਮਿਡਲ ਪਾਵਰਸ ਵਾਲੀ ਗੱਲ ਫਿਰ ਉਹਨਾਂ ਨੇ ਸਾਰੀ ਕੀਤੀ
ਕਾਫੀ ਚੀਜ਼ਾਂ ਡੇਵਸ ਵਾਲੇ ਭਾਸ਼ਣ ਨਾਲ ਜਿਹੜੇ ਇੰਗਰੀਡੀਐਂਟ ਸੀਗੇ ਜੀ
ਤੇ ਉਹਨਾਂ ਨੇ ਨਾਲ ਐਗਜ਼ਾਮਪਲ ਦਿੱਤੀ CPTPP ਦੀ ਜਿਹੜਾ ਟਰਾਂਸ ਪੈਸੀਫਿਕ ਟ੍ਰੇਡਿੰਗ ਅਲਾਇੰਸ ਹੈ ਤੇ ਫਿਰ ਉਹਨਾਂ ਨੇ EU ਦੀ ਐਗਜ਼ਾਮਪਲ ਦਿੱਤੀ ਤੇ ਨਾਲ ਉਹਨਾਂ ਨੇ ਕੋਲਿਸ਼ਨ ਆਫ ਵਿਲਿੰਗ ਦੀ 32 ਮੁਲਕ ਨੇ ਉਹਦੇ ਵਿੱਚ ਯੂਕਰੇਨ ਦੀ
ਮਦਦ
ਉਹਨੇ ਕਿਹਾ ਵੀ ਦੇਖੋ ਜਦੋਂ ਮਿਡਲ ਪਾਵਰਸ ਇਕੱਠੀਆਂ ਹੁੰਦੀਆਂ ਨੇ ਅਮਰੀਕਾ ਤੋਂ ਬਿਨਾਂ ਵੀ ਭਾਵੇਂ ਅਮਰੀਕਾ ਨਾਮ ਨਹੀਂ ਲੈਂਦੇ ਮਤਲਬ ਇਹੀ ਹੈ ਕਿ ਅਮਰੀਕਾ ਤੋਂ ਬਿਨਾਂ ਜਦੋਂ ਮਿਡਲ ਪਾਵਰਸ ਇਕੱਤਰ ਹੋਣਗੀਆਂ ਤੇ ਉਹ ਵੀ ਕਿੰਨੇ ਸੋਹਣੇ ਕੰਮ ਕਰ ਸਕਦੀਆਂ
ਜਿਹੜੀ ਉਹਨਾਂ ਨੇ ਟਰਾਂਸ ਪੈਸੀਫਿਕ ਅਲਾਇੰਸ ਵਾਲੇ ਮੁਲਕਾਂ ਦੀ ਕਿਉਂਕਿ 11 ਮੈਂਬਰ ਉਹਦੇ ਨੇ ਯੂਰੋਪੀਅਨ ਯੂਨੀਅਨ ਦੇ 27 ਮੈਂਬਰ ਨੇ ਕਹਿੰਦੇ ਜਦੋਂ ਤੁਸੀਂ ਇਹ ਸਾਰਾ ਗਰੁੱਪ ਜੇ ਇਹਨਾਂ ਦੇ ਵਿੱਚ ਵੀ ਆਪਸ ਕੋਈ ਟ੍ਰੇਡ ਦਾ ਲਿੰਕ ਬਣ ਜਾਂਦਾ ਉਹ 1.5 ਬਿਲੀਅਨ ਆਬਾਦੀ ਆ ਮੁਲਕ ਦੀ ਜਿਹੜੀ ਕਿ ਇਹਨਾਂ ਗਰੁੱਪਸ ਦੇ ਵਿੱਚ ਰਿਪ੍ਰੈਜੈਂਟ ਹੁੰਦੀ
ਉਹ ਬ੍ਰਿਜ ਬਣਾਉਣ ਦੀ ਇੱਕ ਬੜੀ ਫਲੈਗਸ਼ਿਪ ਕਿਸਮ ਦੀ ਕੋਸ਼ਿਸ਼ ਕਰ ਰਹੇ ਨੇ ਮਾਰਕਾਰਨੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਸਟ੍ਰੇਲੀਆ ਵੀ ਉਹਦੇ ਵਿੱਚ ਯੋਗਦਾਨ ਪਾ ਰਿਹਾ ਤੇ ਕੈਨੇਡਾ ਤੇ ਆਸਟ੍ਰੇਲੀਆ ਰਲ ਕੇ EU ਤੇ CPTPP ਦੇ ਵਿਚਕਾਰ ਇੱਕ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਅਸੀਂ ਤਾਂ ਕਹਿੰਦੇ ਦੋਨੋਂ ਅਲਾਇੰਸਿਸ ਦੇ ਆਲਰੇਡੀ ਮੈਂਬਰ ਹੈਗੇ ਹਾਂ ਅਸੀਂ CPTPP ਦੇ ਵਿੱਚ ਵੀ ਹੈਗੇ ਹਾਂ ਤੇ ਅਸੀਂ EU ਦੇ ਨਾਲ ਵੀ ਟ੍ਰੇਡ ਕਰਦੇ ਹਾਂ ਸਾਨੂੰ ਕਹਿੰਦੇ ਐਜ ਸੱਚ ਇਹਦੇ ਨਾਲ ਕੋਈ ਜ਼ਿਆਦਾ ਫਾਇਦਾ ਸਾਨੂੰ ਪਰਸਨਲੀ ਨਹੀਂ ਹੋਣਾ ਪਰ ਕਹਿੰਦੇ ਗ੍ਰੇਟਰ ਗੁੱਡ ਵਾਸਤੇ ਕਹਿੰਦੇ
ਜਿਹੜੀ ਵੱਡੇ ਮੁਲਕਾਂ ਦੀ ਹੈਜੀ ਮਨੀ ਹੈ ਉਹਨੂੰ ਉਹ ਤੋਂ ਬਚਣ ਦਾ ਇੱਕ ਤਰੀਕਾ ਇਸ ਕਰਕੇ ਅਸੀਂ ਇਹ ਬ੍ਰਿਜ ਬਣਾਉਣਾ ਚਾਹੁੰਦੇ ਹਾਂ
ਇੱਕ ਉਹ ਕੁਰਕੁਰੇ ਦੀ ਯਾਰ ਜਿਹੜੀ ਟੇਢਾ ਹੈ ਪਰ ਮੇਰਾ ਹੈ
ਅੱਛਾ ਪਤਾ ਨਹੀਂ ਯਾਰ ਉਹ ਮੈਂ ਉਸ ਤੋਂ ਪਹਿਲਾਂ ਨਿਕਲਿਆ ਹੋ ਚੁੱਕਾ ਤਾ ਤੇ ਸੋ ਐਮਪਾਇਰ ਰੀਅਲ ਇਸਟੇਟ ਗਰੁੱਪ ਵਾਲਿਆਂ ਦੇ ਜਿਹੜੇ ਇਹ ਟਾਊਨ ਹੋਮਸ ਨੇ 128 ਤੇ 104 ਐਵੀਨਿਊ ਤੇ ਲੋਕੇਟਡ ਨੇ ਤੁਸੀਂ ਜੇ ਸ਼ੋਅ ਹੋਮ ਵਿਜ਼ਿਟ ਕਰਨਾ ਹੋਵੇ ਤਾਂ ਵੀ ਐਮਪਾਇਰ ਰੀਅਲ ਇਸਟੇਟ ਗਰੁੱਪ ਵਾਲਿਆਂ ਨੂੰ ਕਾਲ ਕਰੋ ਤੇ ਇੱਕ ਗੱਲ ਜਿਹੜੀ ਚੇਤੇ ਰੱਖਣ ਵਾਲੀ ਉਹ ਇਹ ਆ ਕਿ ਨਾ ਬ੍ਰੈਂਡ ਨਿਊ ਟਾਊਨ ਹੋਮਸ ਦੀ ਜਿਹੜੀ ਮੰਥਲੀ ਇੰਸਟਾਲਮੈਂਟ ਹੈ ਉਹ ਹੋ ਸਕਦਾ ਕਿ ਤੁਹਾਡੀ ਸਿਰਫ $3400 ਹੀ ਬਣੇ ਕੁਝ ਸ਼ਰਤਾਂ ਇਹਦੇ ਵਾਸਤੇ ਲਾਗੂ ਨੇ ਅੱਜ ਹੀ ਸ਼ੋਅ ਹੋਮ ਵਿਜ਼ਿਟ ਕਰੋ 128 ਸਟਰੀਟ ਤੇ 105 ਐਵੀਨਿਊ ਤੇ ਐਮਪਾਇਰ ਰੀਅਲ ਇਸਟੇਟ ਗਰੁੱਪ ਦੇ ਸ਼ੈਰੀ ਭੁੱਲਰ ਨੂੰ ਕਾਲ ਕਰ ਲਿਓ 7789277576 ਤੇ 7789275776 ਜਾਂ ਆਕਾਸ਼ ਗਈ ਨੂੰ ਕਾਲ ਕਰ ਸਕਦੇ ਹੋ 6047047269 ਤੇ ਐਮਪਾਇਰ ਰੀਅਲ ਇਸਟੇਟ ਗਰੁੱਪ ਤੇ ਵਾਸੂ ਜੀ BC ਦੇ ਟੂਰਿਜ਼ਮ ਸੈਕਟਰ ਦਾ ਐਕਸ਼ਨ ਪਲਾਨ ਕੱਲ੍ਹ ਟੂਰਿਜ਼ਮ ਮਿਨਿਸਟਰ ਐਨ ਕੈਂਗ ਵੱਲੋਂ ਸਾਂਝਾ ਕੀਤਾ ਗਿਆ ਇਹ ਜਿਹੜੀ BC ਦੀ ਲੁੱਕ ਵੈਸਟ ਸਟਰੈਟਜੀ ਸੀਗੀ ਜਿਹਦੇ ਬਾਰੇ ਇਹ ਪਿਛਲੇ ਸਾਲ ਨਵੰਬਰ ਦੇ ਵਿੱਚ ਆਈ ਥਿੰਕ ਇਹ ਸਟਰੈਟਜੀ ਉਦੋਂ ਐਲਾਨੀ ਸੀ ਸਰਕਾਰ ਨੇ ਕਿ ਜੀ ਅਗਲੇ 10 ਸਾਲਾਂ 'ਚ ਅਸੀਂ $200 ਬਿਲੀਅਨ ਦੀ ਪ੍ਰਾਈਵੇਟ ਇਨਵੈਸਟਮੈਂਟ ਲੈ ਕੇ ਆਉਣੀ ਆ ਜਿਹਦੇ ਬਾਰੇ ਪਿਛਲੇ ਦਿਨਾਂ 'ਚ ਆਪਾਂ ਕਾਫੀ ਡਿਟੇਲ 'ਚ ਗੱਲ ਕੀਤੀ ਆ ਉੱਧਰਲੇ ਪਾਸੇ ਮੈਂ ਜਾਊਂਗਾ ਨਹੀਂ ਹੁਣ ਨਹੀਂ ਤਾਂ ਫਿਰ ਉਹ ਬਜਟ ਵਾਲੀ ਗੱਲ ਜੁੜ ਕੇ ਕਹਾਣੀ ਫਿਰ
ਨਹੀਂ ਹੁਣ ਫਿਰ ਦੱਸ ਹੀ ਦਈਏ ਡੈਫੀਸਿਟ ਕਿੰਨਾ ਵਜੇ ਜੀ
ਡੈਫੀਸਿਟ ਤੇ ਹੁਣ 13.3 ਬਿਲੀਅਨ ਦਾ ਕਹਿੰਦੇ ਆ ਇਸ ਸਾਲ ਦਾ
ਪਰ ਹੈ ਕਿੰਨਾ
ਅਸਲ 'ਚ ਹੁਣ ਉਹ 'ਚ ਕਿੰਨਾ ਜੋੜੀਏ ਕਿਉਂਕਿ ਤੁਸੀਂ ਇਹ ਦੇਖੋ ਨਾ $2.7 ਬਿਲੀਅਨ ਜਿਹੜਾ ਟਬੈਕੋ ਕੰਪਨੀਜ਼ ਵਾਲਾ ਆਉਣਾ ਉਹ ਅਗਲੇ 10 ਸਾਲਾਂ 'ਚ ਆਉਣਾ ਪਰ ਉਹ ਸਰਕਾਰ ਨੇ ਪਿਛਲੇ ਸਾਲ ਦਾ ਡੈਫੀਸਿਟ ਘਟਾਉਣ ਵਾਸਤੇ ਹੀ ਵਰਤ ਲਿਆ ਹੋਇਆ ਹੁਣ ਜੇ $2.7 ਬਿਲੀਅਨ 'ਚੋਂ ਤੁਸੀਂ $270 ਮਿਲੀਅਨ ਮਾਈਨਸ ਵੀ ਕਰ ਲਓ ਇਹਦੇ ਵਿੱਚ $2.5 ਬਿਲੀਅਨ ਹੋਰ ਜੋੜਨਾ ਬਣਦਾ 13.3 ਬਿਲੀਅਨ 'ਚ
ਠੀਕ ਹੈ
ਤੇ ਇਹ ਫਿਰ ਕਿੰਨਾ ਹੋ ਗਿਆ 15.8 ਸੋ ਅਸਲ 'ਚ ਡੈਫੀਸਿਟ 15.8 ਬਿਲੀਅਨ ਹੈ
ਠੀਕ ਲਾ ਕੇ 15.8
ਅੱਛਾ ਉਹ ਜਿਹੜਾ ਹੁਣ ਐਤਕੀ ਬਜਟ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਨਾ ਵੀ ਅਸੀਂ $400 ਮਿਲੀਅਨ ਦਾ ਸਟ੍ਰੈਟੇਜਿਕ ਫੰਡ ਰੱਖਿਆ ਇਸੇ ਹੀ ਲੁੱਕ ਵੈਸਟ ਸਟ੍ਰੈਟੇਜੀ ਵਾਸਤੇ ਵੀ ਇਨਵੈਸਟਮੈਂਟ ਅਸੀਂ ਲੈ ਕੇ ਆਉਣੀ ਆ ਕਿੰਨੀ ਸੀ $200 ਬਿਲੀਅਨ ਦੀ ਅਤੇ ਅਸੀਂ ਆਪਣੇ ਵੱਲੋਂ $400 ਮਿਲੀਅਨ ਉਹਦੇ ਵਿੱਚ ਐਕੁਇਟੀ ਸਟੇਕ ਕਿਸੇ ਪ੍ਰੋਜੈਕਟ ਦੇ ਵਿੱਚ ਰੱਖਣ ਲਈ ਅਸੀਂ ਪਿਛਲੇ ਦਿਨ ਉਹਦੇ ਬਾਰੇ ਗੱਲ ਕੀਤੀ ਸੀ ਹੁਣ ਜਿਹੜਾ ਇਹ ਕੱਲ੍ਹ ਟੂਰਿਜ਼ਮ ਸੈਕਟਰ ਦਾ ਐਕਸ਼ਨ ਪਲਾਨ ਹੈ ਇਹ ਵੀ ਉਸ ਲੁੱਕ ਵੈਸਟ ਸਟ੍ਰੈਟੇਜੀ ਦਾ ਹਿੱਸਾ ਪਰ ਇਹਦੇ ਸਰਕਾਰ ਦਾ ਟਾਰਗੇਟ ਇੱਕ ਬੜਾ ਕਲੀਅਰ ਆ ਇਹਨਾਂ ਦਾ ਇਹ ਕਹਿਣਾ ਵੀ ਅਗਲੇ 10 ਸਾਲਾਂ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਟੂਰਿਜ਼ਮ ਸੈਕਟਰ ਤੋਂ ਰੈਵਨਿਊ ਬਣਦਾ BC 'ਚ ਜੋ ਕਿ ਇਸ ਵੇਲੇ $24 ਬਿਲੀਅਨ ਆ ਇਹ ਦੁੱਗਣਾ ਹੋਵੇ ਇਹ 2036 ਤੱਕ $48 ਬਿਲੀਅਨ ਟੂਰਿਜ਼ਮ ਸੈਕਟਰ ਦਾ ਰੈਵਨਿਊ ਹੋਣਾ ਚਾਹੀਦਾ ਅਤੇ ਉਹ ਟੀਚਾ ਕਿਵੇਂ ਅਚੀਵ ਕਰਨਾ ਉਹਦੇ ਨਾਲ ਸੰਬੰਧਿਤ ਜਿਹੜੀ ਯੋਜਨਾ ਹੈ ਉਹ ਕੱਲ੍ਹ ਮਿਨਿਸਟਰ ਵੱਲੋਂ ਐਲਾਨੀ ਗਈ ਹੈ
ਜਾਂ ਕਹਿੰਦੇ ਕਿ ਹੁਣ ਫੀਫਾ ਵਰਲਡ ਕੱਪ ਆ ਰਿਹਾ ਤੇ ਇਹ ਕਹਿੰਦੇ ਸਹੀ ਮੌਕਾ ਹੈ, ਲੋਹਾ ਗਰਮ ਹੈ, ਮਾਰੋ ਹਥੌੜਾ, ਤੇ ਅਸੀਂ ਬੀਸੀ ਦੀ ਬੜੀ ਮਸ਼ਹੂਰੀ ਕਰਨਾ ਚਾਹੁੰਦੇ ਹਾਂ ਕਿ ਬੀਸੀ ਨੂੰ ਬ੍ਰਿਟਿਸ਼ ਕੋਲੰਬੀਆ ਨੂੰ ਇੱਕ ਪ੍ਰੀਮੀਅਰ ਗਲੋਬਲ ਡੈਸਟੀਨੇਸ਼ਨ ਵਜੋਂ ਅਸੀਂ ਪ੍ਰੈਜੈਂਟ ਕਰਨਾ ਚਾਹੁੰਦੇ ਹਾਂ। ਸੋ ਇਹਦੇ ਵਾਸਤੇ ਕਹਿੰਦੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ। ਇੱਕ ਤਾਂ ਕਹਿੰਦੇ ਬੀਸੀ ਦੀ ਪ੍ਰੋਫਾਈਲ ਅਸੀਂ ਵਧਾਉਣੀ ਹੈ ਐਜ਼ ਅ ਟਰੈਵਲ ਡੈਸਟੀਨੇਸ਼ਨ। ਫਿਰ ਕਹਿੰਦੇ ਜਿਹੜੀਆਂ ਮਾਊਂਟੇਨ ਰਿਜ਼ੋਰਟਸ ਨੇ ਸਾਡੇ, ਉਹਨਾਂ ਦੀ ਪੋਟੈਂਸ਼ੀਅਲ ਨੂੰ ਕਹਿੰਦੇ ਅਸੀਂ ਹੋਰ ਡਿਵੈਲਪ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਮਾਊਂਟੇਨ ਰਿਜ਼ੋਰਟ, ਸਕੀਇੰਗ ਵਗੈਰਾ, ਇਹਨਾਂ ਐਕਟੀਵਿਟੀਜ਼ ਨੂੰ ਹੋਰ ਵਧਾਵਾਂਗੇ। ਫਿਰ ਜਿਹੜੀਆਂ ਕਹਿੰਦੇ ਟੂਰਿਜ਼ਮ ਅਤੇ ਆਊਟਡੋਰ ਰੀਕ੍ਰੀਏਸ਼ਨ ਨਾਲ ਸੰਬੰਧਿਤ ਕੋਈ ਜਿਹੜੀਆਂ ਪਰਮਿਸ਼ਨਸ ਵਗੈਰਾ ਨੇ, ਪਰਮਿਟਸ ਵਗੈਰਾ ਨੇ, ਵੀ ਉਹਨਾਂ ਨੂੰ ਸਪੀਡ ਅਪ ਕਰਾਂਗੇ ਆਥੋਰਾਈਜੇਸ਼ਨਸ ਨੂੰ, ਅਤੇ ਨਾਲ ਅਸੀਂ ਆਪਣੀਆਂ ਟੂਰਿਜ਼ਮ ਮਾਰਕੀਟਸ ਨੂੰ ਹੋਰ ਡਾਈਵਰਸੀਫਾਈ ਕਰਾਂਗੇ। ਕਿਉਂਕਿ ਜਦੋਂ ਵੀ ਬੀਸੀ ਦੇ ਵਿੱਚ ਟੂਰਿਜ਼ਮ ਦੀ ਗੱਲ ਹੁੰਦੀ ਹੈ, ਚਾਰ ਪੰਜ ਸ਼ਹਿਰ ਹੀ ਜ਼ਹਿਨ ਦੇ ਵਿੱਚ ਆਉਂਦੇ ਨੇ।
76% ਆਫ ਦਾ ਟੂਰਿਜ਼ਮ ਇਨ ਬੀਸੀ ਉਹ ਬਸ ਜੀ ਪੰਜ ਡੈਸਟੀਨੇਸ਼ਨ ਦਾ ਅਰਾਊਂਡ ਕੇਂਦਰਿਤ ਹੈ, ਵੈਨਕੂਵਰ, ਗ੍ਰੇਟਰ ਵਿਕਟੋਰੀਆ, ਵਿਸਲਰ, ਕਲੋਨਾ ਤੇ
ਟੋਫੀਨੋ ਹੋਣਾ
ਉਧਰ, ਹਾਂ ਮਤਲਬ ਵੈਨਕੂਵਰ ਆਈਲੈਂਡ ਦਾ ਜਿਹੜਾ ਗ੍ਰੇਟਰ ਵਿਕਟੋਰੀਆ ਦਾ ਇਲਾਕਾ। ਸੋ 76% ਦਾ ਜਿਹੜਾ ਆਪਣਾ ਟੂਰਿਜ਼ਮ ਆ ਉਹ ਈਵਨ ਰਿਚਮੰਡ, ਕਿਉਂਕਿ ਏਅਰਪੋਰਟ ਇੱਥੇ ਹੈ ਨਾ। ਸੋ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਵੈਨਕੂਵਰ ਤੋਂ ਜੁਦਾ ਕਰਕੇ ਰਿਚਮੰਡ ਨੂੰ ਲਹਿਦਾ ਕਿਉਂ ਲਿਖਿਆ,
ਇੱਥੇ ਪ੍ਰੋਟੈਸਟ ਹੋਣਾ ਚਾਹੀਦਾ।
ਸੋ ਤੁਸੀਂ ਇਹ ਕਹਿ ਲਓ ਵੀ ਕੁੱਲ ਮਿਲਾ ਕੇ ਫਿਰ ਚਾਰ ਥਾਵਾਂ ਹੀ ਰਹਿ ਗਈਆਂ, ਚਾਰ ਥਾਵਾਂ ਹੀ ਰਹਿ ਗਈਆਂ। ਸੋ ਇਹਨਾਂ ਦਾ ਇਹ ਕਹਿਣਾ ਵੀ ਜਿਹੜੀਆਂ ਇਹ ਡੈਸਟੀਨੇਸ਼ਨਸ ਨੇ, ਜਿਹੜੀਆਂ ਹੱਬਸ ਬਣੀਆਂ ਹੋਈਆਂ ਨੇ ਟੂਰਿਜ਼ਮ ਦੀਆਂ, ਇਹਨਾਂ ਦੇ ਵਿਦਇਨ ਟਰਾਂਸਪੋਰਟੇਸ਼ਨ ਦਾ ਤੰਤਰ ਅਤੇ ਇਹਨਾਂ ਤੋਂ ਦੂਜੀਆਂ ਥਾਵਾਂ 'ਤੇ ਜਾਣ ਦਾ ਟਰਾਂਸਪੋਰਟੇਸ਼ਨ ਦਾ ਤੰਤਰ ਅਸੀਂ ਉਹਨੂੰ ਬਿਹਤਰ ਬਣਾਵਾਂਗੇ, ਸੋ ਦੈਟ ਇੱਥੇ ਆਇਆ ਬੰਦਾ ਦੂਜੀਆਂ ਥਾਵਾਂ 'ਤੇ ਜਿਹੜੇ ਕੋਈ ਦੂਰ ਦੁਰਾਡੇ ਵਾਲੇ ਇਲਾਕੇ ਨੇ ਉੱਥੇ ਵੀ ਜਾਵੇ, ਸੋ ਦੈਟ ਟੂਰਿਜ਼ਮ ਦੇ ਰੈਵਨਿਊ ਦੇ ਵਿੱਚ ਜਿਹੜਾ ਹੋਣ ਵਾਲਾ ਵਾਧਾ ਉਹ ਸੂਬੇ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਕਮਿਊਨਿਟੀਜ਼ ਨੂੰ ਉਹਦਾ ਫਾਇਦਾ ਹੋ ਸਕੇ।
ਅਤੇ ਇੰਡੀਜਨਸ ਟੂਰਿਜ਼ਮ ਨੂੰ ਕਹਿੰਦੇ ਅਸੀਂ ਹੋਰ ਡਿਵੈਲਪ ਕਰਾਂਗੇ। ਇਹਦੇ ਨਾਲ ਕਹਿੰਦੇ $1.1 billion ਕਹਿੰਦੇ ਇਕਨੋਮਿਕ ਇੰਪੈਕਟ ਹੁੰਦਾ ਸਾਲ ਦਾ। ਸੋ ਜਿਹੜੇ ਵੀ ਵਿਜ਼ਿਟਰਸ ਕਹਿੰਦੇ ਬੀਸੀ ਦੇ ਵਿੱਚ ਆਉਂਦੇ ਨੇ, ਚਾਰਾਂ ਦੇ ਵਿੱਚੋਂ ਇੱਕ 25% ਕਹਿੰਦੇ ਉਹ ਔਥੈਂਟਿਕ ਇੰਡੀਜਨਸ ਐਕਸਪੀਰੀਅੰਸ ਹਾਸਲ ਕਰਨਾ ਚਾਹੁੰਦੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ। ਸੋ ਕਾਫੀ ਇਹਦੇ ਵਾਸਤੇ ਕਹਿੰਦੇ ਕਾਫੀ ਅਪਟੇਕ ਆ, ਤੇ ਇਹਦੇ ਨਾਲ 400 ਇੰਡੀਜਨਸ ਟੂਰਿਜ਼ਮ ਬਿਜ਼ਨਸਿਸ ਸਸਟੇਨ ਹੁੰਦੇ ਨੇ, ਤੇ ਤਕਰੀਬਨ 10,000 ਜੋਬਸ ਇੰਡੀਜਨਸ ਟੂਰਿਜ਼ਮ ਦੇ ਉੱਤੇ ਡਿਪੈਂਡੈਂਟ ਨੇ, ਇਹਨੂੰ ਅਸੀਂ ਹੋਰ ਡਿਵੈਲਪ ਕਰਾਂਗੇ।
ਇੱਕ ਹੋਰ ਨੇ ਕਿਹਾ ਕਹਿੰਦੇ ਅਸੀਂ ਬੀਸੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਵੀ ਜੇ ਕਿਸੇ ਨੇ ਕੋਈ ਕਾਨਫਰੰਸ ਕਰਨੀ ਹੈ, ਕੋਈ ਟ੍ਰੇਡ ਸ਼ੋਅ ਕਰਨਾ, ਕੋਈ ਕਲਚਰਲ ਇਵੈਂਟ ਕਰਨਾ, ਵੀ ਇੱਥੇ ਆ ਕੇ ਕਰੋ। ਮਿਨਿਸਟਰ ਨੇ ਇਹ ਕਿਹਾ ਵੀ ਜਿਹੜੇ ਬਿਜ਼ਨਸ ਵਿਜ਼ਿਟਰਸ ਨੇ ਉਹ ਜਿਹੜੇ ਮਨ ਪਰਚਾਵੇ ਵਾਸਤੇ ਆਉਣ ਵਾਲੇ, ਘੁੰਮਣ ਫਿਰਨ ਆਉਣ ਵਾਲੇ ਲੋਕਾਂ ਦੇ ਮੁਕਾਬਲੇ 4 ਗੁਣਾ ਜ਼ਿਆਦਾ ਪੈਸੇ ਖਰਚ ਕਰਦੇ ਨੇ। ਜਾਂ ਤਾਂ ਫਿਰ ਕੰਪਨੀ ਪੈਸੇ ਦੇ ਰਹੀ ਹੁੰਦੀ ਹੈ, ਫਿਰ ਹੋਟਲ ਵੀ ਮਹਿੰਗਾ ਬੁੱਕ ਹੁੰਦਾ, ਗੱਡੀ ਵੀ ਮਹਿੰਗੀ ਰੈਂਟ ਹੁੰਦੀ ਆ, ਖਾਣਾ ਵੀ ਮਹਿੰਗੇ ਹੋਟਲ 'ਚ ਖਾਇਆ ਜਾਂਦਾ। ਜਦ ਤੁਸੀਂ ਪਰਿਵਾਰ ਨਾਲ ਜਾ ਰਹੇ ਹੋ ਫਿਰ ਆਪਣੀ ਜੇਬ 'ਚੋਂ ਪੈਸਾ ਲੱਗਦਾ। ਮੇਬੀ ਦੈਟ
ਲਾਸ ਵੇਗਸ ਦੀ ਇਕਨੋਮੀ ਇਸੇ ਸਿਰ 'ਤੇ ਚੱਲਦੀ ਹੈ, ਕਾਨਫਰੰਸ ਸੈਂਟਰਸ ਦੇ ਸਿਰ 'ਤੇ।
ਹਾਂ ਸਹੀ ਗੱਲ ਆ, ਜਿਹੜੇ ਟ੍ਰੇਡ ਸ਼ੋਅਜ਼ ਉੱਥੇ ਹੁੰਦੇ ਆ। ਆ ਜਨਵਰੀ 'ਚ ਉਹ ਪਹਿਲਾਂ CES ਜਿਹੜਾ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਆ ਉਹ ਦੁਨੀਆ ਭਰ ਤੋਂ ਖਿੱਚ ਦਾ ਕੇਂਦਰ ਬਣਦਾ, ਅਤੇ ਉੱਦਾਂ ਦੇ ਸ਼ੋਅਜ਼ ਲਾਸ ਵੇਗਸ ਦੇ ਵਿੱਚ ਸਾਰਾ ਸਾਲ ਹੀ ਚੱਲਦੇ ਰਹਿੰਦੇ ਨੇ, ਅਲੱਗ ਅਲੱਗ ਟ੍ਰੇਡ ਸ਼ੋਅਜ਼। ਸੋ ਇਹ ਸਾਰੀ ਗੱਲ ਇਹਨਾਂ ਨੇ ਕੀਤੀ ਹੈ ਜੀ ਕਿ ਬੀਸੀ ਨੂੰ ਅਸੀਂ ਇੱਕ ਜਿਹੜਾ ਸਾਡਾ ਟੂਰਿਜ਼ਮ ਦਾ ਪਲਾਨ ਆ ਕਿ 2036 ਤੱਕ ਅਸੀਂ ਆਪਣਾ ਰੈਵਨਿਊ ਦੁੱਗਣਾ ਕਰਕੇ ਟੂਰਿਜ਼ਮ ਸੈਕਟਰ ਤੋਂ $48 billion ਕਰਨਾ, ਅਤੇ 1,30,000 ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਾਸੋ ਜੀ ਟੂਰਿਜ਼ਮ ਸੈਕਟਰ ਦੇ ਵਿੱਚ ਕੰਮ ਕਰਦੇ ਨੇ।
ਅਤੇ ਨਾਲ ਉਹਨਾਂ ਨੇ ਦੱਸਿਆ ਕਿ 17,000 ਬਿਜ਼ਨਸਿਸ ਨੇ ਜਿਹੜੇ ਟੂਰਿਜ਼ਮ ਦੇ ਉੱਤੇ ਨਿਰਭਰ ਕਰਨੇ, ਅਤੇ 1,13,000 ਤਾਂ ਡਾਇਰੈਕਟ ਜੋਬਸ ਨੇ। ਜੇ ਅਸੀਂ ਇਨਡਾਇਰੈਕਟ ਜੋਬਸ ਨੂੰ ਵੀ ਨਾਲ ਜੋੜੀਏ ਤਾਂ ਉਹ ਨੰਬਰ 1,63,000 ਹੁੰਦਾ। ਬੀਸੀ ਦੇ ਵਿੱਚ ਜਿਹੜਾ ਟੂਰਿਜ਼ਮ ਹੈ ਹਰ ਸਾਲ $23 billion ਦਾ ਕਹਿੰਦੇ ਐਨੂਅਲ ਰੈਵਨਿਊ ਜਨਰੇਟ ਕਰਦਾ ਤਕਰੀਬਨ, ਅਤੇ ਇਹਨੂੰ ਅਸੀਂ ਦੁੱਗਣਾ ਕਰਕੇ ਲੈ ਕੇ ਜਾਣਾ ਹੈ 48 billion 'ਤੇ।
48 billion ਬਾਏ 2036
10 ਸਾਲਾਂ ਦੇ ਵਿੱਚ।
ਵਾਸੂ ਜੀ, ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਵੱਲੋਂ ਕੁਝ ਹੋਰ ਲੇਅ ਆਫਸ ਕੀਤੇ ਜਾਣੇ ਨੇ। ਅੱਜ ਜਿਹੜੇ ਲੇਅ ਆਫ ਨੋਟਿਸਿਸ ਨੇ ਉਹ ਭੇਜੇ ਜਾ ਰਹੇ ਨੇ, ਦੱਸਿਆ ਗਿਆ। ਰੀਜ਼ਨ ਇਹ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਐਨਰੋਲਮੈਂਟ ਦੇ ਵਿੱਚ ਹੋਈ ਕਟੌਤੀ ਉਸਨੇ ਯੂਨੀਵਰਸਿਟੀ ਦੇ ਰੈਵਨਿਊ ਨੂੰ ਬਹੁਤ ਢਾਅ ਲਾਈ ਆ। KPU ਨੇ ਇਹ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਜੇ 2024 ਨਾਲ ਕੰਪੇਅਰ ਕਰੀਏ ਤਾਂ ਜਿਹੜਾ ਇਹ 2026 ਵਾਲਾ ਸਾਲ ਫਾਈਨੈਂਸ਼ੀਅਲ ਈਅਰ 2026, ਇਹਦੇ ਵਿੱਚ ਸਟੂਡੈਂਟ ਇਨਰੋਲਮੈਂਟ ਦੇ ਵਿੱਚ 4500 ਦੀ ਗਿਰਾਵਟ ਆ ਗਈ ਹੈ ਐਜ਼ ਕੰਪੇਅਰ ਟੂ 2024,
ਅਤੇ ਅਗਲੇ ਸਾਲ 1001 ਸਟੂਡੈਂਟਸ ਦੀ ਇੰਟਰਨੈਸ਼ਨਲ ਸਟੂਡੈਂਟ ਦੀ ਸੰਖਿਆ 1000 ਹੋਰ ਘਟਣ ਦੇ ਆਸਾਰ ਨੇ।
ਸੋ ਜਿਹਦਾ ਮਤਲਬ ਇਹ ਹੈ ਕਿ ਜੇ 2024 ਨਾਲ ਅਗਲਾ ਸਾਲ ਆਉਣ ਵਾਲਾ ਸਾਲ ਕੰਪੇਅਰ ਕਰਾਂਗੇ ਤਾਂ ਨੰਬਰ ਆਫ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਇਕੱਲੇ 5500 ਵਿਦਿਆਰਥੀਆਂ ਦੀ ਗਿਣਤੀ ਉਹ ਘੱਟ ਜਾਣੀ ਆ। ਅਤੇ ਵਾਸੂ ਜੀ, ਬਾਏ ਫਾਈਨੈਂਸ਼ੀਅਲ ਈਅਰ ਆਫ 2027 ਮਤਲਬ ਅਗਲਾ ਵਿੱਤੀ ਵਰ੍ਹਾ, ਇਹ ਮੰਨਿਆ ਜਾ ਰਿਹਾ KPU ਦੀ ਪ੍ਰੋਜੈਕਸ਼ਨ ਇਹ ਆ ਕਿ 2024 ਦੇ ਮੁਕਾਬਲੇ 2027 ਤੱਕ, ਸੋ 3 ਸਾਲਾਂ ਦੇ ਵਿੱਚ ਇਹਨਾਂ ਦਾ ਰੈਵਨਿਊ $88 million ਘੱਟ ਜਾਣਾ। ਤੇ ਰੀਜ਼ਨ ਸਾਰਾ ਦਾ ਸਾਰਾ ਇੰਟਰਨੈਸ਼ਨਲ ਸਟੂਡੈਂਟਸ ਦੀ ਇਨਰੋਲਮੈਂਟ ਦੀ ਕਟੌਤੀ ਆ।
ਤੇ ਪਿਛਲੇ ਸਾਲ ਦਾ ਹੀ ਸਕੂਲ ਦੀ ਇਹ ਪ੍ਰੋਜੈਕਸ਼ਨ ਸੀ ਕਿ ਜਿਹੜਾ 2025-26 ਦੇ ਵਿੱਚ ਇਹਨਾਂ ਦਾ ਰੈਵਨਿਊ ਲੋਸ ਹੈ ਇੱਕੋ ਹੀ ਸਾਲ ਦਾ ਉਹ 49 million ਹੋ ਸਕਦਾ, ਜਿਹਦੇ ਚੱਲਦਿਆਂ ਇਹਨਾਂ ਨੇ ਕਾਫੀ ਸਾਰੇ ਕੱਟਸ ਰੀਸੈਂਟਲੀ ਕੀਤੇ ਵੀ ਨੇ। ਸੋ ਐਡਮਿਨਿਸਟ੍ਰੇਟਿਵ ਖਰਚਿਆਂ ਦੇ ਵਿੱਚ, ਫੈਕਲਟੀ ਦੇ ਵਿੱਚ ਅਤੇ ਯੂਨੀਅਨ ਪੋਜੀਸ਼ਨਸ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕੱਟ ਡਾਊਨ ਕੀਤੀਆਂ ਨੇ, ਤੇ ਨਾਲ ਓਵਰ ਟਾਈਮ ਤੇ ਡਿਸਕ੍ਰਿਸ਼ਨਰੀ ਸਪੈਂਡਿੰਗ ਨੂੰ ਵੀ ਫਰੀਜ਼ ਕੀਤਾ। ਤੇ ਇਹਨਾਂ ਦਾ ਮਕਸਦ ਇਹ ਸੀ ਕਿ ਜਿਹੜਾ 2025-26 ਦਾ ਬਜਟ ਆ ਉਹਦੇ ਵਿੱਚ ਟੋਟਲ ਮਿਲਾ ਕੇ $5 million ਦੀ ਸੇਵਿੰਗ ਹੋ ਸਕੇ, ਤੇ ਜੋ ਕਿ 40-45 ਫੁੱਲ ਟਾਈਮ ਪੋਜੀਸ਼ਨਸ ਬਣਦੀਆਂ ਨੇ ਕਿ। ਸੋ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਵੇਕੈਂਟ ਪੋਜੀਸ਼ਨਸ ਨੇ, 20 ਵੇਕੈਂਟ ਪੋਜੀਸ਼ਨ ਸੀਗੀਆਂ, ਉਹਨਾਂ ਨੂੰ ਫਿਲਅਪ ਨਹੀਂ ਕੀਤਾ ਜਾਏਗਾ। ਇਹਦੇ ਨਾਲ $2.6 million ਦੀ ਸੇਵਿੰਗ ਹੋਣ ਦੇ ਆਸਾਰ ਨੇ, ਅਤੇ ਨਾਲ ਡਿਸਕ੍ਰਿਸ਼ਨਰੀ ਜਿਹੜੇ ਨੋਨ ਸੈਲਰੀ ਖਰਚੇ ਨੇ ਉਹ $3.3 million ਹੁਣ ਉੱਥੋਂ ਸੇਵਿੰਗ ਕਰਨੀ ਹੈ ਕਹਿੰਦੇ ਘਟਾ ਕੇ। ਜੇ ਟੈਂਪਰਰੀ ਕੰਟਰੈਕਟਸ ਉਹਨਾਂ ਨੂੰ ਰੀਨਿਊ ਨਹੀਂ ਕੀਤਾ ਗਿਆ, $4 million ਦੀ ਸੇਵਿੰਗ ਕਹਿੰਦੇ ਇੱਧਰੋਂ ਹੋ ਸਕਦੀ ਹੈ। ਅਤੇ ਹੁਣ ਦੇਖਣਾ ਹੋਏਗਾ ਕਿ ਜਿਹੜੇ ਨਵੇਂ ਕੱਟਸ ਕੀਤੇ ਜਾ ਰਹੇ ਨੇ, ਜਿਹਨਾਂ ਦੀਆਂ ਨੋਟੀਫਿਕੇਸ਼ਨਸ ਅੱਜ ਤੋਂ ਭੇਜੀਆਂ ਜਾਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ, ਇਹ ਕਿੰਨੇ ਕੱਟਸ ਹੋਣਗੇ, ਕਿੰਨੀਆਂ ਜੋਬਸ ਜਿਹੜੀਆਂ ਜਾਣਗੀਆਂ। ਹੁਣ ਜਿਹੜੇ ਯੂਨੀਅਨਾਈਜ਼ਡ ਮੈਂਬਰਸ ਵੀ ਨੇ, ਜਿਹੜੇ BCGEU ਦੇ ਮੈਂਬਰਸ ਨੇ, ਉਹਨਾਂ ਦੀਆਂ ਵੀ ਜੋਬਸ ਖਤਰੇ ਵਿੱਚ ਹੋ ਸਕਦੀਆਂ ਨੇ।
ਤੇ ਇਹ ਕਹਾਣੀ ਸਿਰਫ ਤੇ ਸਿਰਫ ਕੱਲੀ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੀ ਆ, ਜਿਹੜੇ ਕਿ ਹੁਣ ਕਹਿ ਰਹੇ ਨੇ ਵੀ 3 ਸਾਲਾਂ ਦੇ ਵਿੱਚ ਰੈਵਨਿਊ $88 million ਦਾ ਉਹਦੇ ਵਿੱਚ ਘਾਟਾ। ਬਾਕੀ ਦੇ ਤੁਸੀਂ ਅਕਰੋਸ ਕੈਨੇਡਾ ਜਿੰਨੇ ਵੀ ਬਸ ਜਿਹੜੀ ਹੋਰ ਇੱਦਾਂ ਦੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਦੇਖ ਲਓ ਇਹ ਜਿਹੜੀ ਕਹਾਣੀ ਆ ਮਲਟੀ ਬਿਲੀਅਨਸ ਦੇ ਵਿੱਚ ਜਾਏਗੀ।
ਰੀਸੈਂਟਲੀ ਵੈਂਕੂਵਰ ਕਮਿਊਨਿਟੀ ਕਾਲਜ ਨੇ ਵੀ ਅਨਾਊਂਸ ਕੀਤਾ ਸੀ ਕਿ ਆਪਣੀ ਰੈਗੂਲਰ ਫੈਕਲਟੀ ਦੇ ਵਿੱਚੋਂ 70 ਜੋਬ ਕੱਟਸ ਉਹ ਕਰ ਰਹੇ ਨੇ। ਦੇ ਆਰ ਕਟਿੰਗ 70 ਰੈਗੂਲਰ ਫੈਕਲਟੀ ਜੋਬ।
ਤੇ KPU ਵੱਲੋਂ ਵੀ ਜਿਹੜਾ ਇਹ ਕੱਟਸ ਦਾ, ਇਹ ਇੱਦਾਂ ਨਹੀਂ ਵੀ ਪਹਿਲੀ ਵਾਰ ਹੋ ਰਹੇ ਨੇ, ਜਿਹੜਾ ਕਿ ਮੈਂਸ਼ਨ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਦਾ ਲਾਸਟ 2 years ਆਲਸੋ KPU ਵੱਲੋਂ ਸਿਗਨੀਫੀਕੈਂਟ ਕਟੌਤੀਆਂ ਆਪਣੀਆਂ ਪੋਜੀਸ਼ਨਸ ਦੇ ਵਿੱਚ ਕੀਤੀਆਂ ਗਈਆਂ ਨੇ। ਸੋ ਉਹ ਸਿਲਸਿਲਾ ਜਾਰੀ ਆ। ਅਤੇ ਵਾਸੂ ਜੀ, ਅਸੀਂ ਪਿਛਲੇ ਦਿਨ ਹੀ, ਚਲੋ ਇਹ ਤਾਂ ਹੈਗੀ ਆ ਗੱਲ ਯੂਨੀਵਰਸਿਟੀਜ਼ ਦੀ ਜਾਂ ਕਾਲਜਿਸ ਦੀ, ਈਵਨ ਜਿਹੜੇ ਸਾਡੇ ਸਰੀ ਦੇ ਵਿੱਚ ਸਕੂਲ ਨੇ ਜਾਂ BC ਦੇ ਵਿੱਚ ਓਵਰਆਲ ਸਕੂਲ ਨੇ, ਉਹਨਾਂ ਦੇ ਵਿੱਚ ਵੀ ਨਵੇਂ ਸਟੂਡੈਂਟਸ ਦੀ ਗਿਣਤੀ ਘੱਟ ਗਈ ਹੈ। ਸਰੀ ਦੇ ਵਿੱਚ ਪਹਿਲੀ ਵਾਰ ਹੋਇਆ, ਪੈਂਡਮਿਕ ਵਾਲਾ ਸਾਲ ਆਪਾਂ ਪਰੇ ਕਰਕੇ ਦੇਖ ਲਈਏ ਕਿਉਂਕਿ ਉਹ ਦੈਟ ਵਾਜ਼ ਐਨ ਅਨੋਮਲੀ, ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 871 ਘੱਟ ਸਟੂਡੈਂਟਸ ਰਜਿਸਟਰ ਹੋਏ ਨੇ। ਅਤੇ ਉਹਦੇ ਕਰਕੇ ਜਿਹੜੀ ਸੂਬਾ ਸਰਕਾਰ ਪਰ ਸਟੂਡੈਂਟ ਦੇ ਆਧਾਰ 'ਤੇ ਫੰਡਿੰਗ ਦਿੰਦੀ ਆ, ਸਰੀ ਸਕੂਲ ਵਾਲੇ ਕਹਿੰਦੇ ਸਾਡੇ ਕੋਲ ਫੰਡਿੰਗ ਘੱਟ ਜਾਣੀ ਆ, ਸਾਡੇ ਵੀ ਪ੍ਰੋਗਰਾਮ ਖਤਰੇ 'ਚ ਨੇ।
ਅਤੇ ਅਗਲੇ 3 ਸਾਲ ਦੀ ਪ੍ਰੋਜੈਕਸ਼ਨ ਵੀ ਇਹੀ ਆ ਕਿ ਹਰ ਸਾਲ ਸਟੂਡੈਂਟਸ ਦੀ ਸੰਖਿਆ ਘੱਟਦੀ ਜਾਏਗੀ। ਸੋ 800-800 ਜਾਂ 900-900 ਦੀ ਜਿਹੜੀ ਐਨਰੋਲਮੈਂਟ ਉਹ ਘਟਣੀ ਹੈ ਓਵਰ ਦਾ ਨੈਕਸਟ 3 years। ਸੋ ਹੁਣ ਜੇ ਦੇਖੋ, ਪਹਿਲਾਂ ਜਦੋਂ ਸੰਖਿਆ ਵੱਧ ਰਹੀ ਸੀ ਸਟੂਡੈਂਟਸ ਦੀ, ਉਦੋਂ ਕਹਿੰਦੇ ਸੀ ਸਾਡੇ ਕੋਲ ਫੰਡਿੰਗ ਦੀ ਥੋੜ੍ਹਾ ਘਾਟ ਆ, ਸਾਨੂੰ ਜ਼ਿਆਦਾ ਪੈਸੇ ਚਾਹੀਦੇ ਨੇ। ਅਤੇ ਉਹ ਸਮਝ ਵੀ ਆਉਂਦੀ ਸੀ ਗੱਲ ਵੀ ਚਲੋ ਠੀਕ ਆ, ਵੀ ਕਪੈਸਿਟੀ ਐਡ ਕਰਨੀ ਪੈਣੀ ਆ, ਨਵੇਂ ਕਲਾਸਰੂਮ ਬਣਾਉਣੇ ਪੈਣਗੇ, ਨਵਾਂ ਸਟਾਫ ਵੀ ਹਾਇਰ ਕਰਨਾ ਪਏਗਾ, ਨਵੇਂ ਕੋਰਸਿਸ ਚਲਾਉਣੇ ਪੈਣਗੇ। ਪਰ ਹੁਣ ਜਦੋਂ ਸਟੂਡੈਂਟਸ ਦੀ ਸੰਖਿਆ ਘੱਟ ਰਹੀ ਹੈ
ਹੁਣ,
ਤੇ ਹੁਣ ਵੀ ਕਹਿੰਦੇ ਹੁਣ ਸਾਨੂੰ ਡਰ ਹੈ ਕਿ ਜਿਹੜੀ ਫੰਡਿੰਗ ਵਧਾਈ ਹੋਈ ਸੀ ਉਹ ਘਟਾ ਨਾ ਦੇਣ ਕਿਤੇ।
ਫਿਰ 4 ਲੇਨ ਵਾਲਾ ਬ੍ਰਿਜ ਠੀਕ ਹੀ ਬਣਾਇਆ ਸਰਕਾਰ ਨੇ,
ਜਿਹੜਾ ਬਣ ਗਿਆ ਸ਼ੁਕਰ ਕਰੋ, ਅਜੇ ਬੜੇ ਸਾਰੇ ਨੇ
ਜਿਹੜੇ। ਮੈਂ ਦੇਖੋ
ਇਹਦੇ ਬ੍ਰਿਜ ਬਣਨਾ ਕਿ ਟਨਲ ਬਣ,
ਮੈਂ ਹਾਂ ਉਹਦਾ ਤਾਂ ਪਤਾ ਹੀ ਨਹੀਂ, ਪਰ ਇੱਕ ਗੱਲ ਇਹ ਜ਼ਰੂਰ ਹੈ ਹੁਣ ਪਿਛਲੇ ਦਿਨਾਂ ਤੋਂ ਨਾ ਟ੍ਰੈਫਿਕ ਵੀ ਉਨਾ ਜ਼ਿਆਦਾ ਮਹਿਸੂਸ ਨਹੀਂ ਹੁੰਦਾ। ਹੁਣ ਇਹ ਚਲੋ ਇਹ ਇਸ ਵੇਲੇ ਜਿੰਨੀ ਕੁ ਇਕਨੋਮੀ ਦੇ ਵਿੱਚ ਐਕਟੀਵਿਟੀ ਚੱਲ ਰਹੀ ਹੈ ਉਹਦਾ ਵੀ ਇੱਕ ਸੰਕੇਤ ਹੋ ਸਕਦਾ ਇਹ ਕਿ ਇਕਨੋਮਿਕ ਐਕਟੀਵਿਟੀ ਦੇ ਵਿੱਚ ਆਈ ਹੋਈ ਖੜੋਤਾ। ਟਰੱਕਿੰਗ ਇੰਡਸਟਰੀ ਉਨੀ ਬਿਜ਼ੀ ਨਹੀਂ ਆ, ਜਿਹੜਾ ਸੜਕਾਂ ਦੇ ਉੱਪਰ ਟ੍ਰੈਫਿਕ ਦੇ ਬਿਜ਼ੀ ਹੋਣ ਦਾ ਇੱਕ ਵੱਡਾ ਕਾਰਨ ਇਹ ਹੁੰਦਾ ਕਿ ਜਿਹੜਾ ਟਰਾਂਸਪੋਰਟੇਸ਼ਨ ਸੈਕਟਰ ਆ ਉਹ ਕਿੰਨਾ ਕੁ ਇਸ ਵੇਲੇ ਰੁੱਝਿਆ ਹੋਇਆ ਹੈ ਇਕਨੋਮੀ ਦੇ ਵਿੱਚ। ਜੇ ਇਕਨੋਮਿਕ ਐਕਟੀਵਿਟੀ ਘੱਟ ਹੈ, ਟਰਾਂਸਪੋਰਟੇਸ਼ਨ ਸੈਕਟਰ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਸੜਕਾਂ ਦੇ ਉੱਪਰ ਘੱਟ ਨੇ, ਪਰ ਓਵਰਆਲ ਟ੍ਰੈਫਿਕ ਦੇ ਵਿੱਚ ਵੀ ਵਾਸੂ ਜੀ ਉਨਾ ਹੁਣ ਉਨੀ ਮਾਰੋ ਮਾਰ ਨਜ਼ਰ ਨਹੀਂ ਆਉਂਦੀ ਨੌਕ ਔਨ ਵੁੱਡ ਪਿਛਲੇ ਕੁਝ ਦਿਨਾਂ ਤੋਂ। ਹੁਣ ਇਕਦਮ ਕੀ ਫਰਕ ਪਿਆ, ਇਹ ਇਸ਼ੂ ਕੀ ਆ, ਇਹ ਸੁਣਨ ਵਾਲੇ ਵੀ ਦੱਸਣਗੇ ਮੈਸੇਜ ਕਰਕੇ।
ਦੋਨੋਂ ਹੀ ਮੇਨ ਰੀਜ਼ਨਸ ਨੇ ਵੀ ਜਿਹੜੇ ਬਿਲਕੁਲ ਸਮਝ ਆਉਂਦੇ ਨੇ ਕਿ ਇੱਕ ਤਾਂ ਇਮੀਗ੍ਰੇਸ਼ਨ ਟਾਰਗੇਟਸ ਜਿਹੜੇ ਘਟਾਤੇ, ਇਮੀਗ੍ਰੇਸ਼ਨ ਨੰਬਰਸ ਬਹੁਤ ਘਟੇ ਨੇ, ਉਹਦੇ ਨਾਲ ਸਾਰੀਆਂ ਚੀਜ਼ਾਂ ਦੇ ਉੱਤੇ ਫਰਕ ਨਜ਼ਰ ਆ ਰਿਹਾ ਹੁਣ ਹੌਲੀ ਹੌਲੀ। ਪਲੱਸ ਦੂਸਰਾ ਜਿਹੜਾ ਵੈਸੇ ਹੀ ਜਿਹੜੀ ਇਕਨੋਮੀ ਦੇ ਵਿੱਚ ਥੋੜ੍ਹਾ ਜਿਹਾ ਜਿਹੜੀ ਖੜੋਤ ਆਈ ਹੋਈ ਹੈ, ਥੋੜ੍ਹੀ ਸਲੋ ਡਾਊਨ ਜਿਹੜਾ ਹੈ, ਉਹਦੇ ਕਰਕੇ ਇਕਨੋਮਿਕ ਐਕਟੀਵਿਟੀ ਵੀ ਘਟੀ ਹੋਈ ਹੈ।
ਜੇ ਕਿਤੇ ਖੜੋਤ ਨਹੀਂ ਆ ਰਹੀ ਉਹ ਹੈ ਇੰਗਲੈਂਡ ਦੀ ਸਕੋਰ ਕਰਨ ਦੀ ਰਫ਼ਤਾਰ ਦੇ ਵਿੱਚ, ਬਾਵਜੂਦ ਇਸ ਦੇ ਕਿ ਉਹਨਾਂ ਦੀਆਂ ਵਿਕਟਾਂ ਡਿੱਗ ਰਹੀਆਂ ਨੇ। 118 ਤੇ 4 ਵਿਕਟਾਂ ਦਾ ਨੁਕਸਾਨ ਹੋ ਚੁੱਕਾ ਇੰਗਲੈਂਡ ਦਾ 9.5 overs ਦੇ ਵਿੱਚ, ਅਜੇ 10 over ਨਹੀਂ ਪੂਰੇ ਹੋਏ ਤੇ 118 ਦੇ ਸਕੋਰ ਤੇ ਨੇ। ਤੇ ਇਸ ਵੇਲੇ ਇੰਗਲੈਂਡ ਦੇ ਇਸ ਜਵਾਬ ਨੂੰ ਲੀਡ ਕਰ ਰਹੇ ਨੇ ਜੇਕਬ ਬੈਥਲ, 18 ਗੇਂਦਾਂ ਦੇ ਵਿੱਚ 49 not out, 3 ਚੌਕੇ 5 ਛੱਕੇ ਜੜ ਚੁੱਕੇ ਨੇ। 272 ਦੇ ਸਟ੍ਰਾਈਕ ਰੇਟ ਤੇ ਜੇਕਬ ਬੈਥਲ ਇਸ ਵੇਲੇ ਖੇਡਦੇ ਪਏ ਨੇ। ਸੋ ਜਵਾਬ ਬੜਾ ਤਕੜਾ ਇੰਗਲੈਂਡ ਵੱਲੋਂ ਦਿੱਤਾ ਜਾ ਰਿਹਾ, ਪਰ ਜਿਹੜਾ ਜਿੱਤਣ ਵਾਸਤੇ ਸਕੋਰ ਚਾਹੀਦਾ ਉਹ 254 ਹੈ। ਜਿਹੜਾ ਇੰਗਲੈਂਡ ਦੀ ਜ਼ਰੂਰਤ ਹੈ, ਪਰ ਇਸ ਵੇਲੇ ਵਧੀਆ ਰਨ ਰੇਟ 'ਤੇ ਇੰਗਲੈਂਡ ਦੀ ਟੀਮ ਅੱਗੇ ਵੱਧਦੀ ਪਈ ਆ। ਕਰੰਟ ਰਨ ਰੇਟ ਇਜ਼ 12 ਰਨਸ ਪਰ ਓਵਰ, ਰਿਕੁਆਇਰਡ 13.4 ਰਨਸ ਪਰ ਓਵਰ। ਵਾਸੂ ਜੀ, ਡੋਨਲਡ ਟਰੰਪ ਨੇ ਜਿਹੜੇ ਟੈਰਿਫ ਲਾਏ ਸੀ, ਅਤੇ ਟੈਰਿਫ ਨੂੰ ਪਿਛਲੇ ਦਿਨੀ ਪਿਛਲੇ ਮਹੀਨੇ ਦੀ ਗੱਲ ਹੈ, ਜਦੋਂ ਆਪਣੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਆਖ ਦਿੱਤਾ ਸੀ ਆਈਪਾ ਟੈਰਿਫਸ ਨੂੰ, ਜਿਹਦੇ ਆਧਾਰ 'ਤੇ ਟਰੰਪ ਨੇ ਉਹ ਫੈਂਟਨਲ ਟੈਰਿਫ ਅਤੇ ਰੈਸੀਪ੍ਰੋਕਲ ਟੈਰਿਫ ਲਾਏ ਸੀ। ਫਿਰ ਇੱਕ ਬਿਜ਼ਨਸ ਹੈਗਾ ਇਹ ਅਮਰੀਕਾ ਦੇ ਵਿੱਚ ਹੀ ਹੈਗਾ, ਇਹ ਟੈਨਸੀ ਦੇ ਨੈਸ਼ਵਿਲ ਦਾ ਇੱਕ ਬਿਜ਼ਨਸ ਆ, ਉਹਨਾਂ ਨੇ ਇੱਕ ਮੁਕੱਦਮਾ ਕਰ ਦਿੱਤਾ ਅਮਰੀਕਾ ਦੀ ਇੰਟਰਨੈਸ਼ਨਲ ਟ੍ਰੇਡ ਕੋਰਟ ਦੇ ਕੋਲ, ਕਿ ਜਿਹੜੇ ਟੈਰਿਫ ਦੇ ਰਾਹੀਂ ਪੈਸੇ ਇਕੱਠੇ ਕੀਤੇ ਆ, ਸੁਪਰੀਮ ਕੋਰਟ ਨੇ ਕਿਹਾ ਤਾਂ ਟੈਰਿਫ ਗੈਰ ਕਾਨੂੰਨੀ ਸੀ ਜਾਂ ਅਨਕੋਨਸਟੀਟਿਊਸ਼ਨਲ ਸੀਗੇ, ਟਰੰਪ ਨੇ ਆਪਣੀ ਅਥਾਰਟੀ ਓਵਰਸਟੈਪ ਕੀਤੀ ਆ। ਹੁਣ ਭਾਵੇਂ ਡੋਨਲਡ ਟਰੰਪ ਨੇ ਸੈਕਸ਼ਨ 122 ਤਹਿਤ 150 ਦਿਨਾਂ ਵਾਸਤੇ ਟੈਰਿਫ ਨਵੇਂ ਲਾਤੇ ਨੇ, ਪਰ ਜਿਹੜੇ ਪੁਰਾਣੇ ਟੈਰਿਫਸ ਨੂੰ ਸੁਪਰੀਮ ਕੋਰਟ ਕਹਿ ਚੁੱਕੀ ਆ ਕਿ ਇਹ ਅਨਕੋਨਸਟੀਟਿਊਸ਼ਨਲ ਸੀ, ਸਾਡੇ ਉਹ ਪੈਸੇ ਦਾ ਵਾਪਸ ਕਰਾਓ, ਉਹ ਪੈਸਿਆਂ ਦਾ ਰਿਫੰਡ ਮਿਲਣਾ ਚਾਹੀਦਾ। ਅਤੇ ਅਮਰੀਕਾ ਦੀ ਇੰਟਰਨੈਸ਼ਨਲ ਟ੍ਰੇਡ ਕੋਰਟ ਦੇ ਜੱਜ ਨੇ ਨਿਊਯਾਰਕ ਦੇ ਵਿੱਚ ਇਸ ਗੱਲ ਦਾ ਹੁਕਮ ਦੇ ਦਿੱਤਾ ਕਿ ਰਿਫੰਡ ਜਾਰੀ ਹੋਣੇ ਚਾਹੀਦੇ ਆ।
ਹਾਂ, ਕਿਉਂਕਿ ਸੁਪਰੀਮ ਕੋਰਟ ਨੇ ਆਪਣੀ ਜੱਜਮੈਂਟ ਦੇ ਵਿੱਚ ਰੀਫੰਡ ਦਾ ਕੋਈ ਜ਼ਿਕਰ ਹੀ ਨਹੀਂ ਸੀ ਕੀਤਾ ਕਿ ਰੀਫੰਡ ਦਿੱਤੇ ਜਾਣਗੇ ਕਿ ਨਹੀਂ, ਕਿਉਂਕਿ ਦਸੰਬਰ ਤੱਕ ਆਈਪਾ ਦੇ ਤਹਿਤ $130 ਬਿਲੀਅਨ ਰੈਵਨਿਊ ਵਜੋਂ ਇਕੱਤਰ ਕੀਤੇ ਜਾ ਚੁੱਕੇ ਸਨ ਇਹਨਾਂ ਟੈਰਿਫਸ ਤੋਂ
ਜੀ,
ਅਤੇ ਹੁਣ ਇਹ ਮੰਨਿਆ ਜਾਂਦਾ ਵੀ ਜੇ ਰੀਫੰਡ ਦੇਣੇ ਪਏ ਤਾਂ ਨੰਬਰ $175 ਬਿਲੀਅਨ ਤੱਕ ਪਹੁੰਚਿਆ ਹੋਇਆ ਹੋ ਸਕਦਾ ਹੈ ਕਿ ਜੇ ਰੀਫੰਡ ਦੇਣੇ ਪੈਣ ਤਾਂ $175 ਬਿਲੀਅਨ ਅਮਰੀਕਾ ਨੂੰ ਮੋੜਨੇ ਪੈਣਗੇ। ਸੋ ਉਹ ਹੁਣ US ਦੀ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਫੈਡਰਲ ਜੱਜ ਰਿਚਰਡ ਈਟਨ ਨੇ ਕੱਲ੍ਹ ਇਹ ਜੱਜਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਜਿਹੜੇ ਵੀ ਇੰਪੋਰਟਰਸ ਆਫ ਰੈਕਰਡ ਨੇ, ਜਿਹਨਾਂ ਦਾ ਵੀ ਨਾਮ ਸੂਚੀ ਵਿੱਚ ਹੈਗਾ, ਦੇ ਆਰ ਐਂਟਾਈਟਲਡ ਟੂ ਬੈਨੀਫਿਟ ਫਰੋਮ ਦਾ ਜੱਜਮੈਂਟ, ਉਹਨਾਂ ਦਾ ਉਹਨਾਂ ਨੂੰ ਰੀਫੰਡ ਮਿਲਣਾ ਬਣਦਾ ਹੈ। ਅਤੇ ਹੁਣ ਇਹ ਉਹਨਾਂ ਨੇ ਕਿਹਾ ਵੀ ਰੀਫੰਡ ਨਾਲ ਸੰਬੰਧਿਤ ਜਿਹੜੀਆਂ ਵੀ ਕੋਈ ਹੀਅਰਿੰਗਸ ਵਗੈਰਾ ਹੋਣਗੀਆਂ ਉਹਦੀ ਸੁਣਵਾਈ ਵੀ ਇਹੀ ਕਰਨਗੇ ਆਪ। ਅਤੇ ਨਾਲ ਹੁਣ ਜਿਹੜੀ ਇਹਨਾਂ ਦੀ CBP ਹੈ, ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ, ਉਹਨਾਂ ਨੂੰ ਇੱਕ ਤੰਤਰ ਬਿਠਾਉਣਾ ਪਏਗਾ ਵੀ ਜੇ ਰੀਫੰਡ ਜਾਰੀ ਕਰਨੇ ਆ ਤਾਂ ਉਹ ਕਿਸ ਤਰ੍ਹਾਂ ਹੋਣਗੇ। CBP ਵੱਲੋਂ ਅਜੇ ਵੀ ਜੇ ਕੋਈ ਕਸਟਮਸ ਕੈਲਕੂਲੇਸ਼ਨ ਦੇ ਵਿੱਚ ਕੋਈ ਐਰਰ ਹੋ ਜਾਂਦਾ, ਕੋਈ ਗਲਤੀ ਹੋ ਜਾਂਦੀ ਆ, ਰੀਫੰਡ ਜਾਰੀ ਕੀਤੇ ਜਾਂਦੇ ਨੇ, ਪਰ ਉਹਨਾਂ ਦਾ ਸਿਸਟਮ ਉਹਦੇ ਵਿੱਚ ਇੰਨੀ ਕਪੈਸਿਟੀ ਨਹੀਂ ਹੈ
ਕਿ ਇੱਕਦਮ
$175 ਬਿਲੀਅਨ ਦੇ ਰੀਫੰਡ ਦੇ ਸਕਣ।
ਜਿਹੜਾ ਵਸੂ ਜੀ, ਇਹ ਅਮਰੀਕਾ ਦੇ ਵਿੱਚ ਟੈਰਿਫਸ ਇਕੱਠੇ ਕਰਨ ਦਾ ਤਰੀਕਾ ਇੱਕ ਲਿਕੁਇਡੇਸ਼ਨ ਪ੍ਰੋਸੈਸ ਦੇ ਤਹਿਤ ਇਹ ਚੱਲਦਾ ਕਿ ਜਿਹੜਾ ਵੀ ਸਮਾਨ ਅਮਰੀਕਾ ਦੀ ਕਸਟਮਸ ਦੇ ਰਾਹੀਂ ਗੁਜ਼ਰ ਰਿਹਾ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀ ਫਾਈਨਲ ਅਕਾਊਂਟਿੰਗ ਹੈਗੀ ਆ ਉਹ ਕੈਲਕੂਲੇਸ਼ਨ ਕਰਕੇ ਦੱਸੀ ਜਾਂਦੀ ਆ ਕਸਟਮਸ ਡਿਪਾਰਟਮੈਂਟ ਵੱਲੋਂ ਵੀ ਭਾਈ ਤੁਹਾਡੇ ਇਸ ਸਮਾਨ ਦਾ ਇੰਨਾ ਟੈਰਿਫ ਬਣਦਾ। ਹੁਣ ਉਹਦੇ ਵਿੱਚ ਕੀ ਹੈ, ਜਿਹੜਾ ਇੰਪੋਰਟਰ ਹੁੰਦਾ ਉਹਦੇ ਕੋਲ 180 ਦਿਨਾਂ ਦਾ ਸਮਾਂ ਹੁੰਦਾ ਹੈ ਚੈਲੇਂਜ ਕਰਨ ਵਾਸਤੇ ਜਿਹੜੀ ਵੀ ਡਿਊਟੀ ਜਾਂ ਜਿਹੜਾ ਵੀ ਟੈਰਿਫ ਕੈਲਕੂਲੇਟ ਕਰਕੇ ਕਸਟਮਸ ਡਿਪਾਰਟਮੈਂਟ ਨੇ ਦੱਸਿਆ ਵੀ ਇੰਨੇ ਪੈਸੇ ਦੇਣੇ ਆ। ਜੇ ਇੰਪੋਰਟਰ ਨੂੰ ਲੱਗੇ ਵੀ ਨਹੀਂ ਯਾਰ ਇੰਨੇ ਪੈਸੇ ਨਹੀਂ ਬਣਦੇ, 180 ਦਿਨਾਂ ਤੱਕ ਉਹਨੂੰ ਚੈਲੇਂਜ ਕਰ ਸਕਦਾ। ਸੋ ਇਨਫੈਕਟ ਹੈ ਕਿ ਜਿਹੜੀ ਜਦੋਂ 180 ਦਿਨ ਗੁਜ਼ਰ ਗਏ ਫਿਰ ਜਿਹੜੀ ਉਹ ਲਿਕੁਇਡੇਸ਼ਨ ਆ ਉਹ ਫਾਈਨਲ ਹੋ ਜਾਂਦੀ ਆ। ਜਿਨ੍ਹਾਂ ਨੇ ਪਿਛਲੇ 180 ਦਿਨਾਂ ਦੇ ਵਿੱਚ ਪੈਸੇ ਦਿੱਤੇ ਨੇ ਉਹ ਤਾਂ ਕਹਿੰਦੇ ਡੈਫੀਨੇਟਲੀ ਇਸ ਦਾਇਰੇ ਦੇ ਵਿੱਚ ਆ ਹੀ ਗਏ ਨਾ, ਕਿਉਂਕਿ ਉਹਨਾਂ ਦੀ ਫਾਈਲ ਅਜੇ ਵੀ ਇੱਕ ਤਰ੍ਹਾਂ ਐਕਟਿਵ ਆ ਕਿਉਂਕਿ ਉਹਨਾਂ ਕੋਲ 180 ਦਿਨ ਦਾ ਟਾਈਮ ਹੈ ਚੈਲੇਂਜ ਕਰਨ ਦਾ। ਪਰ ਜਿਹੜੇ ਇਹ ਟੈਰਿਫਸ ਨੇ ਇਹ ਪਿਛਲੇ ਸਾਲ ਤੋਂ ਕਈ ਥੋੜ੍ਹੇ ਅਰਲੀ ਲਾਗੂ ਹੋ ਗਏ ਸੀ, ਰੈਸੀਪ੍ਰੋਕਲ ਟੈਰਿਫ ਆਈ ਥਿੰਕ ਮਈ ਤੋਂ ਲਾਗੂ ਹੋਏ ਸੀ, ਸੋ ਉਹ ਵੀ ਜਿਹੜੀ 6 ਮਹੀਨੇ ਦੀ ਵਿੰਡੋ ਤੋਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਹੈਗਾ। ਸੋ ਉਹ ਕੀ ਸਾਰਿਆਂ ਨੂੰ ਰੀਫੰਡ ਮਿਲੇਗਾ, ਰੀਫੰਡ ਕਿਵੇਂ ਮਿਲੇਗਾ, ਇਹਨੂੰ ਡੋਨਲਡ ਟਰੰਪ ਕਿਵੇਂ ਰਿਐਕਟ ਕਰਦੇ ਨੇ ਇਹ ਦੇਖਣਾ ਹੋਏਗਾ।
ਜੱਜ ਨੇ ਕਿਹਾ ਵੀ ਜਿਹੜੇ ਵੀ ਪ੍ਰੋਡਕਟਸ ਇਸ ਵੇਲੇ ਲਿਕੁਇਡੇਸ਼ਨ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਨੇ ਵੀ ਉਹਨਾਂ ਦੇ ਉੱਤੇ ਤਾਂ ਤੁਸੀਂ ਤੁਰੰਤ ਆਈਪਾ ਟੈਰਿਫ ਲਗਾਉਣੇ ਬੰਦ ਕਰੋ, ਜਿਹੜੇ ਲੰਘ ਚੁੱਕੇ ਨੇ ਉਹਨਾਂ ਦੀ ਵੀ ਰੀਕੈਲਕੂਲੇਸ਼ਨ ਕੀਤੀ ਜਾਵੇ ਆਈਪਾ ਟੈਰਿਫ ਤੋਂ ਬਿਨਾਂ।
ਹਾਂ, ਕਿਉਂਕਿ
ਬਿਨਾਂ ਦੱਸੋ ਕਿੰਨਾ ਕਸਟਮ ਡਿਊਟੀ ਬਣ,
ਕਿਉਂਕਿ ਜਿਹੜਾ ਇਸ ਵੇਲੇ ਲਿਕੁਇਡੇਸ਼ਨ ਪ੍ਰੋਸੈਸ ਦੇ ਵਿੱਚੋਂ ਸਮਾਨ ਲੰਘ ਰਿਹਾ ਹੋ ਸਕਦਾ, ਉਹ ਹੋ ਸਕਦਾ ਕਿ 20 ਫਰਵਰੀ ਨੂੰ ਆਈ ਥਿੰਕ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀ, ਉਹ ਅਮਰੀਕਾ ਦੇ ਵਿੱਚ 20 ਫਰਵਰੀ ਤੋਂ ਪਹਿਲਾਂ ਪਹੁੰਚ ਚੁੱਕਾ ਹੋਵੇ, ਸੋ ਉਦੋਂ ਸੁਪਰੀਮ ਕੋਰਟ ਦੀ ਜੱਜਮੈਂਟ ਨਹੀਂ ਸੀ ਆਈ, ਜਾਂ ਹੋ ਸਕਦਾ ਉਹਦੇ ਉੱਪਰ ਤੁਸੀਂ ਆਲਰੇਡੀ ਪੁਰਾਣੇ ਫਾਰਮੂਲੇ ਮੁਤਾਬਕ ਆਈਪਾ ਟੈਰਿਫਸ ਕੈਲਕੂਲੇਟ ਕਰਨ ਦਾ ਕੰਮ ਸ਼ੁਰੂ ਕਰ ਚੁੱਕੇ ਹੋ, ਵੀ ਉਹਦੇ ਉੱਪਰ ਤਾਂ ਰੋਕੋ ਹੀ ਰੋਕੋ। ਜਿਨ੍ਹਾਂ ਨੇ ਪਹਿਲਾਂ ਇਹ ਟੈਰਿਫ ਪੇ ਕਰ ਦਿੱਤੇ ਨੇ ਉਹਨਾਂ ਨੂੰ ਵੀ ਰੀਫੰਡ ਜਾਰੀ ਕਰੋ, ਸੋ ਦੇਖਦੇ ਹਾਂ ਕਿ ਇਹਦਾ ਕੀ ਬਣਦਾ ਹੈ।
ਮੈਸੇਜ ਆਇਆ ਕਹਿੰਦੇ ਫੈਡਐਕਸ ਵਾਲਿਆਂ ਨੇ ਵੀ ਸੂ ਕੀਤਾ
ਹੈ ਰਿਫੰਡ
ਵਾਸਤੇ, ਬਹੁਤ ਸਾਰੀਆਂ ਕੰਪਨੀਆਂ ਨੇ ਕੀਤਾ ਹੈ। ਸੋ ਇਹ ਜਿਹੜੀਆਂ ਆਈਪਾ ਟੈਰਿਫਸ ਨੇ ਇਹ ਬਹੁਤੇ ਕੈਨੇਡੀਅਨ ਪ੍ਰੋਡਕਟਸ ਦੇ ਉੱਤੇ ਨਹੀਂ ਸੀ ਲੱਗਦੀਆਂ,
ਹਾਂਜੀ,
ਪਰ ਜਿਹਨਾਂ ਬਿਜ਼ਨੈਸਿਸ ਦੇ ਉੱਤੇ ਲੱਗਦੀਆਂ ਸੀ ਉਹ ਵੀ ਹੁਣ ਰੀਫੰਡ ਵਾਸਤੇ ਅਪਲਾਈ ਕਰਨ।
ਕੈਨੇਡਾ ਤੋਂ ਮੇਰੇ ਖਿਆਲ ਇਹਨਾਂ ਨੇ ਤਕਰੀਬਨ ਆਹ $130 ਬਿਲੀਅਨ ਦੇ ਵਿੱਚੋਂ ਆਈ ਥਿੰਕ $2.6 ਜਾਂ $2.8 ਬਿਲੀਅਨ ਸੀਗਾ ਜਿਹੜਾ ਕੈਨੇਡਾ ਤੋਂ ਕਲੈਕਟ ਕੀਤਾ
ਸੀ। ਕੰਸੀਡਰਿੰਗ ਕੈਨੇਡਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਆ, ਉਸ ਕੰਟੈਕਸਟ ਦੇ ਵਿੱਚ ਬਹੁਤ ਛੋਟਾ ਨੰਬਰ ਆ।
ਹਾਂ, ਅੱਛਾ, ਇਹ ਵੀ ਗੱਲ ਕਰਦੀ ਹੈ ਵੀ ਕੈਨੇਡਾ ਤੋਂ ਕਲੈਕਟ ਕੀਤਾ, ਐਂ ਲੱਗਦਾ ਜਿਵੇਂ ਕੈਨੇਡਾ ਦੀ ਸਰਕਾਰ ਨੇ ਪੈਸੇ ਦਿੱਤੇ ਹੋਣ। ਇਹ ਅਸਲ ਦੇ ਵਿੱਚ ਇਹ ਹੈ ਵੀ ਜਦੋਂ ਕੈਨੇਡਾ ਤੋਂ ਕੋਈ ਸਮਾਨ ਗਿਆ ਜਾਂ ਜਿਹੜੇ ਵੀ ਮੁਲਕ ਤੋਂ ਸਮਾਨ ਗਿਆ, ਅਮਰੀਕਾ 'ਚ ਜਿਹੜੇ ਅਦਾਰੇ ਨੇ ਜਿਹੜੇ ਇੰਪੋਰਟਰ ਨੇ ਉਹ ਸਮਾਨ ਮੰਗਾਇਆ, ਕਸਟਮਸ 'ਤੇ ਜਦੋਂ ਉਹਦੀ ਉਹ ਸ਼ਿਪਮੈਂਟ ਜਦੋਂ ਛੁਡਾਉਣ ਗਿਆ ਤਾਂ ਕਸਟਮਸ ਨੇ ਕਿਹਾ ਭਾਈ ਤੁਹਾਨੂੰ ਇੰਨਾ ਟੈਕਸ ਦੇਣਾ ਪੈਣਾ, ਇੰਨਾ ਤੁਹਾਡਾ ਚੁੰਗੀ ਨਾਕਾ ਬਣਦਾ, ਉਹ ਪੈਸੇ ਦਿਓ। ਸੋ ਅਸਲ ਦੇ ਵਿੱਚ ਜਿਹੜੀ ਉਹ ਪੈਸਿਆਂ ਦੀ ਜਿਹੜੀ ਭਰਪਾਈ ਆ ਉਹ ਅਮਰੀਕਨ ਇੰਪੋਰਟਰ ਨੇ ਕੀਤੀ। ਹਾਂ, ਉਹਦੇ ਕਾਰਨ ਉਹਦੇ ਸਿੱਟੇ ਵਜੋਂ ਇਹ ਹੋਇਆ ਹੋ ਸਕਦਾ ਕਿ ਜਿਹਨੇ ਕੈਨੇਡਾ ਤੋਂ ਜਾਂ ਕਿਸੇ ਵੀ ਮੁਲਕ ਤੋਂ ਆਪਣਾ ਸਮਾਨ ਭੇਜਿਆ ਉਹਨਾਂ ਨੂੰ ਵੀ ਆਪਣੀਆਂ ਪ੍ਰਾਈਸਿਸ ਥੋੜ੍ਹੀਆਂ ਜਿਹੀਆਂ ਘਟਾਉਣੀਆਂ ਪਈਆਂ ਹੋਣ ਤਾਂ ਕਿ ਜਿਹੜਾ ਇੰਪੋਰਟਰ ਆ ਉਹਨੂੰ ਥੋੜ੍ਹਾ ਜਿਹਾ ਉੱਧਰਲੇ ਪਾਸਿਓਂ ਕੁਝ ਰਾਹਤ ਮਿਲ ਸਕੇ। ਸੋ ਡਿਸਕਾਊਂਟ ਹੋ ਸਕਦਾ ਦਿੱਤੇ ਗਏ ਹੋਣਗੇ, ਪਰ ਪੈਸੇ ਇੰਪੋਰਟਰ ਹੀ ਪੇ ਕਰਦਾ, ਟੈਰਿਫ ਇੰਪੋਰਟਰ ਪੇ ਕਰਦਾ। ਵਾਸੂ ਜੀ, ਮਾਰਕ ਕਾਰਨੀ ਦੇਖੋ ਵੱਖੋ ਵੱਖਰੇ ਮੁਲਕਾਂ ਦੇ ਦੌਰੇ 'ਤੇ ਗਏ ਹੋਏ ਨੇ, ਇੰਡੀਆ ਗਏ, ਆਸਟ੍ਰੇਲੀਆ ਗਏ, ਹੁਣ ਜਪਾਨ 'ਚ ਨੇ, ਅਤੇ ਜ਼ਾਹਰ ਹੈ ਕਿ ਜਦੋਂ ਪ੍ਰਧਾਨ ਮੰਤਰੀ ਕਿਸੇ ਵੀ ਇਸ ਤਰ੍ਹਾਂ ਇੰਟਰਨੈਸ਼ਨਲ ਟੂਰ 'ਤੇ ਜਾਣਗੇ ਸੁਰਖੀਆਂ ਬਟੋਰਨਗੇ। ਪੀਅਰ ਪੋਲੀਐਫ ਵੀ ਪਿਛਲੇ ਦਿਨਾਂ ਤੋਂ ਪਹਿਲਾਂ ਇੰਗਲੈਂਡ ਗਏ ਸੀ, ਹੁਣ ਉਹ ਜਰਮਨੀ ਗਏ ਹੋਏ ਨੇ ਬਤੌਰ ਲੀਡਰ ਆਫ ਦੀ ਓਪੋਜੀਸ਼ਨ। ਜਦੋਂ ਦੇ ਉਹ 2022 ਤੋਂ ਓਪੋਜੀਸ਼ਨ ਲੀਡਰ ਬਣੇ ਨੇ, ਅਜਿਹਾ ਪਹਿਲੀ ਵਾਰ ਹੋਇਆ ਕਿ ਪੀਅਰ ਪੋਲੀਐਫ ਨੇ ਇਸ ਤਰ੍ਹਾਂ ਕੋਈ ਇੰਟਰਨੈਸ਼ਨਲ ਟ੍ਰਿਪ ਕੀਤਾ ਹੋਵੇ ਆਪਣੀ ਓਫਿਸ਼ੀਅਲ ਇਸ ਕਪੈਸਿਟੀ ਦੇ ਵਿੱਚ। ਇਹਨੂੰ ਇੱਕ ਇਸ ਤਰ੍ਹਾਂ ਵੀ ਦੇਖਿਆ ਜਾ ਰਿਹਾ ਜੋ ਕਿ ਕੋਈ ਬਹੁਤਾ ਵੱਡਾ ਗੈਸ ਵੀ ਨਹੀਂ ਕਿ ਪੀਅਰ ਪੋਲੀਐਫ ਵੀ ਆਪਣੀ ਜਿਹੜੀ ਇਮੇਜ ਹੈਗੀ ਆ ਉਹਨੂੰ ਹੁਣ ਰੀਸੈੱਟ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿ ਜਿਹੜੀ ਇੰਟਰਨੈਸ਼ਨਲ ਪੱਧਰ 'ਤੇ ਜਿਹੜੀਆਂ ਇਸ ਵੇਲੇ ਸਮੱਸਿਆਵਾਂ ਨੇ ਵੀ ਉਹ ਇਕੱਲੀ ਉਹਨਾਂ ਦੇ ਬਾਰੇ ਡੋਮੈਸਟਿਕਲੀ ਨਹੀਂ ਗੱਲ ਕਰ ਰਹੇ, ਬਾਹਰ ਜਾ ਕੇ ਵੀ ਜਿਹੜਾ ਸੁਨੇਹਾ ਹੈ ਉਹਨੂੰ ਹਾਈਲਾਈਟ ਕਰ ਰਹੇ ਨੇ। ਉਹਨਾਂ ਨੇ ਕੱਲ੍ਹ ਵਾਸੂ ਜੀ ਜਰਮਨੀ ਦੇ ਵਿੱਚ ਇੱਕ ਥਿੰਕ ਟੈਂਕ ਦੇ ਮੂਹਰੇ ਭਾਸ਼ਣ ਦਿੱਤਾ, 50 ਜਣੇ ਉੱਥੇ ਸੀਗੇ, ਰਾਈਟ ਲੀਨਿੰਗ ਥਿੰਕ ਟੈਂਕ ਹੈ ਇਹ, ਜਿਹੜਾ ਕਿ ਉਸ ਵਿਅਕਤੀ ਦੇ ਨਾਂ ਦੇ ਉੱਪਰ ਸਥਾਪਿਤ ਕੀਤਾ ਹੋਇਆ ਜਿਹੜਾ ਇਸ ਵੇਲੇ ਦੀ ਜਿਹੜੀ ਕ੍ਰਿਸਚਨ ਡੈਮੋਕ੍ਰੈਟਿਕ ਯੂਨੀਅਨ ਹੈ CDU ਉਹਦੇ ਫਾਊਂਡਰ ਸੀਗੇ, ਅਤੇ ਇਸ ਵੇਲੇ CDU ਦੇ ਹੀ ਨੇ ਫਰੈਡਰਿਕ ਮਰਜ਼ ਜਿਹੜੇ ਕਿ ਜਰਮਨੀ ਦੇ ਚਾਂਸਲਰ ਨੇ। ਸੋ CDU ਦੀ ਬੇਸਿਕਲੀ ਇਸ ਵੇਲੇ ਸਰਕਾਰ ਆ। ਉਹਨਾਂ 50 ਬੰਦਿਆਂ ਮੂਹਰੇ ਜਿਸ ਤਰ੍ਹਾਂ ਦਾ ਭਾਸ਼ਣ ਜਾਂ ਜੋ ਸੰਬੋਧਨ ਪੀਅਰ ਪੋਲੀਐਫ ਨੇ ਕੀਤਾ ਉਹ ਐਂ ਸੀ ਜਿਵੇਂ ਕੈਂਪੇਨ ਸਟਾਈਲ ਸਪੀਚ ਹੋਵੇ,
ਜਿਵੇਂ ਜਰਮਨੀ ਵਾਲਿਆਂ ਨੇ ਵੋਟਾਂ ਪਾਉਣੀਆਂ,
ਜਿਵੇਂ ਉਹਨਾਂ ਨੇ ਵੋਟਾਂ ਪਾਉਣੀਆਂ ਹੁਣ।
ਸੋ ਉਹਨਾਂ ਨੇ ਇਹ ਕਿਹਾ ਵੀ ਜੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਦੀ ਹੈ ਕੈਨੇਡਾ ਦੇ ਵਿੱਚ ਤਾਂ ਫਿਰ ਉਹ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਜਿਹੜੇ ਪਰਮਿਟਸ ਨੇ ਉਹ 6 ਮਹੀਨਿਆਂ ਦੇ ਵਿੱਚ ਜਾਰੀ ਕਰਨਗੇ। ਉਹ ਪਹਿਲਾਂ ਵੀ ਇੱਥੇ ਗੱਲ ਕਹਿ ਚੁੱਕੇ ਨੇ ਜਦੋਂ ਮਾਰਕ ਕਾਰਨੀ ਨੇ ਮੇਜਰ ਪ੍ਰੋਜੈਕਟਸ ਦੀ ਗੱਲ ਕੀਤੀ ਸੀ, ਉਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਟਾਈਮਲਾਈਨ ਨੂੰ ਸ਼੍ਰਿੰਕ ਕਰਕੇ 2 ਸਾਲ ਕਰ ਰਹੇ ਹਾਂ ਕਿ ਜਿਹੜੇ ਵੀ ਕੋਈ ਅਪਰੂਵਲ ਪਰਮਿਟਸ ਵਗੈਰਾ ਨੇ ਉਹ ਸਾਰਾ ਪ੍ਰੋਸੈਸ 2 ਸਾਲਾਂ ਦੇ ਵਿੱਚ ਨਿਬੇੜਿਆ ਜਾਏਗਾ। ਜਦੋਂ ਵੀ ਕਿਸੇ ਵੱਡੇ ਪ੍ਰੋਜੈਕਟ ਦੀ ਗੱਲ ਹੋਏਗੀ, ਉਹ LNG ਦਾ ਪ੍ਰੋਜੈਕਟ ਹੋਵੇ, ਕ੍ਰਿਟੀਕਲ ਮਿਨਰਲਸ ਦਾ ਪ੍ਰੋਜੈਕਟ ਹੋਵੇ ਜਾਂ ਕੋਈ ਹੋਰ, ਉਦੋਂ ਪੀਅਰ ਪੋਲੀਐਫ ਨੇ ਕਿਹਾ ਸੀ ਵੀ 2 ਸਾਲ ਵੀ ਬਹੁਤ ਜ਼ਿਆਦਾ ਨੇ, 6 ਮਹੀਨੇ ਹੋਣਾ ਚਾਹੀਦਾ। ਅਤੇ ਇਹੀ ਗੱਲ ਉਹਨਾਂ ਨੇ ਜਰਮਨੀ ਜਾ ਕੇ ਵੀ ਕਹੀ ਹੈ, ਅਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਬਾਈਂਡਿੰਗ ਅਗਰੀਮੈਂਟਸ ਕਰਾਂਗੇ ਆਪਣੇ ਐਲਾਈਜ਼ ਦੇ ਨਾਲ, ਸਪਲਾਈ ਅਗਰੀਮੈਂਟਸ, ਤਾਂ ਜੋ ਤੁਸੀਂ ਸਾਡੇ ਉੱਤੇ ਟਰੱਸਟ ਕਰ ਸਕੋ ਫੋਰ ਅ ਰਿਲਾਇਬਲ ਸਪਲਾਈ ਆਫ LNG ਐਂਡ ਕ੍ਰਿਟੀਕਲ ਮਿਨਰਲਸ। ਅਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀਆਂ ਬਿਊਰੋਕਰੇਸੀਜ਼ ਨੇ ਅਤੇ ਹੋਰ ਲੈਵਲਸ ਆਫ ਗਵਰਨਮੈਂਟ ਨੇ, ਅਸੀਂ ਉਹਨਾਂ ਨੂੰ ਓਵਰਰਾਈਡ ਕਰਾਂਗੇ ਇਹ ਸੁਨਿਸ਼ਚਿਤ ਕਰਨ ਲਈ ਕਿ ਅਸੀਂ ਆਪਣੇ ਐਲਾਈਜ਼ ਨੂੰ LNG ਅਤੇ ਕ੍ਰਿਟੀਕਲ ਮਿਨਰਲ ਸਪਲਾਈ ਕਰ ਸਕੀਏ।
ਜਿਹੜੀ ਇਹ ਗੱਲ ਹੈ ਇੱਥੇ ਪ੍ਰੋਵਿੰਸਿਸ ਨੂੰ ਜਾਂ ਇੰਡੀਜਨਸ ਭਾਈਚਾਰਿਆਂ ਨੂੰ ਪਸੰਦ ਨਹੀਂ ਆਉਣੀ ਵੀ ਜਿਹੜਾ ਸਾਡਾ ਇਖਤਿਆਰ ਹੈ ਕਿ ਪੀਅਰ ਪੋਲੀਐਫ ਬਾਹਰ ਜਾ ਕੇ ਵਾਅਦੇ ਕਰਕੇ ਆ ਰਹੇ ਨੇ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਆ ਅਤੇ ਉਹ ਪ੍ਰੋਵਿੰਸ਼ੀਅਲ ਰਾਈਟਸ ਨੂੰ ਜਾਂ ਇੰਡੀਜਨਸ ਰਾਈਟਸ ਨੂੰ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਇੱਦਾਂ ਦੇ ਪ੍ਰੋਜੈਕਟਸ ਨੇ ਐਨਰਜੀ ਸੰਬੰਧਿਤ ਉਹਨਾਂ ਨੂੰ ਡਿਵੈਲਪ ਕਰਨਗੇ।
ਪਰ ਉਹਨਾਂ ਨੇ ਨਾਲ ਇਹ ਕਿਹਾ ਨਾ, ਕਹਿੰਦੇ ਵੀ ਵਿਲ ਯੂਜ਼ ਦ ਕੋਨਸਟੀਟਿਊਸ਼ਨਲ ਐਂਡ ਲੀਗਲ ਪਾਵਰਸ ਨੈਸੈਸਰੀ ਟੂ ਪ੍ਰੀ ਪਰਮਿਟ ਰਾਈਟ ਆਫ ਵੇਜ਼ ਫੋਰ ਪਾਈਪਲਾਈਨਸ ਐਂਡ LNG ਟਰਮੀਨਲਸ।
ਇਲੀਗਲੀ ਤਾਂ ਕੋਈ ਵੀ ਸਰਕਾਰ ਇੱਦਾਂ ਨਹੀਂ ਕਰ ਰਹੀ,
ਧੱਕਾ ਨਹੀਂ ਕਰਨਾ, ਵੀ ਕਹਿੰਦੇ ਜਿਹੜੇ ਲੀਗਲ ਤਰੀਕੇ ਨੇ ਉਹ ਅਪਣਾ ਕੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਐਲਾਈਜ਼ ਨੂੰ ਇੱਕ ਡਿਪੈਂਡੇਬਲ ਸੋਰਸ ਆਫ ਕ੍ਰਿਟੀਕਲ ਮਿਨਰਲਸ ਅਤੇ LNG ਮਿਲ ਸਕੇ।
ਵਾਸੂ ਜੀ ਦੇਖੋ ਜਰਮਨੀ ਵਾਲਿਆਂ ਨੂੰ ਇੱਦਾਂ ਤਾਂ ਹੈ ਨਹੀਂ, ਉਹਨਾਂ ਨੂੰ ਪਤਾ ਨਹੀਂ ਵੀ ਕੈਨੇਡਾ ਕੋਲ LNG ਹੈਗੀ ਆ ਅਤੇ ਕੈਨੇਡਾ ਤੋਂ LNG ਲਈ ਜਾ ਸਕਦੀ ਆ। ਮੈਨੂੰ ਤਾਂ ਐਂ ਲੱਗਦਾ ਵੀ ਜਰਮਨੀ ਵਾਲਿਆਂ ਨੂੰ ਤਾਂ ਇਹ ਗੱਲ ਕੈਨੇਡੀਅਨਸ ਤੋਂ ਵੀ ਪਹਿਲਾਂ ਪਤਾ ਸੀ ਜਦੋਂ ਰਸ਼ੀਆ ਨੇ ਇਨਵੇਜ਼ਨ ਕੀਤੀ 2022 'ਚ, ਕਿਉਂਕਿ ਯੂਰਪ ਸਾਰਾ ਰਸ਼ੀਆ ਤੋਂ ਆਉਂਦੀ ਨੈਚੁਰਲ ਗੈਸ ਦੇ ਉੱਪਰ ਡਿਪੈਂਡੈਂਟ ਸੀ। ਅਤੇ ਉਦੋਂ ਅਸੀਂ ਕਿੰਨੀ ਵਾਰੀ ਗੱਲ ਕੀਤੀ ਪਿਛਲੇ ਸਾਲਾਂ ਦੇ ਵਿੱਚ ਕਿ ਉਸ ਵੇਲੇ ਜਰਮਨੀ ਦੇ ਚਾਂਸਲਰ ਸੀਗੇ ਓਲਫ ਸ਼ੋਲਸ, ਜਰਮਨੀ ਵਾਲੇ ਉਦੋਂ ਆਏ ਸੀ, ਟਰੂਡੋ ਦੀ ਸਰਕਾਰ ਸੀ, ਅਤੇ ਉਹਨਾਂ ਨੇ ਕਿਹਾ ਵੀ ਦੇਖੋ ਜੀ ਤੁਸੀਂ ਸਾਨੂੰ LNG ਇੱਥੋਂ ਭੇਜਣੀ ਸ਼ੁਰੂ ਕਰ ਦਿਓ, ਅਸੀਂ ਈਵਨ ਟਰਮੀਨਲ ਤੱਕ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰ ਦਿੰਦੇ ਹਾਂ, ਤਾਂ ਕਿ ਛੇਤੀ ਤੋਂ ਛੇਤੀ ਕੈਨੇਡੀਅਨ LNG ਯੂਰਪ ਦੇ ਵਿੱਚ ਜਰਮਨੀ ਦੇ ਵਿੱਚ ਉੱਥੇ ਰਸ਼ੀਅਨ LNG ਨੂੰ ਸਬਸਟੀਚਿਊਟ ਕਰ ਸਕੇ। ਜਸਟਿਨ ਟਰੂਡੋ ਦੀ ਉਸ ਵੇਲੇ ਦੀ ਇਹੋ ਜਿਹੀ ਵੱਡੀ ਮਿਸਕੈਲਕੂਲੇਸ਼ਨ ਸੀ ਇਹ, ਉਹ ਤਾਂ ਸਗੋਂ ਇੱਕ ਤਾਂ ਉਹਨਾਂ ਨੇ ਮਨਾ ਕੀਤਾ, ਕਹਿੰਦੇ ਤੁਹਾਨੂੰ ਕਲੀਨ ਹਾਈਡਰੋਜਨ ਦੇਵਾਂਗੇ, ਐਵੇਂ ਉਹਨਾਂ ਨੂੰ ਕਹਿ ਲਓ ਲੋਲੀਪੋਪ ਦੇ ਕੇ ਤੋਰਤਾ। ਪਰ ਦੂਜੀ ਗੱਲ ਜਿਹੜੀ ਸੀਗੀ ਯਾਰ ਸਭ ਤੋਂ ਵੱਡੀ, ਉਹਨਾਂ ਨੇ ਤਾਂ ਈਵਨ ਉਦੋਂ ਯੂਰੋਪੀਅਨ ਮੁਲਕਾਂ ਨੂੰ ਥੋੜ੍ਹੀ ਝਾੜ ਜਿਹੀ ਵੀ ਪਾਤੀ ਸੀ, ਕਹਿੰਦੇ ਦੇਖੋ ਤੁਸੀਂ ਬੜੇ ਆਰਾਮ ਨਾਲ ਬੈਠੇ ਰਹੇ ਰਸ਼ੀਆ ਤੋਂ ਆਉਂਦੀ ਨੈਚੁਰਲ ਗੈਸ ਉੱਪਰ ਡਿਪੈਂਡ ਹੋ ਕੇ, ਤੁਹਾਨੂੰ ਲੱਗਦਾ ਸੀ ਵੀ ਇੱਕ ਸਸਤਾ ਅਤੇ ਇੱਕ ਕੰਫਰਟੇਬਲ ਸਰੋਤ ਹੈਗਾ ਐਨਰਜੀ ਦਾ, ਫਿਰ ਹੁਣ ਤੁਹਾਨੂੰ ਪਤਾ ਲੱਗਿਆ ਵੀ ਕਿਸ ਭਾਵ ਬੀਤਦੀ ਆ। ਉਦੋਂ ਤਾਂ ਉਹਨਾਂ ਨੂੰ ਸਗੋਂ ਉਹ ਮਤਲਬ ਕੀ ਟਰੂਡੋ ਇਹ ਕਹਿਣਾ ਚਾਹੁੰਦੇ ਸੀ ਵੀ ਠੰਡ ਹੁੰਦੀ ਆ ਤਾਂ ਫਿਰ ਵੀ ਕੰਬਲ ਦੀ 2 ਬੁੱਕਲਾਂ ਹੋਰ ਮਾਰ ਲਿਆ ਕਰੋ,
ਜਾਂ ਉਹਨਾਂ ਦੇ ਕੋਲੋਂ ਲਵੋ ਨਾ, ਅਸੀਂ ਤੁਹਾਨੂੰ ਦੇਣੀ,
ਅਸੀਂ ਤੁਹਾਨੂੰ ਮਤਲਬ ਇਟ ਵਾਜ਼ ਸੱਚ
ਆਇਲ ਦਾ ਨੈਚੁਰਲ ਗੈਸ ਦਾ
ਵਾਸੂ ਜੀ ਆਇਲ ਦਾ ਨੈਚੁਰਲ ਗੈਸ ਦਾ ਅਤੇ ਬਾਕੀ ਜਿਹੜਾ ਇਹ ਕੈਨੇਡਾ 'ਚ ਨਾ ਪਿਛਲੇ ਸਾਲਾਂ 'ਚ ਇੱਕ ਇਹੋ ਜਿਹਾ ਵਿਜ਼ਨ ਡਿਵੈਲਪ ਕਰ ਦਿੱਤਾ ਗਿਆ ਵੀ ਜਿਵੇਂ ਬਸ ਪਤਾ ਨਹੀਂ ਤੇਲ ਦੀ ਤਾਂ ਹੁਣ ਕਿਸੇ ਨੇ ਖਪਤ ਕਰਨੀ ਨਹੀਂ ਆਹ ਇਲੈਕਟ੍ਰਿਕ ਕਾਰਾਂ ਚੱਲਣਗੀਆਂ ਤੇਲ ਦੀ ਵਰਤੋਂ ਹੋਣੀ ਕੋਈ ਨਹੀਂ ਆ ਇੰਟਰਨੈਸ਼ਨਲ ਐਨਰਜੀ ਏਜੰਸੀ ਵਾਲੇ ਵੀ ਰਿਪੋਰਟਾਂ ਦੇ ਵਿੱਚ ਕਹਿੰਦੇ ਰਹੇ ਕਿ ਜੀ ਆਇਲ ਡਿਮਾਂਡ ਤਾਂ 230 ਤੱਕ ਪੀਕ ਕਰ ਜਾਣੀ ਆ ਆ ਜਿਉਂ ਜਿੱਦਾਂ ਹੀ ਸੈਂਟੀਮੈਂਟ ਬਦਲਿਆ ਟਰੰਪ ਦੇ ਆਉਣ ਦੀ ਦੇਰ ਸੀ ਉਹੀ ਇੰਟਰਨੈਸ਼ਨਲ ਐਨਰਜੀ ਏਜੰਸੀ ਵਾਲੇ ਕਹਿਣ ਲੱਗੇ ਨਹੀਂ ਨਹੀਂ ਤੇਲ ਦੀ ਡਿਮਾਂਡ 250 ਤੱਕ ਪੀਕ ਹੋਏਗੀ ਜਾ ਕੇ
ਦੋ ਵੱਡੇ ਫੈਕਟਰ ਵੀ ਜਿਹੜੀ ਕੈਨੇਡਾ ਦੇ ਵਿੱਚ ਉਹੀ ਰਹੇ ਨੇ ਇੱਕ ਤਾਂ ਅਮਰੀਕਾ ਵਾਲੇ ਨਹੀਂ ਸੀ ਚਾਹੁੰਦੇ ਕਿ ਅਸੀਂ ਆਪਣੀ ਆਇਲ ਐਂਡ ਗੈਸ ਸਪਲਾਈ ਨੂੰ ਡਾਇਵਰਸੀਫਾਈ ਕਰੀਏ ਕਿ ਅਸੀਂ ਸਾਊਥਵਰਡਸ ਪਾਈਪਲਾਈਨ ਵਿਛਾ ਕੇ ਅਮਰੀਕਾ ਨੂੰ ਹੀ ਭੇਜਦੇ ਰਹੀਏ ਉਹ ਰਿਫਾਈਨ ਕਰਕੇ ਵਿਸ਼ਵ ਨੂੰ ਐਕਸਪੋਰਟ ਕਰਦੇ ਰਹਿਣ ਕਰੂਡ ਸਾਡਾ ਰਿਫਾਈਨ ਕਰਕੇ ਸਾਨੂੰ ਵਾਪਸ ਭੇਜਦੇ ਰਹਿਣ ਉਹਨਾਂ ਦੀ ਵਧੀਆ ਦੁਕਾਨ ਚੱਲਦੀ ਸੀ ਉਹ ਚਾਹੁੰਦੇ ਨਹੀਂ ਸੀ ਇੱਕ ਤਾਂ ਅਮੈਰੀਕਨ ਲੌਬੀ ਸੀ ਇਹਦੇ ਪਿੱਛੇ ਦੂਜਾ ਇਹ ਸੀ ਕਿ ਕਿਊਬੈਕ ਦੀਆਂ 78 ਸੀਟਾਂ ਕਿ ਕਿਊਬੈਕ ਦੇ ਵਿੱਚੋਂ ਜੀ ਪਾਈਪਲਾਈਨ ਕੱਢਣੀ ਪੈਣੀ ਆ ਤੇ ਅਸੀਂ ਜੀ ਉਧਰਲੇ ਪਾਸੇ ਜੇ ਪਾਈਪਲਾਈਨ ਨਹੀਂ ਵਿਛਾ ਸਕਦੇ ਤੇ ਅਟਲਾਂਟਿਕ ਕੋਸਟ ਦੇ ਉੱਤੇ ਅਸੀਂ ਟਰਮੀਨਲ ਨਹੀਂ ਲਗਾ ਸਕਾਂਗੇ ਹੁਣ ਦੇਖੋ ਉਹੀ ਕੈਨੇਡਾ ਹੈ ਉਹੀ ਲਿਬਰਲ ਸਰਕਾਰ ਆ ਪ੍ਰਾਈਮ ਮਿਨਿਸਟਰ ਚੇਂਜ ਹੋਇਆ ਤੇ ਮਾਰਕਾਰ ਨਹੀਂ ਆ ਕੇ ਕਹਿੰਦੇ ਵੀ ਆਪਾਂ ਨੂੰ ਅਟਲਾਂਟਿਕ ਕੋਸਟ ਤੱਕ ਜਾਣ ਦੀ ਲੋੜ ਹੀ ਨਹੀਂ ਪੋਰਟ ਆਫ ਚਰਚਿਲ ਨੂੰ
ਮੈਨੀਟੋਬਾ
ਮੈਨੀਟੋਬਾ ਦੇ ਵਿੱਚ ਜੇ ਅਸੀਂ ਡਿਵੈਲਪ ਕਰੀਏ ਉੱਥੇ ਹੋਰ ਨਵੀਂ ਜੇ ਨਾਲ ਉਹਦੇ ਐਕਸਪੋਰਟ ਕਪੈਸਿਟੀ ਬਣਾਈ ਜਾਵੇ ਤੇ ਅਸੀਂ ਉੱਥੋਂ ਵੀ ਐਲ ਐਨ ਜੀ ਕ੍ਰਿਟੀਕਲ ਮਿਨਰਲਸ ਜਿਹੜੇ ਨੇ ਹਡਸਨ ਬੇ ਰਾਹੀਂ ਉੱਧਰੋਂ ਐਕਸਪੋਰਟ ਕਰ ਸਕਦੇ ਹਾਂ ਹਡਸਨ ਬੇ ਟੂ ਅਟਲਾਂਟਿਕ ਓਸ਼ਨ ਐਂਡ ਦੈਨ ਅਕਰੋਸ ਦਾ ਪੌਂਡ ਟੂ ਦਾ ਯੂਰਪ
ਮੈਨੂੰ ਇਹ ਲੱਗਦਾ ਵਸ ਵੀ ਜਿਹੜੀ ਪੁਰਾਣੀ ਐਡਮਿਨਿਸਟ੍ਰੇਸ਼ਨ ਸੀ ਨਾ ਮੈਪ ਤਾਂ ਉਹਨਾਂ ਕੋਲ ਵੀ ਪਿਆ ਸੀ ਕੈਨੇਡਾ ਦਾ ਉਹ ਜਿਹੜਾ ਚਰਚਿਲ ਪੋਰਟ ਵਾਲਾ ਏਰੀਆ ਹੈਗਾ
ਚਾਹ ਡੁੱਲੀ ਹੋਈ
ਉੱਥੇ ਚਾਹ ਡੁੱਲੀ ਹੋਈ ਸੀ
ਉਹ ਧੁੰਦਲਾ ਸੀ
ਇਹਨਾਂ ਨੇ ਆ ਕੇ ਨਵਾਂ ਮੈਪ ਦੇਖਿਆ ਕਹਿੰਦੇ ਉਹ ਅੱਛਾ
ਇਹ ਵੀ ਹੈਗਾ
ਇਹ ਵੀ ਤਾਂ ਹੈਗਾ ਇਹ ਵੀ ਤਾਂ ਆਪਣਾ ਹੀ ਆ
ਯਾਰ ਸੋ ਇਹ ਬੇਸਿਕ ਕਾਮਨ ਸੈਂਸ ਦੀ
ਗੱਲ ਸੀ
ਇਹਦੇ ਬਾਰੇ ਸਾਡੀ ਐਡਮਿਨਿਸਟ੍ਰੇਸ਼ਨ ਨੇ ਮਤਲਬ ਇਹ ਕਦੇ ਵਿਚਾਰ ਹੀ ਨਹੀਂ ਕੀਤਾ
ਅੱਛਾ ਯਾ ਤਾਂ ਇਹ
ਨਾਟ ਜਸਟ ਦ ਲਿਬਰਲ ਗਵਰਨਮੈਂਟ ਜਸਟਿਨ ਟਰੂਡੋ ਗਵਰਨਮੈਂਟ
ਉਸ ਤੋਂ ਪਹਿਲਾਂ
ਕੰਜ਼ਰਵੇਟਿਵਸ ਨੇ ਨਹੀਂ ਕਦੀ ਦੇਖਿਆ
ਫਿਰ ਉਹ ਪੁਰਾਣਾ ਮੈਪ ਚੱਲਿਆ ਆ ਰਿਹਾ ਨਾ ਚਾਹ ਡੁੱਲੀ ਸੀ ਉੱਥੇ
ਚਾਹ ਡੁੱਲੀ ਸੀ
ਪਰ ਤੁਸੀਂ ਹੈਰਾਨੀ ਵਾਲੀ ਗੱਲ ਇਹ ਦੇਖੋ ਯਾ ਤਾਂ ਇੱਦਾਂ ਹੋਵੇ ਨਾ ਵਾਸੂ ਜੀ ਕਿ ਜਿਹੜਾ ਪੋਰਟ ਬਣਨਾ ਹੈਗਾ ਅਟਲਾਂਟਿਕ ਕੋਸਟ ਤੇ ਉਹ ਨੇੜੇ ਪੈਂਦਾ ਹੋਵੇ ਜੇ ਤੁਸੀਂ ਕਿਉਂਕਿ ਤੇਲ ਤਾਂ ਅਲਬਰਟਾ ਤੋਂ ਲੈ ਕੇ ਜਾਣਾ
ਐਗਜੈਕਟਲੀ
ਜਿਹੜਾ ਤੁਹਾਡਾ ਸਰੋਤ ਹੈ ਜਿੱਥੋਂ ਤੁਸੀਂ ਪਾਈਪਲਾਈਨ ਵਿਛਾਉਣੀ ਆ ਜਾਂ ਜੇ ਐਲ ਐਨ ਜੀ ਇੱਥੋਂ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਜਾਣੀ ਆ ਤਾਂ ਤੁਹਾਡਾ ਜਿਹੜਾ ਤੁਸੀਂ ਰਸਤਾ ਜਦੋਂ ਵੇਖਦੇ ਹੋ ਤੁਸੀਂ ਦੇਖੋ ਕਿ ਸਭ ਤੋਂ ਨੇੜੇ ਕਿਹੜੀ ਥਾਂ ਪੈਂਦੀ ਆ ਜਿਹੜਾ ਕਿਊਬੈਕ ਦੇ ਰਾਹੀਂ ਅੱਗੇ ਉਹ ਨਿਊ ਬ੍ਰੰਜ਼ਵਿਕ ਵਾਲੇ ਪਾਸੇ ਜੇ ਤੁਸੀਂ ਪੋਰਟ ਤਿਆਰ ਕਰਦੇ ਹੋ ਜਾਂ ਕਿ ਕਿਊਬੈਕ ਵਾਲੇ ਪੋਰਟ ਤੱਕ ਵੀ ਲੈ ਕੇ ਜਾਂਦੇ ਹੋ ਉਹ ਤਾਂ ਜ਼ਿਆਦਾ ਦੂਰ ਆ ਚਰਚਿਲ ਪੋਰਟ ਤਾਂ ਜੇ ਤੁਸੀਂ ਮੈਪ 'ਤੇ ਹੀ ਦੇਖਦੇ ਹੋ ਇਟਸ ਅ ਬੈਟਰ ਕਨੈਕਟ ਅਤੇ ਕੋਈ ਇੱਦਾਂ ਨਹੀਂ ਹੈਗਾ ਕਿ ਇਹਦੀ ਇੰਪੋਰਟੈਂਸ ਬਾਰੇ ਪਤਾ ਨਹੀਂ ਸੀ ਉਹ ਯਾਰ ਜਦੋਂ ਇੰਗਲੈਂਡ ਤੋਂ ਜਾਂ ਜਿਹੜੇ ਜਿੰਨੇ ਵੀ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਇਨਵੇਡਰਸ ਜਾਂ ਕਹਿ ਲਓ ਨਹੀਂ ਇਨਵੇਡਰ ਨਹੀਂ ਟ੍ਰੇਡਿੰਗ ਕੰਪਨੀਆਂ ਆਈਆਂ ਸੀ ਜਿਹੜੇ ਵਪਾਰ ਕਰਨ ਵਾਲੇ ਆਏ ਸੀ ਵਪਾਰੀ ਉਸੇ ਹਡਸਨ ਬੇ ਤੋਂ ਤਾਂ ਆਏ ਸੀ ਉਹਦੇ ਨਾਂ 'ਤੇ ਤਾਂ ਕੰਪਨੀ ਬਣੀ ਸੀ
ਸੋ ਜਿਹੜੇ ਪੋਰਟ ਆਫ ਚਰਚਿਲ ਨੂੰ ਲੈ ਕੇ ਜ਼ਰੂਰ ਹੁੰਦਾ ਵੀ ਸਰਦੀਆਂ ਦੇ ਵਿੱਚ ਕਹਿੰਦੇ ਉੱਥੇ ਬਰਫ਼ ਵਗੈਰਾ ਜੰਮ ਜਾਂਦੀ ਬਹੁਤ ਜ਼ਿਆਦਾ
ਤੇ ਟੈਕਨੋਲੋਜੀ
ਕਈ ਮਹੀਨੇ ਆ ਜਦੋਂ ਉਹ ਬੰਦ ਰਹਿੰਦਾ ਸੋ ਉਹ ਥੋੜ੍ਹਾ ਵਾਇਬਿਲਿਟੀ ਨੂੰ ਲੈ ਕੇ ਥੋੜ੍ਹਾ ਚੈਲੇਂਜ ਸੀਗਾ ਜਿਹਦੇ ਕਰਕੇ ਹੋ ਸਕਦਾ ਕਿ ਜੋ ਸਰਕਾਰ ਨੂੰ ਪੁੱਛੋਗੇ ਨਹੀਂ ਜਵਾਬ ਦੇਣਾ ਵੀ ਅਸੀਂ ਇਸ ਕਰਕੇ ਇਹਦੇ ਬਾਰੇ ਵਿਚਾਰ ਨਹੀਂ ਸੀ ਕਰਦੇ ਵੀ ਜਿਹੜਾ ਛੋਟਾ ਰਸਤਾ ਤਾਂ ਭਾਵੇਂ ਇਹ ਸੀਗਾ ਪੋਰਟ ਆਫ ਚਰਚਿਲ ਪਰ ਜਿਹੜਾ ਪੱਧਰਾ ਰਸਤਾ ਸੀ
ਉਹ
ਕਿਊਬੈਕ ਵਾਲਾ ਸੀ ਤਾਂ ਕਰਕੇ ਅਸੀਂ ਉਹਨੂੰ ਤਰਜੀਹ ਦੇ ਰਹੇ ਸੀ ਵੀ ਜੇ ਉੱਧਰੋਂ ਨਹੀਂ ਹੁਣ ਬਣਦੀ ਪਾਈਪਲਾਈਨ ਤਾਂ ਅਸੀਂ ਹੁਣ ਪੋਰਟ ਆਫ ਚਰਚਿਲ ਬਾਰੇ ਵਿਚਾਰ ਕਰ ਰਹੇ ਹਾਂ ਪਰ ਦੇਰ ਆਏ ਦਰੁਸਤ ਆਏ ਨਹੀਂ ਇਹ ਬਹੁਤ ਦੇਰ ਨਾਲ
ਆਏ ਨੇ ਹੁਣ ਵੱਖੋ ਵੱਖਰੇ ਮੁਲਕ ਕਾਲ ਕਰ ਰਹੇ ਨੇ ਕਿ ਜਿਹੜੀ ਮਿਡਲ ਈਸਟ ਦੇ ਵਿੱਚੋਂ ਆਇਲ ਦੀ ਸਪਲਾਈ ਜੋ ਉਹਦੇ ਉੱਪਰ ਹੁਣ ਪ੍ਰੋਬਲਮ ਪਈ ਆ ਵੀ ਕੈਨੇਡਾ ਉਹਦਾ ਸਬਸਟੀਚਿਊਟ ਹੋ ਸਕਦਾ ਪਰ ਤੇਲ ਭੇਜਣਾ ਕਿਵੇਂ ਆ ਕਪੈਸਿਟੀ ਡਿਵੈਲਪ ਨਹੀਂ ਕੀਤੀ ਤੁਹਾਨੂੰ ਪਹਿਲਾਂ ਉਸ ਸਮਾਨ ਨੂੰ ਐਕਸਟਰੈਕਟ ਕਰਕੇ ਉਹਨੂੰ ਐਕਸਪੋਰਟ ਕਰਨ ਦੇ ਤੁਹਾਡੇ ਕੋਲ ਫੈਸਿਲਿਟੀ ਵੀ ਤਾਂ ਹੋਣੀ ਚਾਹੀਦੀ ਆ ਪਰ ਹੁਣੇ ਮੰਨਿਆ ਜਾ ਰਿਹਾ ਵੀ ਜਿਹੜੀ ਬਿਜ਼ਨਸ ਕੇਸ ਦੀ ਵਾਇਬਿਲਿਟੀ ਦੀ ਗੱਲ ਹੁੰਦੀ ਸੀ ਨਾ ਵੀ ਹੁਣ ਸ਼ਾਇਦ ਆ ਬਿਜ਼ਨਸ ਕੇਸ ਕਿਉਂਕਿ ਲੌਂਗ ਟਰਮ ਸਬਸਟੀਚਿਊਟ ਵੀ ਮੁਲਕ ਦੇਖਣਗੇ ਹੁਣ ਕੋਈ ਵੀ ਮੁਲਕ ਅਜਿਹੀ ਸਥਿਤੀ ਦੇ ਵਿੱਚ ਨਹੀਂ ਆ ਕਿ ਤੁਸੀਂ ਸਿਰਫ ਕਿਸੇ ਇੱਕੋ ਸੋਰਸ ਦੇ ਉੱਪਰ ਤੁਹਾਡਾ 50% 60% ਜਿਹੜਾ ਸੋਰਸ ਆ ਉਹ ਇੱਕੋ ਥਾਂ ਤੋਂ ਆਉਂਦਾ ਹੋਵੇ ਅਜਿਹਾ ਹੁਣ ਵਾਇਬਲ ਨਹੀਂ ਰਿਹਾ ਆਹ ਦੇਖੋ ਤੇਲ ਦੀਆਂ ਕੀਮਤਾਂ ਯਾਰ ਕਾਫ਼ੀ ਵੱਧ ਗਈਆਂ ਨੇ ਕੱਚੇ ਤੇਲ ਦੀਆਂ ਵੀ ਈਵਨ ਪ੍ਰਾਈਸਿਸ ਐਟ ਦਾ ਪੰਪ ਦੁਨੀਆ ਭਰ ਦੇ ਵਿੱਚ ਕਈ ਰਿਫਾਈਨਰੀਜ਼ ਨੇ ਇੰਡੀਆ ਦੀਆਂ ਰਿਫਾਈਨਰੀਜ਼ ਨੇ ਜਿਹੜੀਆਂ ਕਾਫ਼ੀ ਹੱਦ ਤੱਕ ਡਿਪੈਂਡ ਕਰਦੀਆਂ ਸੀ ਮਿਡਲ ਈਸਟ ਤੋਂ ਆਉਂਦੇ ਕੱਚੇ ਤੇਲ ਦੇ ਉੱਪਰ ਰਿਫਾਈਨ ਕਰਨ ਵਾਸਤੇ ਉਹਨਾਂ ਨੇ ਆਪਣੇ ਓਪਰੇਸ਼ਨ ਘਟਾ ਦਿੱਤੇ ਨੇ ਉੱਧਰੋਂ ਅਮਰੀਕਾ ਨੇ ਬਾਂਹ ਮਰੋੜ ਕੇ ਕਿਹਾ ਰਸ਼ੀਆ ਤੋਂ ਤੇਲ ਨਹੀਂ ਲੈਣਾ ਅਤੇ ਜੇ ਰਸ਼ੀਆ ਤੋਂ ਤੇਲ ਨਹੀਂ ਲਿਆ ਜਾਂਦਾ ਤਾਂ ਇੱਧਰੋਂ ਮਿਡਲ ਈਸਟ ਤੋਂ ਆਉਂਦੇ ਕੱਚੇ ਤੇਲ ਦੀ ਸਪਲਾਈ ਕਰਕੇ ਰਿਫਾਈਨਰੀਜ਼ ਇੰਡੀਆ 'ਚ ਬਾਕੀ ਥਾਵਾਂ 'ਤੇ ਜੇ ਇੰਪੈਕਟ ਹੋ ਜਾਂਦੀਆਂ ਤਾਂ ਫਿਰ ਜਿਹੜੀ ਗਰਾਊਂਡ ਲੈਵਲ 'ਤੇ ਜਿਹੜੀ ਕੰਜ਼ਿਊਮਰ ਲੈਵਲ 'ਤੇ ਤੇਲ ਦੀਆਂ ਕੀਮਤਾਂ ਨੇ ਐਂਡ ਬਾਏ ਦੈਟ ਇਫੈਕਟ ਜੋ ਇਨਫਲੇਸ਼ਨ ਦੇ ਉੱਪਰ ਉਹਦਾ ਅਸਰ ਆ ਉਹ ਆਉਂਦੇ ਦਿਨਾਂ ਦੇ ਵਿੱਚ ਬਹੁਤ ਛੇਤੀ ਦੇਖਣ ਨੂੰ ਮਿਲੇਗਾ
ਅਤੇ ਰਸ਼ੀਆ ਨੇ ਆਫਰ ਕੀਤਾ ਇੰਡੀਆ ਨੂੰ ਕਿ ਸਾਡੇ ਕੋਲੋਂ ਲੈ ਲਓ ਤੇਲ ਅਸੀਂ ਤਾਂ ਅਜੇ ਵੀ ਹੈਗੇ ਹਾਂ ਸੋ ਜੇ ਇੱਧਰੋਂ ਮਿਡਲ ਈਸਟ ਵਾਲੇ ਪਾਸਿਓਂ ਰਾਹ ਨਾ ਖੁੱਲਿਆ ਦੈਨ ਦੇਰ ਇਜ਼ ਅ ਪੋਸੀਬਿਲਿਟੀ ਦੈਟ ਇੰਡੀਆ ਮਾਈਟ ਗੋ ਬੈਕ ਟੂ ਰਸ਼ੀਆ ਫਿਰ ਉਹ ਅਮਰੀਕਾ ਨੂੰ ਇਹ ਕਹਿ
ਇੰਗਲੈਂਡ 166 for 4 13.3 ਓਵਰਸ ਦੇ ਵਿੱਚ, ਜੇਕਬ ਬੈਥਲ 31 ਗੇਂਦਾਂ ਦੇ ਵਿੱਚ 71 ਨੋਟ ਆਊਟ, ਅਤੇ ਵਿਲ ਜੈਕਸ 19 ਗੇਂਦਾਂ ਦੇ ਵਿੱਚ 35 ਨੋਟ ਆਊਟ, 166 ਦਾ ਇਹਨਾਂ ਦਾ ਸਕੋਰ ਹੋ ਚੁੱਕਿਆ ਅਤੇ ਹੁਣ 168 ਹੋ ਗਿਆ. ਸੋ 13.6 ਰਨਸ ਪਰ ਓਵਰ ਦੀ ਦਰ 'ਤੇ ਇਹਨਾਂ ਨੇ ਬਾਕੀ ਦੇ
85 ਰਨਸ ਫਰੋਮ 37
ਬਾਲਸ, ਜੋ ਕਿ ਇੰਪੋਸੀਬਲ ਨਹੀਂ ਆ.
ਅਤੇ 6 ਵਿਕਟਾਂ ਹੈਗੀਆਂ,
6 ਵਿਕਟਾਂ ਹੈਗੀਆਂ. ਅਜੇ ਤਾਂ 2 ਸੈੱਟ ਬੈਟਰਸ ਖੇਡਦੇ ਪਏ ਨੇ ਜਿਹੜੇ ਬੜੀ ਧੂੰਆਂਦਾਰ ਬੈਟਿੰਗ ਕਰ ਰਹੇ ਨੇ.
ਸਾਡੇ ਲਿਸਨਰ ਨੇ ਪੀਜੀ, ਉਹਨਾਂ ਨੇ ਪ੍ਰੋਫਾਈਲ ਨੇਮ ਲਿਖਿਆ, ਵਟਸਐਪ 'ਤੇ ਉਹਨਾਂ ਦਾ ਮੈਸੇਜ ਆਇਆ
ਜੀ,
ਅਤੇ ਅਸੀਂ ਜਿਹੜੀ ਗੱਲ ਕਰਦੇ ਸੀ ਵੀ ਉਹ ਮੈਪ ਦੇ ਉੱਤੇ ਚਾਹ ਡੁੱਲੀ ਹੋਈ ਸੀ, ਉਹਨਾਂ ਨੇ ਲਿਖਿਆ ਚਾਹ ਸਪਿਲ. ਸੋ ਦੇਖੋ, ਆਇਲ ਪਾਈਪ ਲਾਈਨਸ ਨੂੰ ਲੈ ਕੇ ਹਮੇਸ਼ਾ ਇੱਕ ਆਇਲ ਸਪਿਲ ਦਾ ਖਤਰਾ ਜਿਹੜਾ ਉਹ ਉਹਦੇ ਬਾਰੇ ਗੱਲ ਹੁੰਦੀ ਹੈ ਵੀ ਅਸੀਂ ਪਾਈਪ ਲਾਈਨ ਤਾਂ ਨਹੀਂ ਬਣਾਉਣੀ ਕਿਉਂਕਿ ਆਇਲ ਸਪਿਲ ਹੋ ਜਾਏਗਾ. ਮਤਲਬ ਆਇਲ ਸਪਿਲ ਨਾਲ ਜਿਹੜਾ ਇਹ ਹਾਈਪੋਥੈਟੀਕਲ ਜਿਹੜਾ ਇਹ ਫਿਕਸ਼ਨਲ ਜਿਹੜਾ ਚਾਹ ਸਪਿਲ ਆ ਇਹ ਕੈਨੇਡਾ ਨੂੰ ਬਹੁਤ ਮਹਿੰਗਾ ਪਿਆ
ਜੀ. ਜੀ, ਜਿਹੜਾ ਜਿਹੜੇ ਚਾਹ ਚੜੇ ਹੋਏ ਸੀ ਨਾ ਪਿਛਲੇ ਸਾਲਾਂ 'ਚ ਵੀ ਅਸੀਂ ਇਹ ਕਰਕੇ ਦਿਖਾਵਾਂਗੇ ਦੁਨੀਆ ਨੂੰ, ਸਿਰਫ ਇੱਕ ਪਾਠ ਪੜਾਉਣ ਦਾ ਚਾਹ ਚੜਿਆ ਸੀ, ਉਹ ਚਾਹ ਹੁਣ ਲੱਥ ਦਾ ਪਿਆ ਕਿਉਂਕਿ ਚਾਹ ਡੁੱਲ ਗਈ, ਗਰਮ ਗਰਮ ਚਾਹ ਹੱਥ ਤੇ ਡੁੱਲ ਗਈ. ਬਸ ਵੀ, ਸਮਾਂ ਦੇਣ ਲਈ ਬਹੁਤ ਧੰਨਵਾਦ.
ਥੈਂਕ ਯੂ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ ਤੇ ਕੱਲ ਸਵੇਰੇ ਫੇਰ ਗੱਲ ਹੁੰਦੀ ਹੈ.
ਥੈਂਕ ਯੂ ਵੈਰੀ ਮਚ.